$500 billion ਇੱਕ ਕੰਪਨੀ ਨੂੰ, ਇੱਕ ਕੰਟਰੀ ਨੂੰ, ਕੰਟਰੀ ਦੇ ਵਿੱਚ ਕਿਸ ਨੂੰ ਪੇ ਹੋਇਆ ਤਾਂ ਉਹ ਫਾਈਂਡ ਆਊਟ ਕਰ ਰਹੇ ਨੇ, ਉਹ ਕੀ ਕਰ ਰਹੇ ਨੇ ਆਪਣਾ ਨੂੰ ਸਕਸੈਸਫੁਲ ਬਣਾਉਣ ਲਈ ਕਿ ਯਾਰ ਫਾਈਨੈਂਸ਼ੀਅਲੀ ਪਹਿਲੇ ਤਾਂ ਸਟਰੋਂਗ ਕਰੀਏ ਸਕਸੈਸ, ਜੇ ਕੰਟਰੀ ਸਕਸੈਸਫੁਲ ਹੋਣ ਚਾਹੀਦੀ ਸਭ ਤੋਂ ਪਹਿਲੇ ਕਿਹੜਾ ਏਰੀਆ ਟਾਰਗੇਟ ਕੀਤਾ, ਕਿਆ ਉਹਨਾਂ ਨੇ ਸੋਸ਼ਲ ਟਾਰਗੇਟ ਕੀਤਾ, ਰਿਲੀਜਨ ਟਾਰਗੇਟ ਕੀਤਾ, ਸਭ ਤੋਂ ਪਹਿਲੇ ਫਾਈਨੈਂਸ਼ੀਅਲ ਟਾਰਗੇਟ ਕੀਤਾ ਕਿਉਂਕਿ ਬੜੀ ਸਟਰੋਂਗ ਫਾਊਂਡੇਸ਼ਨ ਹੈ ਫਾਈਨੈਂਸ ਦੀ ਸਕਸੈਸ ਦੇ ਵਿੱਚ, ਲੇਕਿਨ ਉਹ ਸਭ ਕੁਝ ਫਾਈਨੈਂਸ ਨਹੀਂ ਹੈਗਾ, ਦੈਟ ਇਜ਼ ਜਸਟ ਵਨ ਆਫ ਦਾ ਪਿਲਰ, ਹੈਨਾ। ਹੁਣ ਇਹਨਾਂ ਦੀ ਇੰਪਲੀਮੈਂਟੇਸ਼ਨ, ਹੁਣ ਉਹਨਾਂ ਨੇ $5,000 ਭੇਜਤਾ, ਉਹ ਵੱਖਰੀਆਂ ਗੱਲਾਂ ਹੈ, $5,000 ਭੇਜਣਗੇ ਫਿਰ ਉਹੀ ਚੀਜ਼ ਹੋਏਗਾ ਜੋ ਕੋਰੋਨਾ ਚ ਹੋਇਆ ਸੀ, ਹਰ ਬੰਦੇ ਕੋਲ $5,000 ਆਏਗਾ, ਹਰ ਬੰਦਾ ਪੈਸਾ ਸਪੈਂਡ ਕਰੇਗਾ, ਜਿਹੜੇ ਰੈਸਟੋਰੈਂਟ ਨਹੀਂ ਸੀ ਚੱਲਦੇ ਪਏ ਉੱਥੇ ਵੀ ਕਸਟਮਰ ਆਣਗੇ, ਸਪੈਂਡਿੰਗ ਹੋਣੀ ਸ਼ੁਰੂ ਹੋਏਗੀ, ਇਨਫਲੇਸ਼ਨ ਹਾਈ ਹੋਏਗਾ ਐਂਡ ਵਟ ਨਾਟ। ਵਟ ਦੇ ਸ਼ੁੱਡ ਡੂ ਇਜ਼ ਰਾਦਰ ਦੈਨ ਪੁੱਟ $5,000 ਹਰ ਬੰਦੇ ਨੂੰ ਦੇਣ ਨਾਲੋਂ $400 ਮਹੀਨਾ ਦੇਣ ਇਜ਼ ਮਚ ਬੈਟਰ, ਬਟ ਐਨੀਵੇਜ਼ ਦੈਟਸ ਅ ਡਿਫਰੈਂਟ ਡਿਸਕਸ਼ਨ ਕਿ ਹਾਊ ਟੂ ਇੰਪਲੀਮੈਂਟ ਦੋਸ, ਲੇਕਿਨ ਇਟਸ ਅਬਾਊਟ ਐਫੀਸ਼ੀਐਂਸੀ। ਜਿੱਥੇ ਗੱਲ ਆ ਗਈ ਸਕਸੈਸ ਦੀ, ਹਰ ਬੰਦਾ ਸਕਸੈਸ ਦੇ ਪਿੱਛੇ ਦੌੜ ਰਿਹਾ, ਲੇਕਿਨ ਮੇਰੇ ਪਰਸਪੈਕਟਿਵ ਦੇ ਨਾਲ, ਓਪੀਨੀਅਨ ਦੇ ਨਾਲ, ਸਕਸੈਸ ਜਿਹੜੀ ਹੈ ਅਸੀਂ ਜਿਹੜੀ ਇਹਨੂੰ ਫੀਲ ਕਰਦੇ ਹਾਂ, ਸਮਝਦੇ ਹਾਂ ਕਿ ਯਾਰ ਇਹ ਸਕਸੈਸ ਹੈ, ਕਿਆ ਰਿਐਲਿਟੀ ਚ ਉਹੀ ਡੈਫੀਨੇਸ਼ਨ ਹੈ ਸਕਸੈਸ ਦੀ, ਕਿ ਜਾਂ ਅਸੀਂ ਲੋਕਾਂ ਨੇ ਇਲਿਊਜ਼ਨ ਬਣਾ ਲਿਆ ਕਿ ਸਕਸੈਸ ਕੀ ਚੀਜ਼ ਹੈ। ਦੋਨਾਂ ਚ ਬੜਾ ਮੇਜਰ ਡਿਫਰੈਂਸ ਹੈ ਮੇਰੇ ਖਿਆਲ ਨਾਲ, ਕਿ ਰੀਅਲ ਚ ਜਿਹੜੀ ਸਕਸੈਸ ਹੈ ਜੇ ਅਸੀਂ ਸਾਰੇ ਚੇਜ਼ ਕਰ ਹੀ ਰਹੇ ਨੇ, ਕ੍ਰਿਕੇਟਰਸ, ਪੋਲੀਟੀਸ਼ੀਅਨਸ, ਇੰਡੀਵਿਜੁਅਲਸ, ਤੇ ਕਿਆ ਅਸੀਂ ਰੀਅਲ ਚ ਜਿਹੜੀ ਸਕਸੈਸ ਦੀ ਰੀਅਲ ਡੈਫੀਨੇਸ਼ਨ ਹੈ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿ ਕਿਆ ਓਵਰ ਦਾ ਨੰਬਰ ਆਫ ਈਅਰਸ, ਡੈਕੇਡਸ ਐਂਡ ਸੈਂਚੁਰੀਜ਼ ਇੱਕ ਇਲਿਊਜ਼ਨ ਕ੍ਰੀਏਟ ਹੋ ਗਿਆ ਔਰ ਉਹਦੀ ਪਰਸੂਟ ਦੇ ਵਿੱਚ ਚੱਲਦੇ ਪਏ ਹੈਗੇ ਆ, ਕਿਉਂਕਿ ਦੋਨਾਂ ਦੇ ਪਾਥ ਵੱਖਰੇ ਵੱਖਰੇ ਹੈਗੇ ਨੇ। ਲੇਕਿਨ ਜੇ ਪ੍ਰੋਬਲਮ ਕੀ ਹੈ ਕਿ ਬੰਦਾ ਸਮਝ ਰਿਹਾ ਕਿ ਮੈਂ ਸਕਸੈਸ ਦੇ ਪਿੱਛੇ, ਲੇਕਿਨ ਉਹ ਇਲਿਊਜ਼ਨ ਦੇ ਪਿੱਛੇ ਦੌੜ ਰਿਹਾ, ਪਹਿਲੇ 50-60-70-80 ਸਾਲਾਂ ਤੋਂ ਸਾਰੀ ਉਮਰ ਉਹ ਚ ਕੱਢ ਗਿਆ, ਉਹਨਾਂ ਚੀਜ਼ਾਂ ਆਈਆਂ ਕਿ ਤੋਂ ਸਕਸੈਸ ਸਟੇਟਸ ਬੜਾ ਬੇਸਿਕ ਹੈ। ਪਹਿਲੇ ਲੌਂਗ ਟਾਈਮ ਬੈਕ ਜਦੋਂ ਵਾਰਸ ਹੁੰਦੀਆਂ ਸੀ ਜਾਂ ਆਰਮੀ ਹੁੰਦੀ ਸੀ, ਆਰਮੀ ਦੇ ਵਿੱਚ ਰੈਂਕਿੰਗ ਹੁੰਦੀ ਸੀਗੀ ਕਿ ਇੱਕ ਰੈਂਕ ਹੈ ਲੋਅਰ ਰੈਂਕ ਹੈ, ਹਾਇਰ ਰੈਂਕ ਹੈ, ਸਟੇਟਸ ਕ੍ਰੀਏਟ ਹੋਇਆ ਸੀਗਾ ਵਾਰਸ ਦੀਆਂ ਜਿਹੜੀਆਂ ਆਰਮੀਜ਼ ਹੁੰਦੀਆਂ ਸੀ ਉਹਨਾਂ ਚ ਰੈਂਕ ਕ੍ਰੀਏਟ ਕੀਤੇ ਹੋਏ ਸੀਗੇ ਕਿ ਇਹ ਬੰਦਾ ਅੱਗੇ ਰਹੇਗਾ, ਪਾਵਰਫੁਲ ਬੰਦਾ ਹੈ ਅੱਗੇ ਰਹੇਗਾ, ਉਹਦੇ ਅੱਗੇ ਵੀਕ ਬੰਦੇ ਰਹਿਣਗੇ, ਉਹਦੇ ਅੱਗੇ ਫਿਰ ਦੋ ਪਾਵਰਫੁਲ ਲਾਈਨਸ ਹੋਣਗੀਆਂ, ਫਿਰ ਜੋ ਵੀ ਉਹਨਾਂ ਦੀ ਸਟ੍ਰੈਟਜੀ ਹੁੰਦੀ ਸੀਗੀ, ਤੇ ਸਟੇਟਸ ਤਾਂ ਚੱਲਿਆ ਉੱਥੋਂ ਹੈ ਦੁਨੀਆਂ ਦੇ ਵਿੱਚ। ਫਿਰ ਕੋਈ ਇਟਾਲੀਅਨ ਫਿਲੋਸਫਰ ਸੀਗੇ, ਮੈਨੂੰ ਨਾਮ ਨਹੀਂ ਯਾਦ, ਲੌਂਗ ਬੈਕ ਮੈਨੂੰ ਮੈਂ ਅੰਡਰਸਟੈਂਡ ਥੋੜਾ ਬਹੁਤ ਕੀਤਾ ਸੀ, ਉਹ ਫਸਟ ਫਿਲੋਸਫਰ ਸੀਗੇ ਜਿਨ੍ਹਾਂ ਨੇ ਕਿਹਾ ਨਹੀਂ ਯਾਰ ਇਹ ਚੀਜ਼ ਇੰਪਲੀਮੈਂਟਡ ਸਿਰਫ ਆਰਮੀ ਚ ਨਹੀਂ ਹੋਈ ਹੋਈ ਹੈ, ਇਹ ਤਾਂ ਜੇ ਤੁਸੀਂ ਦੇਖੋਗੇ ਸੋਸਾਇਟੀ ਦੇ ਵਿੱਚ ਵੀ ਜਿਹੜੀ ਜਿਹੜੀ ਕਮਿਊਨਿਟੀ ਛੋਟੀ ਹੈ ਜਾਂ ਸਮਾਲ ਹੈ ਔਰ ਵੱਡੀ ਹੈ, ਵੱਡੀ ਡੋਮੀਨੇਟ ਕਰ ਜਾਂਦੀ ਹੈ ਛੋਟੇ ਨੂੰ। ਜੇ ਅੱਜ ਕੋਈ ਆਦਿਵਾਸੀ ਹੈਗੇ ਨੇ ਜੰਗਲ ਚ ਇੱਕ ਸਿਟੀ ਦੀ ਜਿਹੜੀ ਕਮਿਊਨਿਟੀ ਹੈਗੀ ਉਹ ਡੋਮੀਨੇਟ ਕਰ ਦੇਗੀ ਉਹਨਾਂ ਨੂੰ, ਕਿਉਂਕਿ ਮੋਰ ਪਾਵਰਫੁਲ ਹੈ, ਸਟੇਟਸ ਜ਼ਿਆਦਾ, ਫਾਈਨੈਂਸ ਜ਼ਿਆਦਾ, ਸਭ ਕੁਝ ਰਿਸੋਰਸਿਸ ਜ਼ਿਆਦਾ ਹੈਗੇ ਆ। ਉਹ ਹੌਲੀ ਹੌਲੀ ਕਰਦੇ ਕਰਦੇ ਕਿ ਇੰਡੀਵਿਜੁਅਲ ਲੈਵਲ ਤੇ ਆ ਗਿਆ, ਜਿੱਥੇ ਅਸੀਂ ਗੱਲ ਕਰ ਰਹੇ ਸੀ ਪੂਰੀ ਵਰਲਡ ਦੀ ਸਾਈਕੋਲੋਜੀ ਦੀ ਕਮਿਊਨਿਟੀ ਦੀ, ਇਹ ਇੱਕ ਇੰਡੀਵਿਜੁਅਲ ਚ ਐਂਟਰ ਹੋਣਾ ਸ਼ੁਰੂ ਹੋ ਗਿਆ ਕਿ ਯਾਰ ਜਿਹੜਾ ਬੰਦਾ ਜ਼ਿਆਦਾ ਡੋਮੀਨੈਂਟ ਹੋਏਗਾ ਉਹ ਕੰਟਰੋਲ ਲੈ ਜਾਏਗਾ ਦੂਸਰਿਆਂ ਦੇ। ਹਾਂ, ਹੁਣ ਸੋਸ਼ਲ ਮੀਡੀਆ ਇੱਕ ਐਸੀ ਟੈਕਨੋਲੋਜੀ ਹੈਗੀ ਹੈ ਜਿਹੜੀ ਛੋਟੀ ਕਮਿਊਨਿਟੀ ਵੀ ਆ ਉਹ ਵੀ ਆਪਣੀ ਵੋਇਸ ਆਊਟ ਕਰ ਸਕਦੀ ਹੈ, ਇਸ ਲਈ ਟਵਿੱਟਰ ਨੂੰ ਐਕਸ ਬਣਾਇਆ ਇਲੋਨ ਸਾਹਿਬ ਨੇ ਕਿ ਨਹੀਂ ਯਾਰ ਹਰ ਬੰਦੇ ਦੀ ਆਵਾਜ਼ ਜਾਣੀ ਚਾਹੀਦੀ ਹੈ, ਇੱਦਾਂ ਨਹੀਂ ਕਿ ਜਿਹੜਾ ਬੰਦਾ ਪਾਵਰਫੁਲ ਹੈ ਸਿਰਫ ਉਹੀ ਆਵਾਜ਼ ਦੇਗਾ, ਬਾਕੀ ਤਾਂ ਦੇ ਨਹੀਂ ਸਕਦੇ। ਹੁਣ ਇੱਥੋਂ ਦੀ ਓਰੀਜਨ ਹੋਣਾ ਸ਼ੁਰੂ ਹੋਇਆ ਚੀਜ਼ਾਂ ਦਾ, ਪਹਿਲੀ ਚੀਜ਼ ਓਰੀਜਨ ਚ ਕੀ ਹੋਇਆ ਕਿ ਇਮੈਜੀਨੇਸ਼ਨ ਕ੍ਰੀਏਟ ਹੋਈ ਹਰ ਬੰਦੇ ਦੀ, ਹਰ ਬੰਦਾ ਇਮੈਜਿਨ ਕੀ ਕਰਦਾ। ਚਲੋ ਪਹਿਲਾਂ ਇਹ ਗੱਲ ਕਰ ਲੈਂਦੇ ਹਾਂ ਕਿ ਐਕਚੁਅਲ ਚ ਸਕਸੈਸ ਹੈ ਕੀ ਔਰ ਆਮ ਬੰਦਾ ਇਮੈਜਿਨ ਕੀ ਕਰ ਰਿਹਾ, ਤੇ ਕੁਝ ਐਗਜ਼ਾਮਪਲ ਲੈਂਦੇ ਹਾਂ। ਦੇਖੋ, ਆਮ ਬੰਦੇ ਨੂੰ ਲੱਗਦਾ ਕਿ ਸਕਸੈਸ ਦੀ ਜਿਹੜੀ ਫੀਲਿੰਗ ਹੈ ਨਾ ਉਹ ਕੀ ਫੀਲਿੰਗ ਹੈ, ਪਹਿਲਾਂ ਮੇਰੇ ਖਿਆਲ ਨਾਲ, ਅਗੇਨ ਮੈਂ ਰੋਂਗ ਹੋ ਸਕਦਾ, ਲਿਸਨਰਸ ਵੀ ਚੈਲੰਜ ਕਰ ਸਕਦੇ ਨੇ, ਲੇਕਿਨ ਮੈਨੂੰ ਲੱਗਦਾ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਸਕਸੈਸ ਇਦਾਂ ਫੀਲ ਹੁੰਦੀ ਹੈ ਕਿ ਜਦੋਂ ਤੁਸੀਂ ਸਕਸੈਸਫੁਲ ਹੁੰਦੇ ਹੋ ਤੁਹਾਡੇ ਚ ਹੈਪੀਨੈਸ ਰਸ਼ ਆਉਂਦਾ, ਹੈਪੀਨੈਸ ਆ, ਇਹ ਸਕਸੈਸ ਹੈ। ਜਿੱਦਾਂ ਕਿਤੇ ਨੇ ਲੋਟਰੀ ਵਿਨ ਕੀਤੀ ਉਹ ਕਿੰਨਾ ਖੁਸ਼ ਹੋਏਗਾ, ਰਸ਼ ਹੈਗਾ ਉਹਦੇ ਚ, ਹੈਪੀਨੈਸ, ਉਹਨੂੰ ਲੱਗਦਾ ਸਕਸੈਸਫੁਲ ਫੀਲ ਹੋ ਰਹੇ ਹਾਂ, ਆਈ ਐਮ ਫੀਲਿੰਗ ਵੈਰੀ ਸਕਸੈਸਫੁਲ। ਜਾਂ ਕਿਸੇ ਬੰਦੇ ਦਾ ਬੜਾ ਲੌਂਗ ਟਾਈਮ ਦਾ ਡ੍ਰੀਮ ਸੀਗਾ ਬਚਪਨ ਦਾ, ਅੱਜ ਪੂਰਾ ਹੋ ਗਿਆ, ਉਹ ਰਸ਼ ਆਫ ਹੈਪੀਨੈਸ ਹੈਗਾ, ਬੰਦਾ ਕਹੇਗਾ ਯਾਰ ਫੀਲਿੰਗ ਆ ਗਈ ਸਕਸੈਸ ਦੀ। ਇਜ਼ ਇਟ ਟਰੂ? ਇੱਥੇ ਕੁਐਸਚਨ ਮੈਂ ਕੀ ਕਰਨਾ ਚਾਹ ਰਿਹਾ ਕਿ ਕਿਆ ਇਹ ਸਕਸੈਸ ਹੈਗੀ ਹੈ, ਫੀਲ ਹੋ ਰਹੀ ਹੈ ਕਿਉਂਕਿ ਰਸ਼ ਤੇ ਆਇਆ ਹੈਪੀਨੈਸ ਦਾ, ਲੈਟਸ ਸੀ। ਲੇਕਿਨ ਇਹ ਲੋਕਾਂ ਨੂੰ ਲੱਗਦਾ ਕਿ ਇਹ ਸਕਸੈਸ ਹੈ, ਵਿਨਿੰਗ ਲੋਟਰੀ, ਹੈਪੀਨੈਸ ਆ ਗਈ, ਮੇਰੇ ਡ੍ਰੀਮਸ ਪੂਰੇ ਹੋ ਗਏ, ਇਹ ਹੋ ਗਿਆ, ਵੋ ਹੋ ਗਿਆ। ਜਾਂ ਕੁਛ ਲੋਕਾਂ ਨੂੰ ਲੱਗੇਗਾ ਕਿ ਯਾਰ ਮੈਂ ਸਕਸੈਸ ਦੀ ਜਿਹੜੀ ਫੀਲਿੰਗ ਹੈ ਨਾ, ਇਹਦਾ ਮਤਲਬ ਕਿ ਪਰਮਾਨੈਂਟ ਸਟੇਟ ਆਫ ਫੁਲਫਿਲਮੈਂਟ, ਪਰਮਾਨੈਂਟ ਸਟੇਟ ਆਫ ਮਾਈਂਡ ਹੋਏਗੀ, ਫੁਲਫਿਲਮੈਂਟ ਹੋਏਗਾ, ਜਿੱਥੇ ਕਿ ਲੱਗੇਗਾ ਹੀ ਨਹੀਂ ਕਿ ਲਾਈਫ ਚ ਲੋਸਟ ਹੈ, ਪਤਾ ਹੀ ਨਹੀਂ ਹੈ ਯਾਰ ਅੱਗੇ ਕੀ ਹੋਏਗਾ, ਫਿਊਚਰ ਮੇਰਾ ਬੜਾ ਅਨਸਰਟਨ ਹੈ, ਚੀਜ਼ਾਂ ਖਤਮ ਹੋ ਜਾਣਗੀਆਂ, ਉਹ ਸਕਸੈਸ ਹੈ। ਹੁਣ ਮੈਂ ਸਕਸੈਸਫੁਲ ਹੋ ਗਿਆ ਕਿਉਂਕਿ ਮੇਰੇ ਚ ਪਰਮਾਨੈਂਟ ਸਟੇਟ ਆਫ ਫੁਲਫਿਲਮੈਂਟ ਆ ਗਈ ਹੈ। ਜਾਂ ਬੰਦੇ ਨੂੰ ਲੱਗੇਗਾ ਕਿ ਯਾਰ ਮੈਂ ਸਕਸੈਸਫੁਲ ਦੀ ਫੀਲਿੰਗ ਕਰਦਾ ਜਦੋਂ ਮੈਨੂੰ ਦੂਜੇ ਲੋਕ ਐਡਮਾਇਰ ਕਰਨਗੇ ਕਿ ਯਾਰ ਬੰਦਾ ਇੰਪੋਰਟੈਂਟ ਹੈ, ਇਹਨੂੰ ਵੈਲੀਡੇਟ ਕਰੋ ਬੰਦੇ ਨੂੰ, ਬੰਦਾ ਕੋਈ ਛੋਟਾ ਮੋਟਾ ਬੰਦਾ ਨੀ, ਜਦੋਂ ਇੱਦਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਸ਼ਾਇਦ ਉਹ ਫੀਲਿੰਗ ਹੈ ਸਕਸੈਸ ਦੀ। ਜਾਂ ਮੇਰੇ ਕੋਲ ਐਸੀ ਇੱਕ ਪਾਵਰ ਆ ਕਿ ਮੈਂ ਜੋ ਕਰਨਾ ਚਾਹੁੰਦਾ ਕਰਾਂਗਾ, ਮੇਰੇ ਕੋਲ ਟਰੂਲੀ ਟੋਟਲ ਫਰੀਡਮ ਹੈਗੀ ਹੈ, ਮੈਂ ਕਿਸੇ ਵੀ ਰੈਸਟ੍ਰਿਕਸ਼ਨ ਤੋਂ ਬਿਨਾਂ ਲਾਈਫ ਜੀ ਸਕਦਾ। ਤੇ ਇਹ ਤਿੰਨ ਚਾਰ ਪੰਜ ਪੁਆਇੰਟ ਇੱਦਾਂ ਦੇ ਹੋਰ ਵੀ ਹੋਣਗੇ, ਜਦੋਂ ਇਹ ਚੀਜ਼ਾਂ ਆਉਂਦੀਆਂ ਤੇ ਇਹ ਬੰਦੇ ਦੀ ਡੈਫੀਨੇਸ਼ਨ ਹੈ, ਮੈਜੋਰਟੀ ਬੰਦੇ ਦੀ, ਕਿ ਇਹ ਸਕਸੈਸ ਹੈਗੀ ਹੈ। ਨਾਲ ਲੈਟਸ ਟਾਕ ਔਨ ਦੀ ਅਦਰ ਸਾਈਡ ਕਿ ਐਕਚੁਅਲ ਚ ਜਿਹੜੀ ਸਕਸੈਸ ਹੈ ਉਹਦੀ ਫੀਲਿੰਗ ਕੀ ਹੈ। ਇਹ ਜਿਹੜੀਆਂ ਚਾਰ ਸੀਗੀਆਂ ਇਹ ਨਹੀਂ ਹੈਗੀਆਂ ਮੇਰੇ ਓਪੀਨੀਅਨ ਦੇ ਹਿਸਾਬ ਨਾਲ, ਲੇਕਿਨ ਆਈ ਐਮ ਸ਼ੋਰ ਵੋਟਿੰਗ ਕਰਾਂਗੇ 99% ਕਿ ਇਹੀ ਤੇ, ਔਰ ਕੀ ਬਚਾ, ਮੇਰੇ ਡ੍ਰੀਮਸ ਪੂਰੇ ਹੋ ਗਏ ਯਾਰ, ਹੋ ਤੇ ਗਏ ਸਕਸੈਸਫੁਲ। ਇਹੀ ਤਾਂ ਮੈਂ ਚਾਹੁੰਦਾ ਸੀਗਾ ਕਿ ਵੱਡੇ ਹੋ ਗਏ ਬਣਾ, 40 ਸਾਲ ਦੀ ਉਮਰ ਤੇ ਇੱਥੇ ਪਹੁੰਚ ਜਾਵਾਂ, 60 ਸਾਲ ਦੀ ਉਮਰ ਤੇ ਉੱਥੇ ਪਹੁੰਚ ਜਾਵਾਂ, ਹੈਪੀਨੈਸ ਆ ਗਈ। ਐਕਚੁਅਲ ਸਕਸੈਸ ਜਿਹੜੀ ਹੈਗੀ ਹੈ, ਪਹਿਲੀ ਚੀਜ਼ ਜਿਹੜੀ ਹੈ, ਇਟ ਇਜ਼ ਅ ਵੈਰੀ ਕੁਆਇਟ ਕੌਨਫੀਡੈਂਸ, ਹੈ ਨਾ। ਕੋਈ ਬੜੀ ਸ਼ੋਰ ਸ਼ਰਾਬੇ ਵਾਲੀ ਸੈਲੀਬ੍ਰੇਸ਼ਨ ਨਹੀਂ ਹੈ ਸਕਸੈਸ, ਜਿਹੜੀ ਰੀਅਲ ਹੈਗੀ ਹੈ, ਕੋਈ ਸ਼ੋਰ ਸ਼ਰਾਬਾ ਨਹੀਂ ਹੈ। ਦੇਰ ਇਜ਼ ਨੋ ਲਾਊਡ ਸੈਲੀਬ੍ਰੇਸ਼ਨ, ਇਜ਼ ਅ ਵੈਰੀ ਕੁਆਇਟ ਕੌਨਫੀਡੈਂਸ, ਕਿਉਂਕਿ ਜਿਹੜੀ ਰੀਅਲ ਸਕਸੈਸ ਹੈ ਨਾ, ਉਹ ਸਿੰਗਲ ਮੂਮੈਂਟ ਹੈਗਾ ਹੀ ਨਹੀਂ ਹੈ। ਇਹਦਾ ਸਿਰਫ ਇਹੀ ਮਤਲਬ ਹੈ, ਜਿਹੜੀ ਸਕਸੈਸ ਹੈ ਇਟ ਇਜ਼ ਬੇਸਿਕਲੀ ਸਿਰਫ ਇਹ ਚੀਜ਼ ਨੂੰ ਜਾਣਨਾ ਕਿ ਜੋ ਵੀ ਮੈਂ ਕਰ ਰਿਹਾ ਨਾ, ਐਵਰੀ ਸਿੰਗਲ ਡੇ ਮੀਨਿੰਗਫੁਲ ਕਰ ਰਿਹਾ। ਇੱਕ ਕੰਟੀਨਿਊਸ ਇਮੋਸ਼ਨ ਹੈਗਾ, ਇਹ ਇੱਕ ਦਿਨ ਦਾ ਇਮੋਸ਼ਨ ਹੀ ਨਹੀਂ ਹੈਗਾ ਸਕਸੈਸ, ਯਾਰ ਮੈਂ ਹੋ ਗਿਆ ਸਕਸੈਸ। ਹਰ ਬੰਦਾ ਐਵਰੀ ਸਿੰਗਲ ਡੇ ਸਕਸੈਸਫੁਲ ਹੋ ਸਕਦਾ, ਐਜ ਆਫ ਟੂਡੇ, ਐਜ ਆਫ ਦਿਸ ਮੂਮੈਂਟ ਤੋਂ ਸ਼ੁਰੂ ਹੋਣ ਤਾਈ ਹਰ ਬੰਦੇ ਦੀ ਜਰਨੀ। ਬੰਦਾ ਕਹਿੰਦਾ ਯਾਰ ਮੈਂ 10 ਸਾਲ ਪਹਿਲੇ ਮੇਰੀ ਜਰਨੀ ਸ਼ੁਰੂ ਹੋਈ ਸੀ ਕੈਨੇਡਾ ਚ ਜਾਂ ਲਾਈਫ ਚ 40 ਸਾਲ ਸੀ, ਨਾ ਨਾ ਨਾ, ਹਰ ਬੰਦੇ ਦੀ ਜਰਨੀ ਹੁਣੇ, ਐਜ ਆ ਐਵਰੀ ਮੂਵਮੈਂਟ ਯੋਰ ਜਰਨੀ ਸਟਾਰਟਿੰਗ, ਡਿਪੈਂਡ ਕਰਦਾ ਹੁਣ ਇੱਥੋਂ ਦੀ ਜਰਨੀ ਕਿੱਦਾਂ ਤੁਸੀਂ ਸ਼ੁਰੂ ਕਰਦੇ ਹੋ, ਔਰ ਯੂ ਕੈਨ ਬੀ ਸਕਸੈਸਫੁਲ ਈਵਨ ਐਜ ਆਫ ਟੂਡੇ। ਕਿਉਂ ਮੈਂ ਕੀ ਕਿਹਾ ਕਿ ਇੱਕ ਸਿੰਗਲ ਮੂਵਮੈਂਟ ਤਾਂ ਪਹਿਲਾਂ ਹੈ ਹੀ ਨਹੀਂ ਹੈ, ਸਿਰਫ ਇਹ ਜਾਣ ਲੈਣਾ ਕਿ ਮੈਂ ਜੋ ਵੀ ਕਰ ਰਿਹਾ ਨਾ ਮੀਨਿੰਗਫੁਲ ਕਰ ਰਿਹਾ। ਜਦੋਂ ਇਹ ਬੰਦਾ ਕਰਨਾ ਸ਼ੁਰੂ ਕਰੇਗਾ ਫਿਰ ਉਹਨੂੰ ਸਮਝ ਆ ਗਈ, ਅੱਛਾ ਯਾਰ ਸਕਸੈਸਫੁਲ ਫੀਲਿੰਗ ਆ ਤਾਂ ਰਹੀ ਆ ਹੁਣ ਵੈਸੇ, ਕਿਉਂਕਿ ਉਹ ਜਿਹੜੀ ਹੈਪੀਨੈਸ ਸੀਗੀ ਨਾ ਵਿਨਿੰਗ ਲੋਟਰੀ, ਉਹ 1-2 ਸਾਲ ਤੇ ਵਧੀਆ ਰਿਹਾ, ਉਸ ਤੋਂ ਬਾਅਦ ਫਿਰ ਯਾਰ ਮੋਨੋਟਨਸ ਹੋ ਗਿਆ, ਫਿਰ ਉਹੀ ਪਲੈਟੋ ਆ ਗਿਆ ਲਾਈਫ ਚ, ਯਾਰ ਮੈਂ ਇੰਜੀਨੀਅਰ ਬਣਨਾ ਸੀ ਬਣ ਗਿਆ ਲੇਕਿਨ ਉਹ ਤਾਂ ਫੀਲਿੰਗ ਗਈ, ਯਾਰ ਮੈਂ ਪੈਸੇ ਕਮਾਉਣਾ ਚਾਹੁੰਦਾ ਸੀਗਾ, ਪੈਸੇ ਤਾਂ ਬਹੁਤ ਪਏ ਬੈਂਕ ਚ, ਲੇਕਿਨ ਯਾਰ ਹੁਣ ਉਹ ਫੀਲਿੰਗ ਗਈ, ਕਿਉਂਕਿ ਐਵਰੀ ਡੇ ਮੀਨਿੰਗਫੁਲ, ਅੱਜ ਕੁਝ ਮੀਨਿੰਗਫੁਲ ਕੀਤਾ ਕਿ ਨਹੀਂ ਕੀਤਾ, ਇਹ ਵਾ ਰੀਅਲ ਸਕਸੈਸ। ਲੇਕਿਨ ਜਿਹੜੀ ਰੀਅਲ ਸਕਸੈਸ ਹੈ, ਬੰਦਾ ਕਹਿੰਦਾ ਮੈਂ ਫ੍ਰੀ ਹੋ ਜਾਗਾ, ਨਹੀਂ, ਜਿੰਨੇ ਇਟ ਵਿਲ ਕਮ ਵਿਦ ਮੋਰ ਰਿਸਪੋਂਸਿਬਿਲਿਟੀ, ਫਰੀਡਮ, ਸਿਰਫ ਫਰੀਡਮ ਨਹੀਂ ਆਉਂਦੀ, ਫਰੀਡਮ ਆਣੀ ਹੈ ਲੇਕਿਨ ਉਹਦੇ ਨਾਲ ਰਿਸਪੋਂਸਿਬਿਲਿਟੀ ਵੀ ਆਣੀ ਹੈ, ਕਿਉਂਕਿ ਜਿੰਨਾ ਜ਼ਿਆਦਾ ਲਾਈਫ ਚ ਅਚੀਵ ਕਰੋਗੇ ਉਨੇ ਜ਼ਿਆਦਾ ਉਹਨੂੰ ਸਸਟੇਨ ਵੀ ਤਾਂ ਕਰਨਾ ਕਿ ਨਹੀਂ ਕਰਨਾ, ਤੇ ਫਿਰ ਉਹਦੇ ਲਈ ਰਿਸਪੋਂਸਿਬਿਲਿਟੀ ਚਾਹੀਦੀ ਹੈ। ਜਿੱਦਾਂ ਜਿੱਦਾਂ ਬੰਦਾ ਅੱਗੇ ਵੱਧਦਾ ਹੈਗਾ ਉਹਦੀ ਰਿਸਪੋਂਸਿਬਿਲਿਟੀ ਹਾਇਰ ਹੋ ਜਾਂਦੀ ਹੈ। ਇੱਕ ਬੰਦਾ ਐਕਸਰਸਾਈਜ਼ ਕਰ ਰਿਹਾ, ਅੱਗੇ ਜਾ ਕੇ ਕਰੇ ਮੈਂ ਤਾਂ ਕੰਪੀਟੀਸ਼ਨ, ਮੈਂ ਤਾਂ ਸਟੇਜ ਤੇ ਜਾ ਰਿਹਾ, ਉਹਦੀ ਰਿਸਪੋਂਸਿਬਿਲਿਟੀ ਹੋਰ ਹਾਈ ਹੋ ਗਈ ਆਪਣੀ ਡਾਇਟ ਨੂੰ ਲੈ ਕੇ, ਆਪਣੀ ਐਕਸਰਸਾਈਜ਼ ਨੂੰ ਲੈ ਕੇ। ਇਹ ਨਹੀਂ ਕਿ ਮੈਂ ਤਾਂ ਫੁੱਲੀ ਬਿਲਟਾ ਹੁੰਦਾ, ਮੈਂ ਰਿਲੈਕਸ ਕਾਰਬਸ ਖਾ ਲਾਂਗਾ, ਮੈਂ ਇਹ ਖਾ ਲਾਂਗਾ, ਜੋ ਮਨ ਚ ਆ ਰਿਹਾ ਮੈਂ ਖਾ ਲਾਂਗਾ, ਥੋੜੀ ਜਿਹੀ ਸ਼ੂਗਰ ਆ, ਕੋਈ ਕੀ ਫਰਕ ਪੈਂਦਾ ਨਾ, ਇਟ ਵਿਲ ਕਮ ਵਿਦ ਮੋਰ ਰਿਸਪੋਂਸਿਬਿਲਿਟੀ। ਸੋ ਟਰੰਪ ਸਾਹਿਬ ਬਣ ਗਏ ਮੋਸਟ ਪਾਵਰਫੁਲ ਪ੍ਰੈਜੀਡੈਂਟ ਬਣ ਗਿਆ ਅਮਰੀਕਾ ਦੇ, ਕਿਆ ਸਕਸੈਸਫੁਲ ਹੋ ਗਏ? ਨਹੀਂ, ਰਿਸਪੋਂਸਿਬਿਲਿਟੀ ਹੋਰ ਵੱਧ ਗਈ, ਪ੍ਰੈਜੀਡੈਂਟ ਬਣਨ ਤੋਂ ਪਹਿਲੇ ਇੰਨੀ ਰਿਸਪੋਂਸਿਬਿਲਿਟੀ ਨਹੀਂ ਸੀ, ਹੁਣ ਜਿੰਦਾ ਜਿੱਦਾਂ ਸਕਸੈਸ ਜੋ ਵੀ ਕਰਦੇ ਉਹ ਕਿਆ ਉਹਨਾਂ ਨੂੰ ਲੱਗ ਰਿਹਾ ਕਿ ਐਵਰੀ ਡੇ ਹੀ ਇਜ਼ ਡੂਇੰਗ ਸਮਥਿੰਗ ਮੀਨਿੰਗਫੁਲ, ਇਨ ਹਿਜ਼ ਡੈਫੀਨੇਸ਼ਨ ਹੀ ਇਜ਼ ਡੂਇੰਗ ਐਵਰੀਥਿੰਗ ਮੀਨਿੰਗਫੁਲ। ਹੋ ਸਕਦਾ ਮੈਂ ਕਹਾਂ ਨਹੀਂ ਨਹੀਂ ਇਹ ਗਲਤ ਕਰ ਰਹੇ ਨੇ, ਉਹ ਗਲਤ ਕਰ ਰਹੇ ਨੇ, ਇਟਸ ਇਮਟੀਰੀਅਲ ਟੂ ਹਿਮ, ਐਸ ਲੋਂਗ ਐਸ ਹੀ ਬਲੀਵਸ ਕਿ ਜੋ ਕਰ ਰਹੇ ਨੇ ਐਵਰੀ ਸਿੰਗਲ ਡੇ ਉਹਨਾਂ ਵਾਸਤੇ ਮੀਨਿੰਗਫੁਲ ਹੈ। ਕ੍ਰਿਕਟਰ ਐਸ ਲੋਂਗ ਐਸ ਦੇ ਨੋ ਦੇ ਆਰ ਡੂਇੰਗ ਦੇਅਰ ਬੈਸਟ, ਤੇ ਦੇ ਆਰ ਡੂਇੰਗ ਸਮਥਿੰਗ ਮੀਨਿੰਗਫੁਲ। ਜਿਹੜੀ ਰੀਅਲ ਸਕਸੈਸ ਹੈ ਨਾ, ਇੱਥੇ ਫੁਲਫਿਲਮੈਂਟ ਹੈਗੀ ਹੈ ਲੇਕਿਨ ਡਿਸਕੰਫਰਟ ਵੀ ਹੁੰਦਾ ਹੈ। ਆਮ ਬੰਦਾ ਨੇ ਕੀ ਸੋਚ ਲਿਆ ਵੀ ਬਸ ਫੁਲਫਿਲਮੈਂਟ ਹੀ ਫੁਲਫਿਲਮੈਂਟ, ਉਸ ਤੋਂ ਬਾਅਦ ਗੱਲ ਖਤਮ ਹੋ ਜਾਏਗੀ, ਇੱਕ ਵਾਰ ਸਕਸੈਸ ਆ ਗਈ। ਉਹ ਜੇ ਇਲਿਊਜ਼ਨ ਨੂੰ ਕ੍ਰੀਏਟ ਕਰ ਲਾਂਗੇ, ਉਹਦੀ ਦੌੜ ਚ ਚੱਲ ਜਾਵਾਂਗੇ, ਕਦੀ ਅਚੀਵ ਵੀ ਨਹੀਂ ਹੋਏਗਾ। ਜੇ ਅਚੀਵ ਹੋਏਗਾ ਤਾਂ ਲੱਗੇਗਾ ਯਾਰ ਐਸੀ ਕੀ ਸਕਸੈਸ, ਕਿਉਂਕਿ ਐਕਚੁਅਲ ਚ ਡੈਫੀਨੇਸ਼ਨ ਹੀ ਕੁਝ ਹੋਰ ਹੈਗੀ ਹੈ। ਜਦੋਂ ਗਰੋਥ ਹੁੰਦੀ ਹੈ, ਸਕਸੈਸ ਹੁੰਦੀ ਹੈ, ਤੇ ਚਾਹੁੰਦੇ ਆ, ਸੈਲਫ ਡਾਊਟ ਵੀ ਆਉਂਦੇ ਆ, ਬੜੇ ਹਾਰਡ ਡਿਸੀਜਨ ਵੀ ਲੈਂਦੇ ਪੈਂਦੇ, ਆਪਣੇ ਆਪ ਨੂੰ ਬਾਰ ਬਾਰ ਰੀਇਨਵੈਂਟ ਕਰਨਾ ਪੈਂਦਾ, ਚੇਂਜ ਕਰਨਾ ਕੰਟੀਨਿਊਸ ਹੈ। ਸਕਸੈਸ ਦਾ ਪਾਰਟ ਹੈ, ਕਿਉਂਕਿ ਕੋਈ ਮੂਵਮੈਂਟ ਹੈ ਹੀ ਨਹੀਂ, ਵੰਸ ਅਗੇਨ ਇਟਸ ਨਾਟ ਅ ਮੂਵਮੈਂਟ। ਰੀਅਲ ਸਕਸੈਸ ਦੇ ਵਿੱਚ ਕੋਈ ਵੈਲੀਡੇਸ਼ਨ ਦੀ ਜ਼ਰੂਰਤ ਨਹੀਂ ਦੁਨੀਆ ਤੋਂ ਕਿਸੇ ਤੋਂ ਵੀ, ਕੋਈ ਐਕਸਟਰਨਲ ਓਪੀਨੀਅਨ, ਦੂਸਰੇ ਬੰਦੇ ਦਾ ਓਪੀਨੀਅਨ ਇਜ਼ ਇਰੈਲੀਵੈਂਟ, ਉਹ ਤੁਹਾਡੀ ਫੇਵਰ ਚ ਹੈ, ਤੁਹਾਡੇ ਨਾਲ ਐਗਰੀ ਕਰ ਰਿਹਾ, ਡਿਸ ਐਗਰੀ ਕਰ ਰਿਹਾ, ਇਟ ਡਜ਼ਨਟ ਰੀਅਲੀ ਮੈਟਰ, ਕਿਉਂਕਿ ਇੰਟਰਨਲੀ ਡੀਪ ਇਨਸਾਈਡ ਯੂ ਆਰ ਫੁਲੀ ਫਿਲਡ। ਸੋ ਬੇਸਿਕਲੀ ਇਹ ਫੀਲਿੰਗਸ ਹੁੰਦੀਆਂ ਸਕਸੈਸ ਦੀਆਂ, ਲੇਕਿਨ ਦੇਖਣ ਨੂੰ ਅੱਛਾ ਫੀਲਿੰਗ ਹੋਣਾ ਔਰ ਦਿਖਦਾ। ਹੁਣ ਮੇਰੇ ਸਾਹਮਣੇ ਇੱਕ ਬੰਦਾ, ਉਹ ਤਾਂ ਉਹਦੀ ਮੈਨੂੰ ਫੀਲਿੰਗ ਤਾਂ ਪਤਾ ਨਹੀਂ, ਫੀਲਿੰਗ ਤਾਂ ਇੰਟਰਨਲ ਹੈ, ਇਹ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਸੀ ਇੰਟਰਨਲ ਹੈਗੀਆਂ, ਹੈਨਾ। ਬੰਦਾ ਕੌਨਫੀਡੈਂਟ ਹੈ, ਇੰਟਰਨਲੀ ਕੌਨਫੀਡੈਂਟ ਹੈ, ਇੰਟਰਨਲੀ ਰਿਸਪੋਂਸਿਬਲੀ ਮੋਰ ਰਿਸਪੋਂਸਿਬਲ ਫੀਲ ਕਰੇ, ਫੁਲਫਿਲਡ ਹੈ, ਲੇਕਿਨ ਥੋੜਾ ਬਹੁਤ ਡਿਸਕੰਫਰਟ ਵੀ ਹੋ ਸਕਦਾ, ਲੇਕਿਨ ਉਹਨੂੰ ਵੈਲੀਡੇ। ਇਹ ਤਾਂ ਸਾਰੀ ਇੰਟਰਨਲ ਚੀਜ਼ਾਂ, ਐਕਸਟਰਨਲ ਦੀ ਵੀ ਗੱਲ ਕਰ ਲੈਂਦੇ ਹਾਂ। ਐਕਸਟਰਨਲ ਬੰਦੇ ਨੂੰ ਕੀ ਲੱਗਦਾ ਕਿ ਸਕਸੈਸ ਕੀ ਚੀਜ਼ ਹੈ? ਬੰਦਾ ਕਹਿੰਦਾ ਯਾਰ ਐਕਸਟਰਨਲ ਸਕਸੈਸ ਤਾਂ ਲਗਜ਼ਰੀ ਲਾਈਫ ਸਟਾਈਲ ਹੋ ਗਿਆ, ਐਕਸਪੈਂਸਿਵ ਗੱਡੀਆਂ ਹੋ ਗਈਆਂ, ਵੱਡੇ ਘਰ ਹੋ ਗਏ, ਫਲਾਈਟ ਜਾਵਾਂਗੇ ਤੇ ਸਿਰਫ ਫਸਟ ਕਲਾਸ ਦੇ ਵਿੱਚ ਜਾਵਾਂਗੇ, ਇਹ ਯਾਰ ਇਹ ਹੋ ਗਿਆ ਬੰਦਾ, ਦੇਖੋ ਦੇਖ ਰਿਹਾ ਇਹ ਬੰਦਾ ਸਕਸੈਸਫੁਲ ਹੈ, ਇਹ ਡੈਫੀਨੇਸ਼ਨ ਬਣ ਗਈ। ਜਾਂ ਬੰਦੇ ਦੇ ਯਾਰ ਮਿਲੀਅਨ ਚ ਫਾਲੋਅਰਸ ਹੈਗੇ ਨੇ ਯੂਟਿਊਬ ਤੇ, ਆਨਲਾਈਨ ਤੇ, ਇੰਸਟਾਗ੍ਰਾਮ, ਯਾਰ ਬੰਦਾ ਵਾਇਰਲ ਹੋ ਰਿਹਾ, ਹਰ ਬੰਦਾ ਇਹਨੂੰ ਜਾਣਦਾ, ਇਹਦਾ ਨਾਮ ਇੱਕ ਇੱਕ ਬੰਦਾ ਜਾਣਦਾ, ਜਾਂ ਪਬਲਿਕ ਇਹਨੂੰ ਇੰਨਾ ਐਡਮਾਇਰ ਕਰਦੀ ਹੈ, ਯਾਰ ਬੰਦਾ ਕਿਆ ਚੀਜ਼ ਹੈ, ਇਹ ਵੈਰੀ ਆ ਸਕਸੈਸ। ਕਿ ਆਮ ਬੰਦਾ ਲੱਗਿਆ ਦੇਖਣ ਦਾ ਮਤਲਬ, ਸਕਸੈਸ ਦਾ ਮਤਲਬ ਇੱਕ ਫੀਲਿੰਗ ਹੈਗੀ ਹੈ ਕਿ ਯੂ ਆਰ ਡਨ, ਮਤਲਬ ਕਰ ਲਿਆ ਯਾਰ, ਹੋ ਗਿਆ ਜੋ ਕਰਨਾ ਸੀਗਾ ਹੋ ਗਿਆ, ਹੁਣ ਕੁਛ ਵੀ ਨੀ ਚਾਹੀਦਾ। ਇੱਕ ਤੁਸੀਂ ਦੇਖੋ ਨਾ, ਹਰ ਬੰਦਾ ਜ਼ਿਆਦਾਤਰ ਕੀ ਬੋਲਦਾ ਯਾਰ, ਇੱਕ ਵਾਰ ਲਾਟਰੀ ਨਿਕਲੇ ਫੇਰ ਤਾਂ ਸਭ ਕੁਝ ਡਨ ਹੋ ਗਿਆ। ਬੜੀ ਕਾਮਨਲੀ ਸੁਣੀ ਹੋਏਗੀ ਸਟੇਟਮੈਂਟ, ਮੈਂ ਤਾਂ ਬਥੇਰਾ ਕੋਲ ਸੁਣੀ ਹੈ ਕਿ ਯਾਰ ਜੇ ਇੱਕ ਵਾਰ ਇਹ ਹੋ ਗਿਆ ਨਾ ਤਾਂ ਯਾਰ ਗੱਲ ਬਣ ਜਾਏਗੀ, ਡਨ ਹੋ ਗਿਆ ਫਿਰ ਤਾਂ ਕੰਮ, ਇੱਕ ਵਾਰ ਲਾਟਰੀ ਨਿਕਲ ਜਾਏ, ਇੱਕ ਵਾਰ ਇਹ ਹੋ ਜਾਏ, ਇੱਕ ਵਾਰ ਬਿਜ਼ਨਸ ਚੱਲ ਜਾਏ, ਕਿਉਂਕਿ ਫੀਲਿੰਗ ਆਫ ਬੀਂਗ ਡਨ ਇਹ ਡੈਫੀਨੇਸ਼ਨ ਬਣਾ ਲਈ ਹੈ। ਲੇਕਿਨ ਸਕਸੈਸ ਉਹ ਨਹੀਂ ਹੈ, ਇੱਦਾਂ ਨਹੀਂ ਦਿਖਦੀ। ਰੀਅਲ ਸਕਸੈਸ ਕਿੱਦਾਂ ਦਿਖਦੀ ਹੈ? ਨੰਬਰ 1 ਰੀਅਲ ਸਕਸੈਸ ਦੀ ਗੱਲ ਕਰ ਰਹੇ ਹਾਂ ਟਰੂਲੀ, ਪਹਿਲੀ ਗੱਲ ਸਿੰਪਲੀਸਿਟੀ, ਉਹ ਚ ਐਕਸੈਸ ਨਹੀਂ ਹੈ। ਤੁਸੀਂ ਉਹਨਾਂ ਦੇ ਘਰ ਵੀ ਚਲੇ ਜਾਓ, ਕੋਈ ਐਕਸੈਸਿਵ ਸਮਾਨ ਇਹ ਵੋ ਨਹੀਂ ਪੈਗਾ, ਵੈਰੀ ਲਿਮਿਟਿਡ ਸਿੰਪਲੀਸਿਟੀ। ਕਿਉਂਕਿ ਜਿਹੜੀ ਟਰੂ ਸਕਸੈਸ ਹੈ ਨਾ, ਉਹਨੇ ਅਟੈਂਸ਼ਨ ਨਹੀਂ ਚਾਹੀਦੀ ਉਸ ਚੀਜ਼ ਨੂੰ, ਉਹਨੂੰ ਚਾਹੀਦੀ ਨਹੀਂ ਹੈ, ਡਜ਼ਨਟ ਮੈਟਰ। ਕਿਉਂਕਿ ਉਹਨਾਂ ਦਾ ਅੱਛਾ ਫਿਰ ਪਰਪਸ, ਉਹਨਾਂ ਦਾ ਉਹ ਧਿਆਨ ਕਿੱਥੇ ਹੈ? ਉਹਨਾਂ ਦਾ ਧਿਆਨ ਹੈ ਰੀਅਲ ਸਕਸੈਸ ਦਾ ਧਿਆਨ ਹੈਗਾ ਐਫੀਸ਼ੀਐਂਸੀ ਦੀ ਤਰਫ, ਮੇਰਾ ਇੰਪੈਕਟ ਕੀ ਜਾ ਰਿਹਾ, ਬੈਲੈਂਸ ਹੈਗਾ ਲਾਈਫ ਚ ਕਿ ਨਹੀਂ ਹੈਗਾ। ਉਹਦਾ ਸਿਰਫ ਇਹ ਨਹੀਂ ਹੈਗਾ, ਅੱਛਾ ਇੱਕ ਬੰਦਾ ਹੈਗਾ ਉਹ ਕਹਿੰਦਾ ਨਹੀਂ ਯਾਰ ਇਹ ਵੱਡੇ ਘਰ ਗੱਡੀਆਂ ਜੇ ਵੋ ਮੈਂ ਆਪਣੇ ਲਈ ਕਰਦਾ, ਬੜੇ ਸਾਰੇ ਲੋਕ ਚੈਲੰਜ ਕਰਨਗੇ ਕਿ ਯਾਰ ਸਾਰੀਆਂ ਚੀਜ਼ਾਂ ਮੇਰੀ ਚੋਇਸ ਹੈ, ਮੈਂ ਸੋਸਾਇਟੀ ਦੇ ਪ੍ਰੈਸ਼ਰ ਚ ਹੈਗਾ ਨਹੀਂ, ਔਰ ਸੱਚ ਬੋਲ ਰਹੇ ਨੇ। ਲੇਕਿਨ ਉਹਦਾ ਨੈਕਸਟ ਲੈਵਲ ਹੀ ਹੋਰ ਦੱਸਦਾ, ਸੱਚ ਬੋਲ ਰਹੇ ਨੇ ਕਿ ਮੈਂ ਦੁਨੀਆਂ ਦੇ ਪ੍ਰੈਸ਼ਰ ਚ ਨਹੀਂ ਹੈਗਾ, ਤਾਂ ਮੇਰੀ ਚੋਇਸ ਹੈ। ਬਾਈ ਜੇ ਤੁਹਾਡੀ ਖੁਦ ਇੱਕ ਬੰਦਾ ਹੈ, ਉਹ 10 ਘੰਟੇ ਲੈਕਚਰ ਰੋਜ਼ ਦੇ ਕੰਮ ਕਰਦਾ, ਮਿਲੀਅਨ ਚ ਕਮਾਉਂਦਾ ਸਾਲ ਦੇ, ਉਹ ਕਹਿੰਦਾ ਤਾਂ ਮੈਂ ਆਪਣੇ ਲਈ ਕਰ ਰਿਹਾ, ਸੋਸਾਇਟੀ ਲਈ ਨਹੀਂ ਕਰ ਰਿਹਾ। ਬਿਲਕੁਲ ਸਹੀ ਗੱਲ ਹੈ, ਵੀ ਐਗਰੀ, ਆਪਣੇ ਲਈ ਕਰ ਰਹੇ ਹੋ। ਲੇਕਿਨ ਫਿਰ ਆਪਣੇ ਲਈ ਐਕਸਰਸਾਈਜ਼ ਲਈ ਟਾਈਮ ਕਿਉਂ ਨਹੀਂ ਨਿਕਲ ਰਿਹਾ? ਆਪਣੇ ਵਾਸਤੇ, ਆਪਣੇ ਬੱਚਿਆਂ ਵਾਸਤੇ ਟਾਈਮ ਕਿਉਂ ਨਹੀਂ ਨਿਕਲ ਰਿਹਾ? ਟਾਈਮ ਆਫ ਕਿਉਂ ਨਹੀਂ ਮਿਲ ਰਿਹਾ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਆਪਣੇ ਲਈ, ਜੇ ਆਪਣੇ ਲਈ ਹੈ ਤਾਂ ਫਿਰ ਹੈਲਥ ਕਿੱਥੇ ਗਈ ਆਪਣੀ, ਸੋਸ਼ਲ ਸਰਵਿਸ ਕਿੱਥੇ ਗਈ ਆਪਣੀ, ਫਿਰ ਤਾਂ ਇੱਕੋ ਚੀਜ਼ ਪਿੱਛੇ ਦੌੜ ਰਹੇ ਹੋ। ਤੇ ਕਈ ਵਾਰ ਅਸੀਂ ਸਮਝਦੇ ਕੀ ਆ, ਖੁਦ ਦੀ ਡੈਫੀਨੇਸ਼ਨ ਨੂੰ ਲੈ ਕੇ ਇੰਨੇ ਕਨਵਿੰਸਡ ਹੋ ਜਾਂਦੇ ਹਾਂ ਕਿ ਆਪਾਂ ਡਬਲ ਚੈੱਕ ਹੀ ਨਹੀਂ ਕਰਦੇ ਕਿ ਯਾਰ ਮੈਂ ਆਪਣੇ ਲਈ ਕਰ ਰਿਹਾ। ਜੇ ਆਪਣੇ ਲਈ ਕਰ ਰਹੇ ਹੋ ਫਿਰ ਤਾਂ ਲਾਈਫ ਦੇ ਹਰ ਏਰੀਆ ਨੂੰ, ਤੁਸੀਂ ਐਗਜ਼ਾਮਪਲ ਲਿੱਤੀ ਆਪਣੇ ਫਰੈਂਡ ਦੀ, ਉਹ ਬੰਦਾ ਆਪਣੇ ਲਈ ਕਰ ਰਿਹਾ, ਮੈਂ ਉਹਨਾਂ ਨੂੰ ਮਿਲਿਆ ਨੀ, ਤੁਸੀਂ ਇੱਕ ਲਾਈਨ ਬੋਲੀ ਹੈ, ਮੈਨੂੰ ਦਿਖ ਗਿਆ, ਫਿਰ ਉਹਨਾਂ ਦੇ ਮੈਨੂੰ ਕਿਸੇ ਵੀ ਪਰਸਨ ਨਾਲ ਤੁਸੀਂ 1 ਮਿੰਟ ਮਿਲਾ ਲਓ, 2 ਮਿੰਟ ਮੈਨੂੰ ਫੋਰ ਸਮ ਰੀਜ਼ਨ, ਜਾਂ ਉਹਨਾਂ ਦੇ ਬਾਰੇ ਕੋਈ ਗੱਲ ਕਰ ਦਿਓ, ਜਾਂ ਮੈਨੂੰ ਸਿਰਫ ਫੋਟੋ ਵੀ ਦਿਖਾ ਦਿਓ, ਸਮ ਟਾਈਮ ਫੋਟੋ ਵੀ ਪੂਰੀ, ਸਿਰਫ ਫੇਸ ਦੀ ਹੈ ਨਾ, ਅੱਖਾਂ ਫੇਸ, ਉਹ ਪਤਾ ਲੱਗ ਜਾਂਦਾ ਵੀ 5-10-15 ਸਾਲ ਤੋਂ ਕਿੱਧਰ ਧਿਆਨ ਜਾ ਰਿਹਾ ਬੰਦੇ ਦਾ। ਸਾਡੀ ਸੋਚ ਨੇ ਸਾਡੇ ਫੇਸ ਤੱਕ ਨੂੰ ਸ਼ੇਪ ਕਰ ਦੇਣਾ, ਡੈਸਟੀਨੀ ਤਾਂ ਕਰਨਾ ਹੀ ਕਰਨਾ। ਮੈਂ ਕਹਿੰਦਾ ਫੇਸ ਦੀ ਸ਼ਕਲ ਬਦਲ ਜਾਂਦੀ ਹੈ, ਤਾਂ ਸੋਚ ਦੇ ਉੱਪਰ ਜੋ ਸੋਚੋਗੇ ਉਹੀ ਆਏਗਾ। ਉੱਥੇ ਕੀ ਹੁੰਦਾ ਹੈ ਕਿ ਉਹ ਪਰਫੈਕਟ ਨਹੀਂ ਹੁੰਦੇ ਬੰਦੇ ਉਹ, ਹਨਾ, ਲੇਕਿਨ ਜਿਹੜੇ ਮੋਸਟ ਸਕਸੈਸਫੁਲ ਲੋਕ ਹੈਗੇ ਨੇ, ਦੇ ਸਟਿਲ ਫੇਸ ਸਟਰਗਲ। ਡੋਨਲਡ ਟਰੰਪ, ਇਲਨ ਮਸਕ, ਵਾਰਨ ਬਫੇਟ, ਜਿੰਨੇ ਵੀ ਹੈਗੇ ਨੇ, ਔਰ ਸਮਾਲ ਸਕੇਲ ਤੇ ਵੀ ਜਿੰਨੇ ਵੀ ਲੋਕ ਹੈਗੇ ਨੇ, ਦੇ ਆਰ ਫੇਸਿੰਗ ਸਟਰਗਲ। ਲੇਕਿਨ ਉਹ ਸਟਰਗਲ ਨੂੰ ਆਪਣੇ ਆਪ ਨੂੰ ਡਿਫਾਈਨ ਨਹੀਂ ਕਰਨ ਦਿੰਦੇ ਆਪਣੇ ਨਾਲ ਕਿ ਐਵੇਂ ਹੈਗਾ। ਕੰਟੀਨਿਊਸ ਪ੍ਰੋਗਰੈਸ, ਇੱਕ ਹਿਊਮੈਨਿਟੀ ਦੀ ਕੰਟੀਨਿਊਸ ਪ੍ਰੋਗਰੈਸ ਚੱਲ ਰਹੀ ਹੈ, ਐਵੋਲੂਸ਼ਨ ਚੱਲ ਰਿਹਾ। ਕੋਈ ਇੱਕ ਇਵੈਂਟ ਸਾਨੂੰ ਡਿਫਾਈਨ ਨਹੀਂ ਕਰ ਸਕਦਾ, ਕਰੋਨਾ ਨੇ ਡਿਫਾਈਨ ਨਹੀਂ ਕਰਤਾ, ਚਲੋ ਜੀ ਖਤਮ ਹੋ ਗਿਆ, ਪਹੁੰਚ ਗਿਆ ਇਹੀ ਤੇ ਸੀਗੀ ਬਸ ਐਵੋਲੂਸ਼ਨ, ਫਿਨਿਸ਼। ਨਾ 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 ਨਾ, ਉਹ ਆਈ ਪ੍ਰੋਬਲਮ ਖਤਮ, ਵੀ ਵਿਲ ਮੂਵ ਫਾਰਵਰਡ, ਇਹ ਸਕਸੈਸ ਹਿਊਮੈਨਿਟੀ ਦੀ, ਇਹ ਐਵੋਲੂਸ਼ਨ ਦਾ ਸਕਸੈਸ ਹੈ। ਕਿੰਨੀਆਂ ਚੀਜ਼ਾਂ ਵਿੱਚ ਹੋ ਰਹੀਆਂ, ਭਾਵੇਂ ਖੁਦ ਦੀਆਂ ਸਿਚੁਏਸ਼ਨ ਨਾਲ, ਵਰਲਡ ਵਾਰ ਦੇ ਨਾਲ ਹੋਣ, ਜਾਂ ਨੈਚੁਰਲ ਡਿਜ਼ਾਸਟਰ ਹੋਣ, ਵੀ ਡੋਂਟ ਸਟਾਪ, ਵੀ ਕੰਟੀਨਿਊ ਟੂ ਲਰਨ, ਕੰਟੀਨਿਊ ਟੂ ਮੂਵ। ਨੇਚਰ ਤੋਂ ਹੀ ਸਭ ਕੁਝ ਸਿੱਖਿਆ ਜਾ ਸਕਦਾ, ਸਾਨੂੰ ਕੋਈ ਬੁੱਕਸ ਪੜ੍ਹਨ ਦੀ ਲੋੜ ਹੈ, ਨੇਚਰ ਨੂੰ ਧਿਆਨ ਦੇ ਲਓ, ਉੱਥੋਂ ਕਿੰਨਾ ਕੁਝ ਸਿੱਖਣ ਨੂੰ ਮਿਲ ਜਾਏਗਾ, ਰਾਈਟ। ਜਿਹੜੀ ਸਕਸੈਸ ਹੈ ਇਹਨੂੰ ਓਵਰ ਟਾਈਮ, ਇਹ ਪਹਿਲੇ ਇੰਸਟੈਂਟ ਇਕਦਮ ਤਾਂ ਆਣੀ ਨਹੀਂ, ਜੋ ਮਰਜ਼ੀ ਕਰ ਲਓ, ਇੱਕ ਦਿਨ ਚ ਨਹੀਂ, ਓਵਰਆਲ ਸਕਸੈਸ। ਹਾਂ, ਅੱਜ ਤੋਂ ਜਰਨੀ ਸ਼ੁਰੂ ਕਰ ਸਕਦੇ ਹੋ, ਐਵਰੀਡੇ ਬਿਲਡ ਕਰ ਸਕਦੇ ਹੋ, ਕਿੱਦਾਂ, ਆਪਣੀ ਹੈਬਿਟਸ ਤੋਂ, ਤੁਹਾਡੀ ਪੇਸ਼ੈਂਸ ਲੈਵਲ, ਤੁਹਾਡਾ ਲੌਂਗ ਟਰਮ ਵਿਜ਼ਨ ਕੀ ਹੈਗਾ। ਸੋ ਆਲ ਦੀਸ ਥਿੰਗਸ ਟੁਗੈਦਰ, ਜਿਹੜੀ ਰੀਅਲ ਸਕਸੈਸ ਹੈਗੀ ਉਹ ਇੱਦਾਂ ਦੀ ਦਿਖਦੀ ਹੈ, ਉਦਾਂ ਦੀ ਨਹੀਂ, ਰਾਈਟ। ਔਰ ਹੋਣਗੇ ਹੈਗੇ ਨੇ ਕੁਛ ਲੋਕ ਵਿੱਚ ਵੈਲਿਊਜ਼ ਕਿ ਨਹੀਂ ਯਾਰ, ਮੇਰਾ ਆਪਣਾ ਪਰਸਪੈਕਟਿਵ ਹੈ, ਮੇਰੀ ਖੁਦ ਦੀ ਆਪਣੇ ਆਪ ਨੂੰ ਲੈ ਕੇ ਆ ਪਰਸੈਪਸ਼ਨ, ਇਸ ਕਰਕੇ ਮੇਰੀ ਗੱਡੀ ਇੱਦਾਂ ਦੀ ਹੋਣੀ ਚਾਹੀਦੀ, ਮੇਰੇ ਕੱਪੜੇ ਹੋਣੇ ਚਾਹੀਦੇ। ਯੈਸ, ਦੇਰ ਇਜ਼ ਅ ਵੈਰੀ ਸਮਾਲ ਰੇਅਰ ਪਰਸੈਂਟੇਜ, ਲੇਕਿਨ ਉਹ ਪਰਸਨ ਜਿਹੜਾ ਹੈਗਾ ਉਹ ਫਿਰ ਇੰਨਾ ਵੈਲ ਬੈਲੈਂਸ ਵੀ ਹੋਣਾ ਚਾਹੀਦਾ ਕਿ ਉਹ ਲਾਈਫ ਦੇ ਹਰ ਏਰੀਆ ਚ ਇਕੁਅਲ ਰੋਲ ਪਲੇ ਕਰ ਰਿਹਾ ਹੈਗਾ। ਸਿਰਫ ਇੱਕ ਏਰੀਆ ਚ ਐਕਸੈਸਿਵ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੇ ਲਈ ਕਰ ਰਿਹਾ ਸਿਰਫ, ਕਿਉਂਕਿ ਆਪਣੇ ਲਈ ਮੈਨੂੰ ਨਹੀਂ ਲੱਗਦਾ ਹੈਲਥ ਤੋਂ ਇੰਪੋਰਟੈਂਟ ਕਿਸੇ ਲਈ ਕੋਈ ਹੋਰ ਚੀਜ਼ ਹੋ ਸਕਦੀ ਹੈ। ਮੈਂ ਤਾਂ ਅੱਜ ਤੱਕ ਕੋਈ, ਹਾਂ ਕੋਈ ਬੰਦਾ ਇਗਨੋਰੈਂਸ ਕਹਿ ਸਕਦਾ, ਨਹੀਂ ਨਹੀਂ ਹੈਲਥ ਠੀਕ ਹੀ ਹੈ ਯਾਰ, ਉਹ ਇਗਨੋਰੈਂਸ ਚ ਬੋਲ ਰਿਹਾ, ਰਿਐਲਿਟੀ ਚ 2 ਮਿੰਟ ਰੁਕ ਕੇ ਸੋਚ ਸਮਝ ਕੇ ਬੋਲੇਗਾ ਤਾਂ ਕਹੇਗਾ ਨਹੀਂ ਯਾਰ, ਚਾਹੀਦੀ ਤਾਂ ਹੈਲਥ ਹੀ ਹੈ ਨੰਬਰ 1। ਹੋਰ ਵੀ ਚੀਜ਼ਾਂ, ਰਿਲੇਸ਼ਨਸ਼ਿਪਸ ਹੈ, ਮੈਂ 2-4-6 ਮਹੀਨੇ ਪਹਿਲੇ ਦੱਸਿਆ ਸੀਗਾ ਇੱਕ ਸੀਕੁਐਂਸ, ਪਹਿਲਾ ਸੀਕੁਐਂਸ ਕੀ ਹੁੰਦਾ, ਹੈਲਥ ਇਜ਼ ਨੰਬਰ 1, ਨੰਬਰ 2 ਇਜ਼ ਦ ਰਿਲੇਸ਼ਨਸ਼ਿਪ, ਨੰਬਰ ਜਦੋਂ ਤੁਸੀਂ ਅਚੀਵ ਜਦੋਂ ਪ੍ਰੋਸੈਸ ਦੇ ਵਿੱਚੋਂ ਨਾ ਇਹ ਵੀ ਇੱਕ ਗੱਲ ਕਰ ਲੈਣਾ, ਤੁਸੀਂ ਵੀ ਇੱਕ ਵਰਡ ਬੋਲਿਆ ਸੀਗਾ ਜਦਵੀਰ ਜੀ, ਜਦੋਂ ਤੁਸੀਂ ਸਕਸੈਸ ਦੀ ਪ੍ਰੋਸੈਸ ਦੇ ਅਚੀਵ ਕਰਨ ਦੇ ਪ੍ਰੋਸੈਸ ਦੇ ਵਿੱਚੋਂ ਨਾ, ਤੇ ਜਿਹੜੀ ਸਕਸੈਸ ਹੈ ਨਾ ਇਹਦਾ ਮਤਲਬ ਹੁੰਦਾ ਡਿਸਿਪਲਿਨ। ਤੁਸੀਂ ਵਰਡ ਬੋਲਿਆ ਡਿਸਿਪਲਿਨ, ਡਿਸਿਪਲਿਨ ਓਵਰ ਮੋਟੀਵੇਸ਼ਨ। ਮੋਟੀਵੇਸ਼ਨ ਨਹੀਂ ਚਾਹੀਦੀ ਸਕਸੈਸਫੁਲ ਹੋਣ ਲਈ, ਡਿਸਿਪਲਿਨ ਚਾਹੀਦਾ। ਕਿਉਂ? ਮੋਟੀਵੇਸ਼ਨ ਤਾਂ ਖਤਮ ਹੋ ਜਾਏਗੀ ਇੱਕ ਦਿਨ ਚ, ਖਤਮ ਹੋ ਜਾਏਗੀ ਦੋ ਦਿਨ ਚ, ਖਤਮ ਹੋ ਜਾਏਗੀ ਹਫਤੇ ਚ, ਸਾਲ ਚ, ਚਲੀ ਜਾਣੀ ਹੈ ਮੋਟੀਵੇਸ਼ਨ। ਆਪਣਾ ਨੂੰ ਜਿੰਨਾ ਮੋਟੀਵੇਟ ਕਰਦੇ ਹੋ ਕਰ ਲਓ, ਤੁਸੀਂ ਦੇਖ ਲਓ ਇਟ ਵਿਲ ਫੇਡ ਅਵੇ। ਡਿਸਿਪਲਿਨ ਜਿਸ ਦਿਨ ਜਿਸ ਇਨਸਾਨ ਚ ਆ ਗਿਆ ਨਾ, 100 ਸਾਲ ਤੱਕ ਨਹੀਂ ਜਾਣ ਵਾਲਾ। ਡਿਸਿਪਲਿਨ ਇਜ਼ ਮਚ ਮੋਰ ਪਾਵਰਫੁਲ, ਦਿਸ ਇਜ਼ ਵੇਅਰ ਸਕਸੈਸ ਲਿਵਸ, ਡਿਸਿਪਲਿਨ। ਤੁਸੀਂ ਵਰਡ ਯੂਜ਼ ਕੀਤਾ ਸੀਗਾ ਜਦੋਂ ਆਪਣੇ ਫਰੈਂਡ ਨੂੰ ਵੀ ਡਿਫਾਈਨ ਕਰਦੇ ਸੀਗੇ, ਤੁਸੀਂ ਕਿਹਾ ਯਾਰ ਕਿਆ ਡਿਸਿਪਲਿਨ ਹੈ। ਔਰ ਉਹ ਪਰਸਨ ਡਿਸਿਪਲਿਨ ਚ ਰਹਿ ਕੇ ਵੀ, ਉਹ ਜਿਹੜੇ ਤੁਹਾਡੇ ਫਰੈਂਡ ਹੈਗੇ ਨੇ, ਦੇ ਫੀਲ ਲਾਈਕ ਕਿ ਹੀ ਇਜ਼ ਬਿਕਮਿੰਗ ਬੈਟਰ ਐਂਡ ਬੈਟਰ ਐਵਰੀ ਡੇ। ਨਾਟ ਜਸਟ ਕਿ ਰਿਚਰ ਹੋ ਰਿਹਾ, ਜ਼ਿਆਦਾ ਰੈਕਗਨਾਈਜ਼ ਹੋ ਰਿਹਾ, ਜ਼ਿਆਦਾ ਲੋਕ ਜਾਣ ਰਹੇ ਨੇ, ਨਹੀਂ 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 ਉਹ ਰੇਸ ਚ ਨਹੀਂ ਹੈਗਾ ਉਹ ਬੰਦਾ। ਤੁਹਾਡੇ 2-3 ਮਿੰਟ ਦੀ ਜਿਹੜੀ ਡੈਫੀਨੇਸ਼ਨ ਤੁਸੀਂ ਦੱਸੀ ਉਹਨਾਂ ਦੀ, ਉੱਥੋਂ ਦੀ ਡਿਫਾਈਨ ਹੋ ਗਿਆ ਚੀਜ਼ਾਂ ਨੂੰ ਲੈ ਕੇ ਕਿ ਬੰਦਾ ਉਸ ਰੇਸ ਚ ਨਹੀਂ ਹੈਗਾ, ਬਟ ਹੀ ਇਜ਼ ਬਿਕਮਿੰਗ ਬੈਟਰ, ਦੈਟਸ ਫੋਰ ਸ਼ੋਰ। ਤੀਸਰੀ ਚੀਜ਼, ਉਹ ਜੋ ਵੀ ਬੰਦਾ ਕਰ ਰਿਹਾ ਨਾ ਲਾਈਫ ਦੇ ਵਿੱਚ, ਹੈਲਥ ਨੂੰ ਲੈ ਕੇ, ਮਨੀ ਨੂੰ ਲੈ ਕੇ, ਇਨਵੈਸਟਮੈਂਟ ਲੈ ਕੇ, ਉਹ ਉਹਨਾਂ ਦੀਆਂ ਡੀਪ ਇਨਸਾਈਡ ਜਿਹੜੀਆਂ ਕੋਰ ਵੈਲਿਊਜ਼ ਹੈ ਨਾ, ਉਹਦੇ ਨਾਲ ਅਲਾਈਨਡ ਹੈ। ਇਹ ਹੁੰਦਾ ਪ੍ਰੋਸੈਸ ਸਕਸੈਸ ਦਾ। ਜੇ ਤੁਸੀਂ ਕਦੇ ਦੇਖਣਾ ਹੈ ਕਿ ਕਿਆ ਮੈਂ ਪ੍ਰੋਸੈਸ ਦੇ ਵਿੱਚ ਹੈਗਾ ਸਕਸੈਸਫੁਲ ਹੋਣਦੇ ਕਿ ਨਹੀਂ, ਰਾਧਾ ਦਾਨ ਅਸੀਂ ਕਿਸੇ ਐਸਟ੍ਰੋਲੋਜਰ ਨੂੰ ਜਾ ਕੇ ਪੁੱਛੀਏ ਕਿ ਯਾਰ ਦੱਸੋ ਮੈਂ ਮੇਰਾ ਚੱਲ ਰਿਹਾ, ਠੀਕ ਚੱਲ ਰਿਹਾ, ਠੀਕ ਰਿਜ਼ਲਟ ਆਏਗਾ, ਮੈਂ ਤੁਹਾਨੂੰ ਉਸ ਤੋਂ ਈਜ਼ੀ ਤਰੀਕਾ ਦੱਸ ਦਿੰਦਾ, ਕਿਉਂਕਿ ਐਸਟ੍ਰੋਲੋਜਰ ਸ਼ਾਇਦ ਜੋ ਦੱਸਣ, ਸ਼ਾਇਦ 99% ਕਰੈਕਟ ਹੋਏ ਜਾਂ 99 ਨਾ ਕਰੈਕਟ ਹੋਏ, ਸ਼ਾਇਦ ਉਹ ਕਹਿਣ ਕਿ ਤੁਸੀਂ ਸਟੋਨ ਪਾਓ ਜਾਂ ਇਹ ਪਾਓ, ਉਹ ਅਲੱਗ ਥਿਊਰੀ ਹੈ, ਲੰਬਾ ਪਰ ਮੈਂ ਸ਼ਾਰਟ ਟਰਮ ਦੱਸ ਦਿੰਦਾ। ਉਸੇ ਦਿਨ ਆਪਣੇ ਆਪ ਨੂੰ ਪੁੱਛ ਲਓ ਜਿਹੜੀਆਂ ਮੇਰੀਆਂ ਕੋਰ ਵੈਲਿਊਜ਼ ਹੈਗੀਆਂ, ਹਨਾ, ਜੋ ਵੀ ਮੈਂ ਕਰ ਰਿਹਾ ਮੇਰੀ ਕੋਰ ਵੈਲਿਊਜ਼ ਨਾਲ ਮੈਂ ਅਲਾਈਨਡ ਹੈਗਾ ਕਿ ਨਹੀਂ ਹੈਗਾ। ਜੇ ਤੇ ਅਲਾਈਨਡ ਹੋ ਤਾਂ ਯੂ ਆਰ ਆਲਰੇਡੀ ਨਾ ਪ੍ਰੋਸੈਸ ਆਫ ਗੈਟਿੰਗ ਸਕਸੈਸ, ਤਾਂ ਯੂ ਆਰ ਵੈਰੀ ਕਲੋਜ਼ ਟੂ ਦਾ ਸਕਸੈਸ। ਲੇਕਿਨ ਜੇ ਤੁਸੀਂ ਵੈਲੀਡੇਸ਼ਨ ਚੇਸ ਕਰਨ ਲਈ ਜੋ ਵੀ ਕਰਦੇ ਪਏ ਹੋ, ਉਹਦੇ ਚ ਤੁਸੀਂ ਚੇਸ ਕਰੋ ਵੈਲੀਡੇਸ਼ਨ ਦੁਨੀਆ ਦੀ, ਸੋਸਾਇਟੀ ਦੀ, ਲੋਕਾਂ ਦੀ, ਦੈਨ ਸ਼ਾਇਦ ਐਸਟ੍ਰੋਲੋਜੀ ਦੀ ਲੋੜ ਪੈ ਜਾਏਗੀ। ਯਾਰ ਕੁਝ ਕਰਵਾਓ ਕਿਸੇ ਤਰੀਕੇ ਨਾਲ, ਕੋਈ ਪਾਠ ਪੂਠ ਕਰਵਾ ਦਿਓ, ਕੁਝ ਕਰਾ ਦਿਓ, ਸ਼ਾਇਦ ਰਿਜ਼ਲਟ ਆ ਜਾਣ। ਕੋਰ ਵੈਲਿਊਜ਼ ਨਾਲ ਮੈਚ ਕਰ ਲਓ, ਉਹ ਪ੍ਰੋਸੈਸ ਹੈ ਸਕਸੈਸ ਤੁਹਾਨੂੰ ਫਾਈਂਡ ਆਊਟ ਕਰਨ ਦਾ ਕਿ ਕਿਆ ਮੈਂ ਇਨ ਪ੍ਰੋਸੈਸ ਚ ਹੈਗਾ ਕਿ ਨਹੀਂ ਹੈਗਾ। ਜਦੋਂ ਇੱਕ ਵਾਰ ਅਚੀਵ ਹੋ ਗਈ ਤਾਂ ਫੇਰ ਕਿਹੜੀ ਫੀਲਿੰਗ ਆਏਗੀ? ਪਹਿਲੀ ਚੀਜ਼ ਫਰੀਡਮ ਆਏਗੀ ਕਿ ਆਈ ਕੈਨ ਹੈਲਪ ਐਨੀ ਵਨ। ਪਹਿਲੀ ਅਚੀਵਮੈਂਟ ਹੋਣ ਦੀ ਪਹਿਲੀ ਫੀਲਿੰਗ ਹੈ ਫਰੀਡਮ ਟੂ ਹੈਲਪ ਅਦਰ ਪੀਪਲ, ਕਿਉਂਕਿ ਜਿਹੜੀ ਰੀਅਲ ਸਕਸੈਸ ਹੈ ਸੈਲਫਿਸ਼ ਹੈਗੀ ਨਹੀਂ ਹੈ, ਇਟ ਇਜ਼ ਨਾਟ ਸੈਲਫਿਸ਼ ਐਟ ਆਲ, ਇਟ ਮਲਟੀਪਲਾਈਜ਼, ਇਟ ਡਜ਼ਨਟ ਇਵਨ ਡੂ ਐਡੀਸ਼ਨ, ਮਲਟੀਪਲਾਈ ਕਰਦੀ ਹੈ। ਦੂਜੀ ਚੀਜ਼ ਸਕਸੈਸ ਅਗੇਨ, ਉਹ ਪਹਿਲੇ ਡਿਵੈਲਪ ਹੋ ਜਾਂਦੀ ਹੈ, ਲੇਕਿਨ ਇੱਕ ਅਬਿਲਿਟੀ ਆ ਗਈ ਹੈ ਕਿ ਵੇਅਰ ਯੂ ਸਟੇ ਟਰੂ ਟੂ ਯੂਰ ਸੈਲਫ, ਰਾਦਰ ਦੈਨ ਕਿ ਐਕਸਟਰਨਲ ਐਕਸਪੈਕਟੇਸ਼ਨ ਦੇ ਉਹ ਟ੍ਰੈਪ ਦੇ ਵਿੱਚ ਚਲੇ ਗਏ, ਯੇ ਵੋ, ਉਹ ਬੰਦਾ ਟਰੂ ਸੈਲਫ ਹੋ ਜਾਂਦਾ ਉਸੇ ਟਾਈਮ ਤੇ। ਲੇਕਿਨ ਜਿਹੜੀ ਚੀਜ਼ ਮੈਂ ਪਹਿਲੇ ਵੀ ਕੀ ਹੈ, ਰਿਸਪੋਂਸਿਬਿਲਿਟੀ ਟੂ ਕੀਪ ਗਰੋਇੰਗ, ਉਹ ਇੰਪੋਰਟੈਂਟ ਹੈ, ਕਿਉਂਕਿ ਫਾਈਨਲ ਪੁਆਇੰਟ ਹੈਗਾ ਹੀ ਨਹੀਂ, ਹੈ ਕੰਟੀਨਿਊਸ ਹੈ, ਐਵੋਲੂਸ਼ਨ ਦੀ ਤਰ੍ਹਾਂ ਹਮੇਸ਼ਾ ਲਈ ਇਹ ਜਿਹੜਾ ਕੰਟੀਨਿਊਸ ਹੈਗਾ ਰਿਹਾ ਔਰ ਰਹੇਗਾ ਵੀ। ਸੋ ਕਿਆ ਮੈਟਰ ਕਰਨੀ ਚਾਹੀਦੀ ਹੈ? ਤੁਸੀਂ ਪੁੱਛਿਆ ਕਿ ਕਿਆ ਹੋਣੀ ਵੀ ਚਾਹੀਦੀ ਹੈ, ਇਜ਼ ਇਟ ਜ਼ਰੂਰੀ, ਮਤਲਬ ਹੈਗੀ ਹੈ। ਦੇਖੋ ਆਟੋ ਪਾਇਲਟ ਚ ਵੀ ਰਹਿ ਸਕਦੇ ਹਾਂ ਆਪਾਂ, ਲਾਈਫ ਚਲਦੀ ਪਈ, ਬੜੇ ਸਾਰੇ ਲੋਕਾਂ ਦੀ ਆਟੋ ਪਾਇਲਟ ਨਾ, ਵਿਦਆਊਟ ਐਨੀ ਡਾਇਰੈਕਸ਼ਨ, ਬੜੇ ਸਾਰੇ ਲੋਕ ਹੀ ਹੋਣਗੇ ਦੇ ਮੇ ਫੀਲ ਲੋਸ, ਜੇ ਸਕਸੈਸ ਦਾ ਕੋਈ ਪਾਰਟ ਨਹੀਂ ਹੈ, ਜੇ ਅਸੀਂ ਡੈਫੀਨੇਸ਼ਨ ਹੀ ਸਮਝਦੇ ਹਾਂ ਤਾਂ ਪਲੈਟੋ ਆ ਗਿਆ ਹੋਏਗਾ ਬੜੇ ਸਾਰੇ ਲੋਕਾਂ ਦੀ ਲਾਈਫ। ਕੁਝ ਆਟੋ ਪਾਇਲਟ ਠੀਕ ਹੈ ਯਾਰ, ਵਧੀਆ ਚੱਲ ਰਿਹਾ, ਸਹੀ ਚੱਲ ਰਿਹਾ, ਹੁਣ ਚੱਲਣ ਦੇ ਜਿੱਦਾਂ ਚੱਲਣ ਦੇ, ਜਿਹੜੇ 20-30-40 ਸਾਲ ਅਸੀਂ ਤਾਂ ਕੱਢ ਲੈਣੇ ਇੱਦਾਂ, ਕੋਈ ਖਾਸ ਡਾਇਰੈਕਸ਼ਨ ਨਹੀਂ ਹੋਏਗੀ, ਉੱਥੇ ਪਰਪਜ਼ ਨਹੀਂ ਹੋਏਗਾ, ਬੰਦੇ ਨੂੰ ਲੋਸ ਫੀਲ ਹੋਏਗਾ, ਟਾਈਮ ਨਿਕਲ ਰਿਹਾ ਲੇਕਿਨ ਕੁਝ ਪ੍ਰੋਗਰੈਸ ਨਹੀਂ ਹੋ ਰਹੀ ਹੋਏਗੀ ਉੱਥੇ, ਲੇਕਿਨ ਟਾਈਮ ਜ਼ਰੂਰ ਨਿਕਲ ਜਾਏਗਾ। ਬੰਦਾ ਕਹੇਗਾ ਯਾਰ ਪਤਾ ਨਹੀਂ ਲੱਗਾ, ਪਿਛਲੇ 1-2 ਸਾਲ ਬੜੀ ਸਪੀਡ ਤੇ ਨਿਕਲ ਗਏ ਯਾਰ, ਇੱਦਾਂ ਦੀਆਂ ਟਾਕਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਬੰਦਾ ਡਿਸਟ੍ਰੈਕਸ਼ਨ ਲੱਭਣੀਆਂ ਸ਼ੁਰੂ ਕਰ ਦੇਗਾ, ਕੋਈ ਐਂਟਰਟੇਨਮੈਂਟ ਹੋ ਜਾਏ ਯਾਰ, ਕੋਈ ਟੈਂਪਰੇਰੀ ਪਲੇਅਰ ਮਿਲ ਜਾਏ, ਕਿਤੇ ਘੁੰਮਣ ਚੱਲ ਜਾਈਏ, ਕਿਉਂਕਿ ਅੰਦਰ ਵੋਇਡ ਹੀ, ਇੰਨਾ ਪਰਪਜ਼ ਨਹੀਂ ਹੈਗਾ, ਸਕਸੈਸ ਦੀ ਕਲੀਅਰ ਡੈਫੀਨੇਸ਼ਨ ਨਹੀਂ ਹੈਗੀ, ਤਾਂ ਉਹਨੂੰ ਕਿਸੇ ਤਰੀਕੇ ਫੁਲਫਿਲ ਤਾਂ ਹਰ ਬੰਦੇ ਨੂੰ ਆਪਣੇ ਆਪ ਨੂੰ ਕਰਨਾ ਪੈਣਾ। ਹੁਣ ਤੁਸੀਂ ਐਂਟਰਟੇਨਮੈਂਟ ਲੱਭੋ, ਪਲੇਅਰਸ ਲੱਭੋ, ਤੇ ਜਾਂ ਤੁਸੀਂ ਸਕਸੈਸ ਦੀ ਡੈਫੀਨੇਸ਼ਨ ਲੱਭੋ ਜਾਂ ਆਪਣਾ ਪਰਪਜ਼ ਲੱਭੋ। ਸੋ ਨੋ ਮੈਟਰ ਕਿੰਨਾ ਬੰਦਾ ਪੈਸਾ ਇਕੱਠਾ ਕਰ ਲੇ, ਸਟੇਟਸ ਇਕੱਠਾ ਕਰ ਲੇ, ਇਹ ਫੀਲਿੰਗ ਅੰਦਰ ਲੋਸਟ ਰਹਿਣੀਆਂ ਹੀ ਰਹਿਣੀਆਂ, ਡਾਇਰੈਕਸ਼ਨਲੈਸ ਰਹਿਣੀ ਰਹਿਣੀ ਹੈ, ਆਟੋ ਪਾਇਲਟ ਤੇ ਬੰਦੇ ਨੇ ਜਾਣਾ ਹੀ ਜਾਣਾ ਹੈ। ਇਸ ਕਰਕੇ ਜਿਹੜਾ ਹੈਗਾ ਸਕਸੈਸ ਨੂੰ ਅੰਡਰਸਟੈਂਡ ਕਰਨਾ ਔਰ ਆਪਣੇ ਆਪ ਨੂੰ ਅਲਾਈਨ ਕਰ ਲੈਣਾ ਜਿਹੜਾ ਹੈਗਾ, ਆਈ ਥਿੰਕ ਦੈਟ ਇਜ਼ ਵਨ ਆਫ ਦਾ ਥਿੰਗਸ ਦੈਟ ਐਵਰੀ ਪਰਸਨ ਸ਼ੁਡ ਪੇ ਅਟੈਂਸ਼ਨ ਟੂ ਰਿਗਾਰਡਲੈਸ ਵਟ ਯੂਰ ਏਜ ਇਜ਼। ਹੁਣ ਇਸ ਸਾਰੀ ਸਕਸੈਸ ਦੇ ਵਿੱਚ ਜ਼ਿਆਦਾਤਰ ਅਸੀਂ ਡਿਫਾਈਨ ਕੀ ਕਰਦੇ ਹਾਂ? ਮਨੀ, ਪੈਸਾ। ਦੇਖੋ ਠੀਕ ਹੈ, ਮੈਂ ਕੀ ਕਿਹਾ, ਵਨ ਆਫ ਦਾ ਸਟਰੋਂਗ ਪਿਲਰ ਹੈ, ਵਨ ਆਫ ਦੀ ਸਟਰੋਂਗ ਪਿਲਰ ਹੈ, ਜੇ ਮੈਨੂੰ ਲੱਗਦਾ ਵਨ ਆਫ ਦਾ ਸਟਰੋਂਗੈਸਟ ਪਿਲਰ ਹੈਗਾ ਫਾਈਨਾਂਸ। ਜੇ ਕੋਈ ਹੋਰ ਹੁੰਦਾ ਨਾ ਜਦਵੀਰ ਜੀ, ਜੇ ਲੈਸੇ ਮੈਨੂੰ ਲੱਗਦਾ ਕਿ ਮੈਡੀਟੇਸ਼ਨ ਇਜ਼ ਦੀ ਸਟਰੋਂਗੈਸਟ ਪਿਲਰ ਇਨ ਹਿਊਮੈਨਿਟੀ, ਮੈਂ ਅੱਜ ਉਸ ਇੰਡਸਟਰੀ ਚ ਹੋਣਾ ਸੀਗਾ। ਆਮ ਟੈਲਿੰਗ ਯੂ ਜਿਹੜਾ ਮੇਰੇ ਓਪੀਨੀਅਨ ਦੇ ਹਿਸਾਬ ਨਾਲ ਜਿਹੜਾ ਵੀ ਸਟਰੋਂਗੈਸਟ ਪਿਲਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਹਿਊਮੈਨਿਟੀ ਲਈ ਇੰਪੋਰਟੈਂਟ ਹੈ, ਐਨੀ ਕਿ ਪੈਸਾ ਬੜਾ ਇੰਪੋਰਟੈਂਟ ਹੈ, ਫਾਈਨੈਂਸ ਫਾਈਨੈਂਸ਼ੀਅਲ ਭਾਈ, ਨਾ 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 ਮੈਨੂੰ ਲੱਗਿਆ ਬੜਾ ਸਟਰੋਂਗ ਪਿਲਰ ਹੈ ਤੇ ਜੇ ਮੈਂ ਲਾਈਫ ਚ ਮੈਂ ਆਪਣਾ 1 cent ਐਫਰਟ ਪਾਣਾ ਹੀ ਪਾਣਾ ਹੈ ਕਿਸੇ ਕੋ ਸਮਝਣ ਵਾਸਤੇ ਜਾਂ ਕਿਸੇ ਨੂੰ ਸਮਝਾਉਣ ਵਾਸਤੇ, ਮੈਂ ਤਾਂ ਉਸ ਇੰਡਸਟਰੀ ਚ ਜਾਵਾਂਗਾ। ਤੇ ਜੇ ਕਿਤੇ ਮੈਨੂੰ ਲੱਗਦਾ ਜੋ ਕਿ ਹੋ ਵੀ ਸਕਦਾ ਕਿ ਸਪਿਰਚੁਅਲਿਟੀ ਇਜ਼ ਦੀ ਹਾਈਐਸਟ ਪਿਲਰ, ਜੇ ਮੈਨੂੰ ਲੱਗਦਾ ਔਰ ਹੋ ਵੀ ਸਕਦਾ, ਜ਼ਰੂਰੀ ਨਹੀਂ ਜੋ ਮੈਂ ਚੂਜ਼ ਕੀਤਾ ਹੀ ਰਾਈਟ ਹੈ, ਤੇ ਅੱਜ ਤੁਸੀਂ ਮੈਨੂੰ ਕਿਤੇ ਮਿਲਦੇ ਵੀ ਤੇ ਸ਼ਾਇਦ ਮੈਂ ਜੰਗਲਾਂ ਚ ਹੁੰਦਾ ਤੇ ਜਾਂ ਕਿਤੇ ਕੋਈ ਸੈਮੀਨਾਰ ਕਰਨ ਦਾ 20,000-50,000 ਲੋਕਾਂ ਦੇ ਨਾਲ ਉਹਨੂੰ ਸਪਿਰਚੁਅਲਿਟੀ ਦੱਸਣ ਲਈ। ਸੋ ਦਾ ਪੁਆਇੰਟ ਇਜ਼ ਦਿਸ, ਫਾਈਨੈਂਸ ਜਿਹੜਾ ਇਟ ਪਲੇਜ਼ ਅ ਮੇਜਰ ਮੇਜਰ ਰੋਲ, ਇਟ ਗਿਵਸ ਯੂ ਦਾ ਫਰੀਡਮ ਟੂ ਡੂ ਵਟ ਐਵਰ ਯੂ ਵਾਂਟ, ਬਟ ਵਟ ਐਵਰ ਯੂ ਵਾਂਟ ਇਜ਼ ਨਾਟ ਅਬਾਊਟ ਕਿ ਮੈਂ ਟਰੈਵਲ ਕਰਾਂਗਾ, ਕੱਪੜੇ ਖਰੀਦਾਂਗਾ, ਯੇ ਕਰਾਂਗਾ, ਉਹ ਠੀਕ ਹੈ ਉਹ ਕਰੋ, ਮੈਂ ਜੋ ਵੀ ਕਰਨਾ ਚਾਹਾਂ ਕਰਾਂਗਾ, ਮਤਲਬ ਕਿ ਆਈ ਵਿਲ ਹੈਲਪ ਦਾ ਸੋਸਾਇਟੀ, ਆਈ ਵਿਲ ਹੈਲਪ ਅਦਰ ਪੀਪਲ, ਅਵਰ ਅਦਰ ਹਿਊਮਨ ਬੀਇੰਗ, ਇੱਕ ਦੂਜੇ ਨੂੰ ਹੈਲਪ ਕੀਤੀ ਹੈ ਤੇ ਇੱਥੋਂ ਅੱਜ ਤੱਕ ਪਹੁੰਚੇ ਹਾਂ। ਹਿਊਮੈਨਿਟੀ, ਹਿਊਮਨ ਇੱਕ ਐਵਰੀ ਰੇਸ ਹੈਗੀ, ਇੱਥੇ ਕਿਉਂ ਪਹੁੰਚੀ ਹੈ? ਇਮੋਸ਼ਨਲ ਇੰਟੈਲੀਜੈਂਸ ਕਰਕੇ, ਇੱਕ ਦੂਜੇ ਵਾਸਤੇ। ਜੇ ਜਾਨਵਰ ਐਨੀਮਲ ਹੁੰਦੇ, ਜਿਦਾਂ ਇੱਕ ਐਨੀਮਲ ਆ ਤੁਸੀਂ ਜੰਗਲ ਜਾਓ, ਇੱਕ ਐਨੀਮਲ ਦੂਜੇ ਨੂੰ ਉਸੇ ਟਾਈਮ ਫਿਨਿਸ਼ ਆਫ ਕਰ ਦਿੰਦਾ, ਲਾਅ ਨਹੀਂ ਹੈਗਾ, ਬੜੀਆਂ ਸਾਰੀਆਂ ਚੀਜ਼ਾਂ ਅਸਟੈਬਲਿਸ਼ ਨਹੀਂ ਹੈ। ਅਸੀਂ ਬੜੀਆਂ ਸਾਰੀਆਂ ਚੀਜ਼ਾਂ ਅਸਟੈਬਲਿਸ਼ ਕੀਤੀਆਂ, ਲਾਅ ਕੀਤਾ, ਅਸਟੈਬਲਿਸ਼ ਕੀਤਾ, ਸਪਿਰਚੁਅਲਿਟੀ ਕੀਤੀ ਹੈ, ਰਿਲੀਜਨ ਕੀਤਾ, ਫਾਈਨੈਂਸ ਕੀਤਾ, ਮਨੀ ਕੀਤਾ, ਹਰ ਏਰੀਆ ਇੰਪੋਰਟੈਂਟ ਹੈਗਾ, ਲੇਕਿਨ ਇੱਕ ਏਰੀਆ ਦੇ ਵਿੱਚ ਚਲੇ ਜਾਣਾ ਇਜ਼ ਆਲਸੋ ਓਕੇ, ਯੋਰ ਲਾਈਫ ਯੋਰ ਡਿਸੀਜਨ, ਲੇਕਿਨ ਸ਼ਾਇਦ ਇਨਕੰਪਲੀਟ ਨਾ ਰਹਿ ਜਾਏ। ਐਕਸਪੀਰੀਅੰਸ ਆਏ ਹੋ ਤਾਂ ਐਕਸਪੀਰੀਅੰਸ ਸਾਰੇ ਲੈ ਕੇ ਜਾਣਾ, ਜਿਹੜਾ ਗੁੱਡ ਹੈ। ਹਰ ਇੱਕ ਬੰਦਾ ਸਕਸੈਸਫੁਲ ਹੋ ਸਕਦਾ ਆਪਣੀ ਓਨ ਡੈਫੀਨੇਸ਼ਨ, ਫਾਈਨੈਂਸ ਦਾ ਸਕਸੈਸ ਸਿਰਫ ਉੱਥੋਂ ਤੱਕ ਹੀ ਹੈ ਕਿ ਤੁਹਾਡਾ ਸਰਵਾਈਵਲ ਇਜ਼ ਨਾਟ ਦੈਟ ਕੁਐਸਚਨ। ਨੰਬਰ 1 ਕਿੰਨਾ ਪੈਸਾ ਹੋਣਾ ਚਾਹੀਦਾ, ਨੰਬਰ 1 ਤੁਹਾਡਾ ਸਰਵਾਈਵਲ ਕੁਐਸਚਨ ਤੇ ਨਹੀਂ ਹੋਣਾ ਚਾਹੀਦਾ, ਔਰ ਦੂਜੇ ਨੂੰ ਸਰਵਾਈਵਲ ਦੇਣ ਦੀ ਕਪੈਸਿਟੀ ਹੋਣੀ ਚਾਹੀਦੀ ਹੈ। ਸਿੰਪਲ 2 ਰੂਲਸ, ਇਹ ਸਿੰਪਲ ਹੈ। ਜਿਸ ਦਿਨ ਤੁਸੀਂ ਇਹ ਦੋਨੋਂ ਥੋਰੈਟੀਕਲ ਮੈਂ ਦੱਸਿਆ, ਮੈਥਮੈਟਿਕਲੀ ਆਪਾਂ ਕੈਲਕੂਲੇਟ ਕਰ ਸਕਦੇ ਹਾਂ, ਬਟ ਥੋਰੈਟੀਕਲੀ ਜੇ ਤੁਹਾਡਾ ਆਪਣਾ ਲਾਈਫ ਟਾਈਮ ਲਈ ਸਰਵਾਈਵਲ ਹੁਣ ਕੁਐਸਚਨ ਤੇ ਨਹੀਂ ਹੈਗਾ, ਉਹ ਵੀ ਗੁੱਡ ਇਨਫ ਨਹੀਂ ਹੈ, ਸੈਲਫਿਸ਼ ਐਕਟ ਹੈ। ਨੰਬਰ 2 ਤੁਹਾਡੇ ਕੋਲ ਕਪੈਸਿਟੀ ਆ ਗਈ ਹੈ ਕਿ ਦੂਜੇ ਨੂੰ ਵੀ ਸਰਵਾਈਵਲ ਦੇ ਸਕਦੇ ਹੋ, ਤਾਂ ਦੈਨ ਯੂ ਹੈਵ ਫਿਨਿਸ਼ ਯੋਰ ਫਾਈਨੈਂਸ਼ੀਅਲ ਚੈਪਟਰ। ਇਜ਼ ਗੁੱਡ ਆਈਡੀਆ ਟੂ ਲੁੱਕ ਇਨ ਟੂ ਅਦਰ ਏਰੀਆਜ਼ ਐਜ਼ ਵੈਲ, ਜਿਹੜੇ ਏਰੀਆ ਪਿੱਛੇ ਰਹਿ ਗਏ ਨੇ ਉਦਾਂ ਰਿਕਵਰ ਕਰ ਲਓ। ਐਂਡ ਲਾਸਟ ਥਿੰਗ, ਡਿਸਿਪਲਿਨ, ਤੁਸੀਂ ਇੱਕ ਵਰਡ ਬੋਲਿਆ ਮੈਂ ਦੱਸਿਆ, ਇਸ ਤੋਂ ਉੱਪਰ ਕੋਈ ਵੈਲਿਊ ਨਹੀਂ ਕਿਸੇ ਚੀਜ਼ ਦੀ, ਔਰ ਫਾਰ ਸਮ ਰੀਜ਼ਨ ਡਿਸਿਪਲਿਨ ਇਜ਼ ਇੰਟਰਨਲ, ਦਿਸ ਇਜ਼ ਸਮਥਿੰਗ ਕੈਨ ਨਾਟ ਬੀ ਲਰਨ ਫਰੋਮ ਸਮਵਨ, ਇਟ ਜਸਟ ਕਮਸ ਵਿਦਇਨ, ਵਿਦਇਨ ਹੀ ਆਉਂਦਾ। ਉਹ ਜਿਹੜੇ ਤੁਹਾਡੇ ਫਰੈਂਡਸ, ਉਹਨਾਂ ਨੂੰ ਦੱਸਿਆ ਨਹੀਂ ਗਿਆ, ਉਹਨਾਂ ਨੂੰ ਕਿਸੇ ਨੇ ਬੈਠ ਕੇ ਕਲਾਸ ਨਹੀਂ ਦਿੱਤੀ ਹੈ, ਯੈਸ ਹੀ ਅਕਵਾਇਰਸ ਇਨਫੋਰਮੇਸ਼ਨ, ਜਦੋਂ ਤੁਹਾਡੇ ਨਾਲ ਗੱਲ ਕੀਤੀ, ਮੇਰੇ ਨਾਲ ਕੀਤੀ, ਉਹ ਹੀ ਵਿਲ ਅੰਡਰਸਟੈਂਡ, ਹੀ ਵਿਲ ਲਰਨ, ਬਟ ਹੀ ਵਿਲ ਡੂ ਬੇਸਡ ਓਨ ਹਿਸ ਡਿਸਿਪਲਿਨ। ਡਿਸਿਪਲਿਨ ਤੋਂ ਬਾਹਰ ਨਹੀਂ ਆਉਣਗੇ, ਕਿਉਂਕਿ ਜੇ ਉਹ ਆਪਣੇ ਡਿਸਿਪਲਿਨ ਤੋਂ ਬਾਹਰ ਆਉਣਗੇ, ਤੁਸੀਂ ਉਹਨਾਂ ਨੂੰ ਪੁੱਛ ਲੈਣਾ, ਉਹ ਕਹਿੰਗੇ ਯਾਰ ਐਗਜੈਕਟਲੀ ਬਿਲਕੁਲ ਸੌਰਵ ਸਹੀ ਕਹਿ ਰਿਹਾ ਸੀ, ਉਹਨੂੰ ਕਿੱਦਾਂ ਪਤਾ ਮੇਰੇ ਬਾਰੇ ਚ। ਜੇ ਉਹ ਆਪਣੇ ਡਿਸਿਪਲਿਨ ਤੋਂ ਬਾਹਰ ਆਉਣ ਲਈ ਉਹਨਾਂ ਚ ਫੀਅਰ ਹੈ, ਲਾਈਨ ਤੁਸੀਂ ਉਹਨਾਂ ਨੂੰ ਯੂਜ਼ ਕਰਨਾ, ਦੇਖੋ ਸੌਰਵ ਕਹਿੰਦਾ ਸੀਗਾ ਕਿ ਉਹਨਾਂ ਚ ਡਰ ਹੈ ਕਿ ਯਾਰ ਕਿਤੇ ਮੈਂ ਆਪਣਾ ਡਿਸਿਪਲਿਨ ਨਾ ਤੋੜਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਉਸ ਡਿਸਿਪਲਿਨ ਨੇ ਅੱਜ ਤੱਕ ਉਹਨਾਂ ਨੂੰ ਕੀ ਪ੍ਰੋਵਾਈਡ ਕਰਤਾ ਹੈ, ਜੇ ਅੱਜ ਮੈਂ ਆਪਣੇ ਡਿਸਿਪਲਿਨ ਨੂੰ ਡਿਚ ਕਰਦਾ ਕਿਤੇ ਰਿਵਰਸ ਹੀ ਨਾ ਹੋ ਜਾਏ, ਇਹਦਾ ਫੀਅਰ ਹੋਏਗਾ ਉਹਨਾਂ ਨੂੰ ਡਿਸਿਪਲਿਨ ਤੋੜਨ ਦਾ, ਤੋੜ ਹੀ ਨਹੀਂ ਸਕਦੇ। ਮੈਂ ਗਰੰਟੀ ਦੇ ਰਿਹਾ ਡਿਸਿਪਲਿਨ ਨਹੀਂ ਤੋੜ ਸਕਦੇ, ਹਰ ਉਹ ਬੰਦਾ ਜਿਹੜਾ ਡਿਸਿਪਲਿਨ ਚ ਤੋੜ ਨਹੀਂ ਸਕਦਾ, ਇੰਨੀ ਹਿੰਮਤ ਨਹੀਂ ਹੈ, ਕਰੇਜ ਨਹੀਂ ਆਪਣੇ ਡਿਸਿਪਲਿਨ ਨੂੰ ਤੋੜਨ ਦੀ, ਇੰਨੀ ਯੂਨੀਕ ਔਰ ਇੰਨੀ ਪਾਵਰਫੁਲ ਚੀਜ਼ ਹੈ, ਐਵਰੀਬਡੀ ਕੈਨ ਹੈਵ ਇਟ ਐਂਡ ਐਵਰੀਬਡੀ ਸ਼ੁਡ ਹੈਵ ਇਟ। ਅੱਜ ਲਈ ਸਿਰਫ ਇੰਨਾ, ਯੁਧਵੀਰ ਜੀ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਥੈਂਕ ਯੂ ਸਰ ਵਾਂਸ ਅਗੇਨ। ਸਾਡਾ ਜਿਹੜਾ ਇਹ ਸੈਗਮੈਂਟ ਹੁੰਦਾ ਹੈ, ਇਹ ਹੁੰਦਾ ਤਾਂ ਵੈਸੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਦਾ ਸੈਗਮੈਂਟ ਹੁੰਦਾ, ਬਟ ਮੈਂ ਕਹਿ ਸਕਦਾ ਹੈਗਾ ਕਿ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਕੀਤੀ ਨਾ ਮੈਡੀਟੇਸ਼ਨ ਦੀ, ਤਾਂ ਮੈਨੂੰ ਲੱਗਦਾ ਕਿ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਇਹਦੇ ਬਾਰੇ ਤਾਂ ਬੜਾ ਕੁਝ ਸਿੱਖ ਹੀ ਸਕਦੇ ਹਾਂ, ਪਰ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਦੇ ਵਿੱਚੋਂ ਅਸੀਂ ਸਪਿਰਚੁਅਲ ਪਾਸੇ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਕਿ ਲਾਈਫ ਨੂੰ ਬੈਟਰ ਕਿੱਦਾਂ ਕਰਨਾ ਹੈ। ਕਿਉਂਕਿ ਤੁਸੀਂ ਅੱਜ ਇੱਕ ਡੈਫੀਨੇਸ਼ਨ ਜਿਹੜੀ ਕ੍ਰੀਏਟ ਕੀਤੀ ਨਾ ਕਿ ਕਿੰਨਾ ਪੈਸਾ ਚਾਹੀਦਾ, ਉਹ ਤੁਸੀਂ ਇੱਕ ਆਨਸਰ ਦੇਤਾ। ਹਾਂ, ਮੈਥਮੈਟਿਕਲ ਕੈਲਕੂਲੇਸ਼ਨ ਹਰੇਕ ਦੀ ਜ਼ਰੂਰਤ
ਜੀ,
ਹਰੇਕ ਦੀ ਆਪਣੀ ਨੀਡ ਹੈ, ਲੇਕਿਨ ਇੱਕ ਤੁਸੀਂ ਡੈਫੀਨੇਸ਼ਨ ਬੜੀ ਕਲੀਅਰ ਕਰ ਦਿੱਤੀ ਔਰ ਮੈਨੂੰ ਵੀ ਕਲੀਅਰ ਹੋ ਗਈ, ਆਮ ਸ਼ੋਰ ਕਾਫੀ ਲੋਕਾਂ ਨੂੰ ਕਲੀਅਰ ਹੋਈ ਹੋਏਗੀ ਕਿ ਸਭ ਤੋਂ ਪਹਿਲਾਂ ਤੇ ਜੀ ਤੁਹਾਡੇ ਆਪਣਾ ਲਾਈਫ ਸਟਾਈਲ ਬਰਕਰਾਰ ਰਹੇ, ਕਿੰਨਾ ਪੈਸਾ ਤੁਸੀਂ ਰੱਖਣਾ ਹੈ ਤਾਂ ਕਿ ਤੁਹਾਡਾ ਕੰਮ ਪੂਰਾ ਹੁੰਦਾ ਰਹੇ, ਤੁਹਾਡਾ ਹੀ ਸਰਵਾਈਵਲ ਵਿਦ ਦਾ ਕਰੰਟ ਲਾਈਫ ਸਟਾਈਲ, ਜੋ ਵੀ ਲਾਈਫ ਸਟਾਈਲ ਤੁਸੀਂ ਦੋ ਹੋ, ਫਿਰ ਉਸ ਤੋਂ ਇਲਾਵਾ ਤੁਸੀਂ ਕਿਤੇ ਮਦਦ ਕਰ ਸਕੋ। ਇਹ ਜਿਹੜੀ ਮਦਦ ਵਾਲੀ ਗੱਲ ਹੈ ਕਿ ਤੁਸੀਂ ਕਿਸੇ ਹੋਰ ਨੂੰ ਸਰਵਾਈਵ ਕਰਵਾ ਸਕਦੇ ਹੋ, ਕਿਸੇ ਹੋਰ ਦੀ ਸਪੋਰਟ ਕਰਾ ਸਕਦੇ ਹੋ, ਫਿਰ ਫਾਈਨੈਂਸ਼ੀਅਲੀ ਚੈਪਟਰ ਕਲੋਜ਼ ਆ, ਗੁੱਡ,
ਫਿਰ ਕੰਪਲੀਟ ਹੁੰਦਾ, ਦੈਟਸ ਵਾਟ ਮੇਕਸ ਯੂ ਅ ਕੰਪਲੀਟ ਹਿਊਮਨ ਬੀਇੰਗ ਫਾਈਨੈਂਸ਼ੀਅਲੀ ਸਪੈਸ਼ਲੀ।
ਔਰ ਦੂਸਰਾ ਜਿਹੜਾ ਤੁਸੀਂ ਡਿਸਿਪਲਿਨ ਤੇ ਐਮਫਸਾਈਜ਼ ਕੀਤਾ ਸਰ, ਬਿਲਕੁਲ ਮੈਂ ਅਗਰੀ ਕਰਦਾ, ਮੋਟੀਵੇਸ਼ਨ ਬਿਲਕੁਲ 100 ਤੋਂ 0 ਦੀ ਰੇਸ ਦੇ ਵਿੱਚ ਡਿਸਿਪਲਿਨ ਤੇ ਜਾ ਕੇ ਮੇਰੇ ਖਿਆਲ ਨਾਲ 1 or 2 ਤੇ ਖਤਮ ਹੋ ਜਾਏਗਾ, 10 ਤੇ ਵੀ ਨਹੀਂ ਲੈ ਕੇ ਜਾਏਗਾ ਜੇ 100 ਤੇ ਪਹੁੰਚਣਾ ਹੈ। ਮੋਟੀਵੇਸ਼ਨ ਅੱਗੇ ਤੁਹਾਨੂੰ ਡਿਸਿਪਲਿਨ ਲੈ ਕੇ ਜਾਣਾ, ਜੇ ਡਿਸਿਪਲਿਨ ਨਹੀਂ ਹੈ ਤੇ ਸਾਰਾ ਕੰਮ ਫਿਰ ਖਰਾਬ ਹੈ।
ਔਰ ਹਰ ਪਰਸਨ ਇਸ ਚੀਜ਼ ਨੂੰ ਸਮਝਦਾ ਸੀ ਇਹ ਜਿਹੜੀ ਚੀਜ਼ ਗੱਲ ਕੀਤੀ ਹੈ ਯੁਧਵੀਰ ਜੀ ਹਰ ਪਰਸਨ ਆਪਣੇ ਆਪ ਨੂੰ ਜਦੋਂ ਚੀਜ਼ ਬਾਰੇ ਸੋਚੇਗਾ ਉਹ ਖੁਦ ਵੈਲੀਡੇਟ ਕਰ ਦੇਗਾ ਕਿ ਗੱਲ ਤਾਂ ਸਹੀ ਹੈ ਯਾਰ ਮੇਰੀ ਲਾਈਫ ਚ ਵੀ ਮੋਟੀਵੇਸ਼ਨ ਤੇ ਵਰਕ ਕਰਦੀ ਨੀ ਜੋ ਵੀ ਅਸੀਂ ਅੱਜ ਤੱਕ ਕੀਤਾ ਜਿਹੜੀਆਂ ਚੀਜ਼ਾਂ ਹੋਈਆਂ ਉਹ ਡਿਸਿਪਲਿਨ ਦੇ ਬੇਸ ਤੇ ਹੀ ਹੋਈਆਂ ਜਿਸ ਬੇਸ ਤੇ ਹੋਈਆਂ ਫਿਰ ਉਸੀ ਚੀਜ਼ ਨੂੰ ਆਪਾਂ ਹੈਡ ਕਿਉਂ ਨੀ ਲੈ ਕੇ ਜਾਂਦੇ ਬੈਲੈਂਸ ਕਿਉਂ ਨੀ ਕਰਦੇ ਆਪਣੀ ਹੈਲਥ ਨੂੰ ਵੈਲਥ ਨੂੰ ਸੋਸਾਇਟੀ ਨੂੰ ਰਿਲੇਸ਼ਨਸ਼ਿਪ ਨੂੰ ਔਰ ਆਪਣੇ ਪਰਪਸ ਨੂੰ ਇਕੁਅਲ ਵੈਲਿਊ ਤੁਸੀਂ ਜਿਮ ਚ ਜਾ ਕੇ ਸਿਰਫ ਬਾਈਸੈਪ ਦੀ ਐਕਸਰਸਾਈਜ਼ ਨਹੀਂ ਕਰ ਸਕਦੇ ਚੈਸਟ ਵੀ ਕਰਨੀ ਹੈ ਲੈਗਸ ਵੀ ਕਰਨੀ ਹੈ ਗਲੂਟਸ ਵੀ ਕਰਨੇ ਹੈ ਕੁਆਡਸ ਵੀ ਕਰਨੇ ਹੈ ਐਬਸ ਵੀ ਕਰਨੇ ਹੈ ਬੈਕ ਮਸ ਸਭ ਟ੍ਰੈਪਸ ਹਰ ਚੀਜ਼ ਨੂੰ ਇਕੁਅਲੀ ਲੈ ਕੇ ਜਾਣਾ ਹੈ ਤੁਸੀਂ ਕੋਈ ਇੱਕ ਐਕਸਰਸਾਈਜ਼ ਕਰਕੇ ਦੇਖ ਲਓ ਤੁਸੀਂ 10 ਸਾਲ ਲਗਾਤਾਰ ਜਿਮ ਜਾਂਦੇ ਰਹੋ ਰਿਜ਼ਲਟਸ ਨਹੀਂ ਆਣਗੇ ਲਾਈਫ ਦੇ ਵਿੱਚ ਵੀ ਰਿਜ਼ਲਟਸ ਨਹੀਂ ਆਣਗੇ ਜੇ ਸਿਰਫ ਇੱਕੋ ਡਾਇਰੈਕਸ਼ਨ ਦੇ ਵਿੱਚ ਚਲੇ ਜਾਵਾਂਗੇ ਸਾਰੀਆਂ ਡਾਇਰੈਕਸ਼ਨ ਨੂੰ ਇਕੁਅਲੀ ਪੁਸ਼ ਕਰਨਾ ਪਏਗਾ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਹੈ ਜਿਹੜਾ ਰੈਗੂਲਰ ਜਿੱਦਾਂ ਤੁਹਾਡੇ ਫਰੈਂਡ ਹੈਗੇ ਨੇ ਦੇਖੋ ਮੈਂ ਯੁਧਵੀਰ ਜੀ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ ਚਲੋ ਮੈਂ ਆਪਣਾ ਤੁਹਾਨੂੰ ਵੈਸੇ ਇੱਕ ਸਿੰਪਲ ਮੈਂ ਐਕਸਰਸਾਈਜ਼ ਕਰਦਾ 7 ਡੇਜ਼ ਗੈਸ ਕਰੋ ਕਿ ਐਵਰੀ ਡੇ ਕਿੰਨੀ ਦੇਰ ਕਰਦਾ ਜੇ 7 ਦਿਨ ਕਰ ਰਿਹਾ 15 ਮਿੰਟ ਕਰ ਰਿਹਾ ਹੋਵਾਂਗਾ 20 ਮਿੰਟ ਅੱਧਾ ਘੰਟਾ ਇਸ ਗੁੱਡ ਜੇ ਬੰਦਾ 7 ਦਿਨ ਕਰ ਰਿਹਾ
ਮੈਂ ਦੱਸ ਦਿੰਦਾ ਤੁਹਾਨੂੰ ਸਰ ਤੁਸੀਂ ਮਿਨੀਮਮ 1.5 ਤੋਂ 2 ਘੰਟੇ ਲਾਉਂਦੇ ਹੋਵੋਗੇ
ਮੈਂ ਤਾਂ ਟੋਟਲ ਮੈਂ ਦੱਸ ਦੇਣਾ 2.5 ਪਲੱਸ 1.5 ਤੇ 1 5.5 ਘੰਟੇ ਤਾਂ ਮੇਰਾ ਡੇਲੀ ਸਿਰਫ ਹੈਲਥ ਤੇ ਜਾ ਰਿਹਾ ਉਹਦੇ ਵਿੱਚ ਐਕਸਰਸਾਈਜ਼ ਜਿਹੜੀ 2 ਘੰਟੇ 15 ਮਿੰਟ ਦੀ ਜਿਹੜੀ ਜਿਮ ਦੇ ਵਿੱਚ ਵੇਟ ਲਿਫਟਿੰਗ ਸਟਰੈਂਥਨਿੰਗ ਦੀ ਹੈਗੀ ਹੈ ਉਸ ਤੋਂ ਬਾਅਦ ਮੇਰੀ ਮੈਂ ਤੁਹਾਨੂੰ ਦੱਸ ਦੇਣਾ ਆਪਣਾ ਸਕੈਜੂਲ ਸਾਰਿਆਂ ਨੂੰ ਵੈਸੇ ਨਹੀਂ ਮੈਂ 4 ਵਜੇ ਤੋਂ ਲੈ ਕੇ 6:30 ਵਜੇ ਵਿੱਚ ਜਿਮ ਹੈ ਨੋ ਮੈਟਰ ਵਟ ਨੋਬਡੀ ਕੈਨ ਮੀਟ ਮੀ ਡਿਊਰਿੰਗ ਦੈਟ ਟਾਈਮ ਇਹ ਤਾਂ ਉਹ ਹੋ ਗਿਆ ਰਾਤੀ ਫਿਰ ਮੇਰਾ 6:30-7 ਵਜੇ ਤੱਕ ਆਮ ਡਨ ਵਿਦ ਮਾਈ ਡਿਨਰ ਠੀਕ ਨਾ ਜੋ ਵੀ ਮੈਂ ਖਾਣਾ ਪੀਣਾ ਵੈਸੇ ਜ਼ਿਆਦਾ ਹੁੰਦਾ ਨੀ ਥੋੜਾ ਬਹੁਤ ਹੈ 7-9 ਵਜੇ ਤੱਕ ਮੇਰੀ ਫੈਮਿਲੀ ਗੋਸ ਟੂ ਸਲੀਪ 9 ਤੋਂ ਲੈ ਕੇ 12 ਵਜੇ ਤੱਕ ਅਗੇਨ ਜਾਂ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਅਗੇਨ ਮੇਰੀ ਵਾਕਿੰਗ ਹੋ ਰਹੀ ਹੈ ਰੋਇੰਗ ਮਸ਼ੀਨ ਹੋ ਰਹੀ ਹੈ ਜਾਂ ਮੈਂ ਸਟੇਅਰ ਮਾਸਟਰ ਤੇ ਹੈਗਾ ਜਾਂ ਮੈਂ ਥੋੜੀ ਬਹੁਤ ਸਕਿਪਿੰਗ ਕਰ ਰਿਹਾ ਕੁਛ ਉਹ ਫਿਰ ਫਿਜ਼ੀਕਲ ਐਕਟੀਵਿਟੀ ਹੋ ਰਹੀ ਹੈ ਪੈਰਲਲੀ ਮੈਂ ਕੁਛ ਹੋਰ ਵੀ ਕਰ ਰਿਹਾ ਹੁੰਦਾ ਲੇਕਿਨ ਉਹ ਫਿਜ਼ੀਕਲ ਐਕਟੀਵਿਟੀ ਪੈਰਲਲ ਚੱਲ ਰਹੀ ਹੈ ਲੇਕਿਨ 5-5.5 ਘੰਟੇ ਗੋਜ਼ ਇਨ ਟੂ ਦਾ ਹੈਲਥ ਸੋ ਮਿਨੀਮਮ 5 ਘੰਟੇ ਲਾਈਫ ਦਾ 20% ਜੇ ਤੁਸੀਂ ਆਪਣੀ 20% ਇੱਕ ਦਿਨ ਦਾ ਕੀ ਹੋਇਆ 20% ਹੀ ਹੋਇਆ ਨਾ ਕਿਆ 20% ਹੈਲਥ ਨੂੰ ਨਹੀਂ ਦੇ ਸਕਦੇ ਮੈਂ ਇਸ ਟਾਈਮ 20% ਆਪਣਾ ਫਾਈਨਾਂਸ ਨੂੰ ਵੀ ਦੇ ਦੋ ਕਿਆ ਮੈਂ 5 ਘੰਟੇ ਅੱਜ ਤੋਂ ਬਾਅਦ ਫਾਈਨਾਂਸ ਬਿਜ਼ਨਸ ਲਗਾਉਂਦਾ ਮੇਰੀ ਇਨਕਮ ਡਬਲ ਟ੍ਰਿਪਲ 4 ਗੁਣਾ ਹੋ ਜਾਏਗੀ ਬਿਲਕੁਲ ਹੋ ਜਾਏਗੀ ਰਿਕੁਆਇਰਡ ਹੀ ਨਹੀਂ ਹੈ ਉਹ ਫਿਰ ਇਮਬੈਲੈਂਸ ਹੋ ਜਾਏਗਾ ਸੋ ਦ ਪੁਆਇੰਟ ਇਜ਼ ਕਿ ਥਿੰਗਸ ਆਰ ਇੰਪੋਰਟੈਂਟ ਜੇ ਹੁਣ ਇਹ ਚੀਜ਼ ਜਿਹੜੇ ਤੁਹਾਡੇ ਫਰੈਂਡ ਹੈ ਮੈਂ ਤੁਹਾਡੀ ਗੱਲ ਨਹੀਂ ਕਿਉਂਕਿ ਮੈਨੂੰ ਤੁਹਾਡਾ ਨਹੀਂ ਪਤਾ ਬਾਕੀਆਂ ਦਾ ਨਹੀਂ ਪਤਾ ਉਹਨਾਂ ਦੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਹੀ ਵਿਲ ਬੀ ਵੈਰੀ ਐਕਸਾਈਟਿਡ ਕਿ ਕਰੋ ਯਾਰ ਕਿਸੇ 2-3 ਦਿਨ ਇਕੱਠੇ ਰਹੀਏ ਲੱਸੀ ਮੈਂ ਕੀ ਕਰਦਾ ਤੁਸੀਂ ਕੀ ਕਰਦੇ ਹੋ ਕਿਹੜੀਆਂ ਐਕਟੀਵਿਟੀ ਕਰਦੇ ਹੋ ਹਰ ਚੀਜ਼ ਨੂੰ ਤੁਸੀਂ ਕਿਸ ਲੈਵਲ ਤੇ ਸਮਝਦੇ ਹੋ ਐਕਸਰਸਾਈਜ਼ ਨੂੰ ਕਿਸ ਲੈਵਲ ਤੇ ਸਮਝਦੇ ਹੋ ਸਿਰਫ ਫਾਈਨਾਂਸ ਹੀ ਥੋੜਾ ਸਮਝਣਾ ਫਾਈਨਾਂਸ ਆਈ ਥਿੰਕ ਮੈਂ ਆਪਣੇ ਵਾਸਤੇ ਜਿੰਨਾ ਮੈਨੂੰ ਚਾਹੀਦੀ ਸੀਗੀ ਨੌਲੇਜ ਮੈਂ ਆਪਣੇ ਲਈ ਅਕਮੂਲੇਟ ਕਰ ਚੁੱਕੇ ਹਾਂ ਹੋਰ ਨੌਲੇਜ ਚਾਹੀਦੀ ਆਫਕੋਰਸ ਹਲੇ ਵੀ 1% ਹੀ ਪਤਾ ਹੋਏਗਾ ਲਾਈਫ ਲੇਕਿਨ ਮੇਰੇ ਲਈ 1% ਸਫੀਸ਼ੀਐਂਟ ਸੀਗਾ ਮੈਨੂੰ ਲੱਗਦਾ ਮੇਰੇ ਪ੍ਰੋਫੈਸ਼ਨ ਲਈ ਵੀ ਸਫੀਸ਼ੀਐਂਟ ਅਨਲੈਸ ਦੁਨੀਆ ਚੇਂਜਸ ਆਉਂਦੀਆਂ ਰਹਿਣ ਤਾਂ ਮੈਂ ਲਰਨ ਤਾਂ ਆਫਕੋਰਸ ਕਰਦਾ ਹੀ ਦਵਾਂਗਾ ਲੇਕਿਨ ਹੈਲਥ ਨੂੰ ਲੈ ਕੇ ਵੀ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਹੈ ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ ਫੋਰ ਐਨੀ ਹਿਊਮਨ ਬੀਂਗ ਜਿਹੜੀ ਮੈਨੂੰ ਨਿਊਟ੍ਰੀਸ਼ਨ ਦੀ ਹੈਗੀ ਹੈ ਮੋਰ ਦੈਨ ਇਨਫ ਹਨਾ ਡਾਇਟ ਤੇ ਮੇਰੀ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਮੇਰੇ ਤੋਂ ਬੈਟਰ ਡਾਇਟ ਇਸ ਦੁਨੀਆ 'ਚ ਕੋਈ ਨਹੀਂ ਖਾਂਦਾ ਇਹ ਮੇਰੀ ਸੋਚ ਹੈ ਗਲਤ ਹੈ ਅਫਕੋਰਸ ਹੋਣਗੇ ਲੇਕਿਨ ਮੈਨੂੰ ਇਸਦਾ ਮਤਲਬ ਕਿ ਟੂ ਮਾਈ ਬੈਸਟ ਕਪੈਸਿਟੀ ਆਈ ਐਮ ਟੇਕਿੰਗ ਮਾਈ ਡਾਇਟ ਟੂ ਮਾਈ ਬੈਸਟ ਕਪੈਸਿਟੀ ਆਈ ਐਮ ਡੂਇੰਗ ਮਾਈ ਐਕਸਰਸਾਈਜ਼ ਉਹ ਜਿਹੜੇ ਮੇਰੀ ਏਜ ਤੇ 45 ਦੀ ਏਜ ਤੇ ਜੇ ਤੁਸੀਂ ਅੱਜ 1000 ਬੰਦੇ ਇਕੱਠੇ ਕਰ ਲਓ ਔਰ ਆਈ ਰੋਂਗ ਆਨਸਰ ਦੇ ਰਿਹਾ ਬਟ ਆਈ ਥਿੰਕ ਆਈ ਵਿਲ ਬੀ ਦਾ ਨੰਬਰ 1 ਇਨ ਟਰਮਸ ਆਫ ਹੈਲਥ ਇਨ ਟਰਮਸ ਆਫ ਹਾਊ ਆਈ ਲੁੱਕ ਹਾਊ ਮਾਈ ਮਸਲ ਸਟਰੈਂਥ ਇਜ਼ ਮੇਰੀ ਵੇਟ ਲਿਫਟਿੰਗ ਕਿੰਨੀ ਕਰ ਰਹੇ ਹਾਂ ਜਾਂ ਮੇਰੇ ਦੇਖਣ ਨੂੰ ਕਿੰਨਾ ਹੈਗਾ ਆਈ ਥਿੰਕ ਲੇਕਿਨ ਆਈ ਐਮ ਸ਼ੋਰ ਉਹ 1000 ਚੋਂ 500 ਬੰਦੇ ਸ਼ਾਇਦ ਤੁਸੀਂ ਕਹੋ ਲਓ ਯਾਰ ਤੇ ਤੋਂ ਵੀ ਵੱਧ ਲੱਭ ਤੇ ਮੈਂ ਕਿਸ ਬੇਸ ਤੇ ਬੋਲ ਰਿਹਾ ਕਿ ਆਈ ਵਿਲ ਬੀ ਸਟਿਲ ਬੀ ਦਾ ਨੰਬਰ 1 ਕਿਉਂਕਿ ਮੈਨੂੰ ਪਤਾ ਕਿ ਜਿੰਨੀ ਵੀ ਮੈਂ ਨੌਲੇਜ ਅਕਵਾਇਰ ਕੀਤੀ ਹੈ ਹਨਾ 45-45 ਸਾਲਾਂ ਚੋਂ 31 ਸਾਲ ਹੋ ਗਏ 31 ਈਅਰ ਆਈ ਬਿਨ ਡੂਇੰਗ ਮਾਈ ਜਿਮਿੰਗ ਰਾਈਟ ਵਿਦਆਊਟ ਐਨੀ ਫੇਲ ਦੈਟ ਇਜ਼ ਡਿਸਿਪਲਿਨ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਉੱਥੋਂ ਵੀ ਡਿਸਿਪਲਿਨ ਆਉਂਦਾ ਤੁਹਾਡਾ ਮਨ ਨਹੀਂ ਕਰਦਾ ਜਿਮ ਜਾਣ ਨੂੰ ਫੇਰ ਵੀ ਜਾਂਦੇ ਹੋ ਉੱਥੇ ਤਾਂ ਸਕਸੈਸ ਕ੍ਰੀਏਟ ਹੋ ਰਹੀ ਹੈ ਉੱਥੇ ਤਾਂ ਤੁਹਾਡਾ ਮਾਇੰਡ ਸੈਟ ਕ੍ਰੀਏਟ ਹੋ ਰਿਹਾ ਉਹ ਚੀਜ਼ਾਂ ਤੁਹਾਡੇ ਲਾਈਫ ਦੇ ਬਾਕੀ ਏਰੀਆ ਚ ਵੀ ਵਰਕ ਕਰਨਗੀਆਂ ਫਾਈਨਾਂਸ ਹੋਏ ਸੋਸ਼ਲ ਸਰਵਿਸ ਹੋਏ ਜਿਹੜਾ ਬੰਦਾ ਕੰਪਲੀਟ ਹੋਏਗਾ ਹਨਾ ਜਿਹੜਾ ਵੀ ਹੋਏਗਾ ਉਹ ਲਾਈਫ ਦੇ ਹਰ ਏਰੀਆ ਚ ਇਨਵੋਲਵ ਹੋਏਗਾ ਲਾਈਫ ਦੇ ਹਰ ਏਰੀਆ ਚ ਕੁਛ ਨਾ ਕੁਛ ਕੀਤਾ ਹੋਏਗਾ ਇਸ ਦਾ ਮਤਲਬ ਉਹ ਬੰਦਾ ਹੈਗਾ ਜਿਹੜਾ ਬੈਲੈਂਸ ਵੇਚ ਕਰ ਰਿਹਾ ਉਹਦੇ ਚ ਸਿਰਫ ਐਕਸਰਸਾਈਜ਼ ਜਾਂ ਫਾਈਨਾਂਸ ਦੀ ਗੱਲ ਨਹੀਂ ਕਰ ਰਿਹਾ ਹੋਰ 10-20-30-40 ਏਰੀਆ ਹੈਗੇ ਨੇ ਲਾਈਫ ਦੇ ਲੇਕਿਨ ਇਜ਼ ਇਟ ਪੋਸੀਬਲ ਜਦੋਂ ਆਮ ਬੰਦਾ ਕਹਿੰਦਾ ਯਾਰ ਇਲੋਨ ਮਸਕ ਸਾਹਿਬ 11 ਕੰਪਨੀਆਂ ਨੂੰ ਕਿੱਦਾਂ ਮੈਨੇਜ ਕਰ ਰਹੇ ਨੇ 7 ਕੰਪਨੀਆਂ 8 ਕੰਪਨੀਆਂ ਦੇ ਸੀਓ ਹੈਗੇ ਨੇ ਹੁਣ ਤਾਂ ਡੋਜ ਨੂੰ ਵੀ ਮੈਨੇਜ ਕਰ ਰਹੇ ਨੇ ਇੱਕ ਬੰਦਾ ਕੀ ਅੱਛਾ ਪਲੱਸ ਉਹਨਾਂ ਦੇ 11-12 ਅੱਛਾ 13ਵਾਂ ਵੀ ਬੱਚਾ ਵੀ ਫਾਊਂਡ ਆਊਟ ਕੀ ਐਜ਼ ਅ ਅਨਦਰ ਡਾਟਰ ਤੋ 13 ਬੱਚੇ ਵੀ ਹੈਗੇ ਨੇ ਉਹਨਾਂ ਦੇ 10 12 ਕੰਪਨੀਆਂ ਨੇ ਹੁਣ ਗਵਰਨਮੈਂਟ ਦੇ ਵੀ ਵੋਲੰਟੀਅਰਲੀ ਕੰਮ ਕਰ ਰਹੇ ਨੇ ਯਾਰ ਕਿੱਦਾਂ ਕਰਦਾ ਹੋਏਗਾ ਬਿਲਕੁਲ ਪੋਸੀਬਲ ਹੈਗਾ ਇਹ ਪੋਸੀਬਲ ਸੁਣਨ ਨੂੰ ਬੜਾ ਅਜੀਬ ਲੱਗੇਗਾ ਬਟ ਦੈਟ ਪਰਸਨ ਇਜ਼ ਮੈਨੇਜਿੰਗ ਇਟ ਜੇ ਇੱਕ ਬੰਦਾ ਉਸ ਲੈਵਲ ਤੇ ਕਰ ਸਕਦਾ ਸੀ ਘੱਟੋ ਘੱਟ ਆਪਣੀ ਲਾਈਫ ਨਾਲ ਰਿਲੇਟਡ ਤਾਂ ਕਰੀਏ ਉਹ ਬੰਦਾ ਬੇਸ਼ੱਕ ਮਾਰਸ ਜਾਣਾ ਚਾਹ ਰਿਹਾ ਹਿਊਮੈਨਿਟੀ ਨੂੰ ਚੇਂਜ ਕਰ ਰਿਹਾ ਇੰਟਰਨੈਟ ਦੁਨੀਆ ਤੋਂ ਬਾਹਰ ਅਰਥ ਤੋਂ ਬਾਹਰ ਇੰਸਟਾਲ ਕਰ ਰਿਹਾ ਸੈਟੇਲਾਈਟ ਅਸੀਂ ਤਾਂ ਇੱਡਾ ਡਿਫਿਕਲਟ ਕੰਮ ਵੀ ਨਹੀਂ ਕਰਨਾ ਅਸੀਂ ਕਰਨਾ ਕੀ ਹੈ ਆਪਣਾ ਪੈਸਾ ਕਮਾਉਣਾ ਆਪਣਾ ਵਰਕ ਤੇ ਬੈਸਟ ਪਰਫਾਰਮ ਕਰਨਾ ਬਿਜ਼ਨਸ ਤੇ ਜੋਬ ਤੇ ਬੈਸਟ ਪਰਫਾਰਮ ਕਰਨਾ ਪੈਸਾ ਕਮਾਉਣਾ ਉਹਨੂੰ ਸੰਭਾਲਣਾ ਆਪਣੇ ਲਈ ਕ੍ਰੀਏਟ ਕਰਨਾ ਔਰ ਇੰਨਾ ਕ੍ਰੀਏਟ ਕਰਨਾ ਕਿ ਇੰਨੀ ਕਪੈਸਿਟੀ ਹੋਏਗੀ ਦੂਸਰੇ ਨੂੰ ਵੀ ਦੇ ਸਕੀਏ ਹੈਲਪ ਕਰ ਸਕੀਏ ਫਾਈਨਾਂਸ ਨੂੰ ਹੈਲਥ ਨੂੰ ਇੰਨਾ ਲੈ ਲਿਆ ਕਿ ਇਹ ਸੋਚ ਲੈਗੀ ਯਾਰ ਮੇਰੇ ਤੋਂ ਬੈਟਰ ਹੈਲਥ ਤਾਂ ਨਹੀਂ ਹੋ ਸਕਦੀ ਕਿਸੇ ਦੀ ਜੇ ਨਹੀਂ ਹੈਗੀ ਮੈਂ ਅੱਜ ਤੋਂ ਸ਼ੁਰੂ ਹੋ ਜਾਵਾਂਗਾ ਨੋ ਮੈਟਰ ਵਟ ਅੱਜ ਤੋਂ ਬਾਅਦ ਮੈਂ ਐਕਸਰਸਾਈਜ਼ ਤਾਂ ਕਰਾਂਗਾ ਇੱਕ ਘੰਟਾ ਤੇ ਦੇ ਸਕਦਾ ਮੈਂ ਆਪਣੀ ਲਾਈਫ ਨੂੰ ਕਿ ਨਹੀਂ ਦੇ ਸਕਦਾ ਰੋਜ਼ ਦਾ ਮੈਂ ਨਹੀਂ ਕਹਿ ਰਿਹਾ ਹਰ ਬੰਦੇ ਨੂੰ 5 ਘੰਟੇ 4 ਘੰਟੇ ਚਾਹੀਦੇ ਜਾਂ ਇੱਕ ਘੰਟਾ 24 ਘੰਟਿਆਂ ਚੋਂ ਕਿੰਨੇ ਪਰਸੈਂਟ ਬਣੇ ਆਪਾਂ ਨਥਿੰਗ ਆਲਮੋਸਟ ਨਥਿੰਗ ਜੇ ਅੱਛਾ ਫਿਰ ਨਿਊਟ੍ਰੀਸ਼ਨ ਨੂੰ ਕਿਆ ਮੈਂ ਟਾਈਮ ਦੇ ਸਕਦਾ ਕਿ ਨਹੀਂ ਦੇ ਸਕਦਾ ਜੋ ਸਾਹਮਣੇ ਪਿਆ ਖਾ ਲਿਆ ਜੋ ਖਰਚ ਬਣਿਆ ਨਹੀਂ ਆਪਣੀ ਨੌਲੇਜ ਕਰੈਕਟ ਕਰੋ ਫੈਮਿਲੀ ਦੀ ਵੀ ਕਰੈਕਟ ਕਰੋ ਯਾਰ ਚੀਜ਼ਾਂ ਖਾਣ ਵਾਲੀਆਂ ਨਹੀਂ ਹੈਗੀਆਂ ਜੇ ਖਾਣਗੇ ਤੁਸੀਂ ਕਹੋ ਮੈਂ ਤਾਂ ਮੇਰੀ ਡਾਇਟ ਵੱਖਰੀ ਹੈ ਮੈਂ ਖਾਵਾਂਗਾ ਨੋ ਮੈਟਰ ਵਟ ਅੱਛਾ ਸੋਸਾਇਟੀ ਕਿਆ ਮੈਂ ਅੱਜ ਕਿਸੇ ਨੂੰ ਹੈਲਪ ਕਰ ਸਕਦਾ ਹੈਲਪ ਵੀ ਕਰਨਾ ਮਤਲਬ ਇਹ ਨਹੀਂ ਕਿ ਮੈਂ ਕਹਿੰਦਾ ਯਾਰ ਮੈਂ ਤਾਂ ਕਰਦਾ ਹੈਲਪ ਮੇਰੀ ਆਪਣੀ ਕੰਪਨੀ ਆ ਪ੍ਰੈਜ਼ੀਡੈਂਸ਼ੀਅਲ ਆ ਮੇਰੇ ਕੋਲ ਇੰਨਾ 30 40 ਐਡਵਾਈਜ਼ਰ ਮੈਂ ਉਹਨਾਂ ਨੂੰ ਹੈਲਪ ਕਰ ਰਿਹਾ ਮੇਰੇ ਕਲਾਇੰਟਸ ਆ ਮੈਂ ਉਹਨਾਂ ਨੂੰ ਹੈਲਪ ਕਰਦਾ ਫਾਈਨੈਂਸ਼ੀਅਲੀ ਉਹ ਤਾਂ ਠੀਕ ਹੈ ਉਹ ਤਾਂ ਵਿਦਇਨ ਕੰਫਰਟ ਹੈਲਪ ਹੋ ਗਈ ਆਪਣੀ ਇੰਡਸਟਰੀ ਤੋਂ ਬਾਹਰ ਨਿਕਲ ਕੇ ਹੈਲਪ ਕਰ ਰਹੇ ਹੋ ਆਪਣੇ ਏਰੀਆ ਤੋਂ ਬਾਹਰ ਨਿਕਲ ਕੇ ਵੀ ਤਾਂ ਹੈਲਪ ਕਰਨ ਦੀ ਕੋਸ਼ਿਸ਼ ਕਰੋ ਖੁਦ ਵੀ ਤਾਂ ਉਹ ਚ ਐਕਸਪਲੋਰ ਕਰੋਗੇ ਆਪਣੇ ਆਪ ਨੂੰ ਆਪਣੇ ਬਾਰੇ ਐਕਸਪੈਂਡ ਕਰੋਗੇ ਆਪਣੇ ਆਪ ਨੂੰ ਸਿਰਫ ਉਹ ਆਪਣਾ ਮੈਂਟਰਸ਼ਿਪ ਕਰਤੀ ਮੈਂ ਆਪਣੇ ਐਡਵਾਈਜ਼ਰਾਂ ਨੂੰ ਕਲਾਇੰਟਸ ਨੂੰ ਗਾਈਡੈਂਸ ਦੇਤੀ ਦੈਟ ਇਜ਼ ਸਟਿਲ ਨਾਟ ਸਫੀਸ਼ੀਐਂਟ ਉਹਦਾ ਆਊਟਸਾਈਡ ਆਪਣੇ ਏਰੀਆ ਤੋਂ ਬਾਹਰ ਜਾ ਕੇ ਕੀ ਕਰ ਰਹੇ ਹੋ ਉਹ ਵੀ ਦੇਖੋ ਕਿ ਕਿਆ ਕਿਸ ਨੂੰ ਹੈਲਪ ਕਰ ਰਹੇ ਕਿ ਨਹੀਂ ਕਰ ਰਹੇ ਆਪਣਾ ਪਰਪਸ ਫਾਈਂਡ ਆਊਟ ਕਰੋ ਜੇ ਪਰਪਸ ਨਹੀਂ ਫਾਈਂਡ ਆਊਟ ਹੋ ਰਿਹਾ ਨਹੀਂ ਪਤਾ ਗਿਆ ਮੇਰੀ ਲਾਈਫ ਦਾ ਪਰਪਸ ਨਹੀਂ ਪਤਾ ਯਾਰ ਮੇਰੇ ਤੇ ਖਰਚੇ ਚੱਲ ਰਹੇ ਮੇਰਾ ਧਿਆਨ ਨਹੀਂ ਉਧਰ ਹੈ ਦੈਨ ਵਾਈ ਡੋਂਟ ਯੂ ਸੋਲਵ ਦੈਟ ਪ੍ਰੋਬਲਮ ਵਾਂਸ ਮਤਲਬ ਇੱਕ ਵਾਰ ਥੋੜੀ ਦੇਰ ਰੁਕ ਕੇ ਡਿਸਾਈਡ ਕਰ ਹੀ ਲਓ ਕਿ ਯਾਰ ਇਹਨੂੰ ਕਿੱਦਾਂ ਫਿਕਸ ਕਰੀਏ ਇਹ ਤਾਂ ਪਹਿਲੇ 20 ਸਾਲਾਂ ਤੋਂ ਰੇਸ ਚੱਲਦੀ ਪਈ ਔਰ ਇਹ ਰੁਕਣੀ ਨਹੀਂ ਹੈਗੀ ਪਿੱਛੇ ਅੱਗੇ ਜਾ ਕੇ ਬਸ ਰਿਗਰੈਟ ਨਾ ਆ ਜਾਏਗੀ ਯਾਰ ਮੈਂ ਕੀ ਬੇਸਲੈਸ ਚੀਜ਼ਾਂ ਪਿੱਛੇ ਮੈਟਲ ਵਾਸਤੇ ਪਲਾਸਟਿਕ ਵਾਸਤੇ ਵੁੱਡ ਦੀਆਂ ਚੀਜ਼ਾਂ ਖਰੀਦਣ ਵਾਸਤੇ ਸੀਮੈਂਟ ਘਰ ਬਣੇ ਹੋਏ ਜਾਂ ਮੈਟਲ ਅਲਮੀਨੀਅਮ ਦੀਆਂ ਗੱਡੀਆਂ ਸੀਗੀਆਂ ਕਿ ਉਹਦੀਆਂ ਕਿਹੜੇ ਚੀਜ਼ਾਂ ਦੇ ਪਿੱਛੇ ਪਿਆ ਰਹਿ ਗਿਆ ਯਾਰ ਇੱਕ ਲਾਈਫ ਹੈਗੀ ਹੈ ਉਹਨੂੰ ਮੈਂ ਆਪਣੇ ਹਿਸਾਬ ਨਾਲ ਕੱਲਾ ਰਿਲੇਸ਼ਨਸ਼ਿਪ ਯਾਰ ਮੈਂ ਰਿਲੇਸ਼ਨਸ਼ਿਪ ਮੈਂ ਅੱਛਾ ਮੈਂ ਰਾਤ ਦਾ ਟਾਈਮ ਯੂਜ਼ ਵੀ ਕਰ ਲੈਂਦਾ ਮੈਂ ਕਾਲ ਵੀ ਕਰ ਦਿੰਦਾ ਹੁੰਦਾ ਰਾਤੀ 10 11 12 1 ਵਜੇ ਜਿਹੜੇ ਮੇਰੇ ਮੈਨੂੰ ਲੱਗਦਾ ਬੜੀ ਦੇਰ ਹੋ ਗਈ ਗੱਲ ਨਹੀਂ ਹੋਈ ਕਿਸੇ ਬੰਦੇ ਨੇ ਮੈਨੂੰ ਕਾਲ ਨਹੀਂ ਕੀਤੀ ਲੈਸੇ ਮੇਰਾ ਕੋਈ ਕਲੋਜ਼ ਦਾ ਸਰਕਲ ਆ 2 ਮਹੀਨੇ ਹੋ ਗਏ 3 ਹੋ ਗਏ ਮੈਂ ਈਗੋ ਚ ਨਹੀਂ ਹੋਗਾ ਯਾਰ ਬੰਦਾ ਕਾਲ ਨਹੀਂ ਕਰਦਾ ਮੈਂ ਵੀ ਨਹੀਂ ਕਰਨਾ ਨੋ ਮੈਂ ਨਾ ਮੈਂ ਕਹਾਂ ਮੈਂ ਤਾਂ ਕਰਾਂਗਾ ਉਹ ਨਹੀਂ ਕਰਦਾ ਉਹਦੀ ਉਹਦੇ ਵਾਸਤੇ ਹੈ ਮੈਂ ਕਾਲ ਕਰਾਂਗਾ ਬਿਕੋਜ਼ ਆਈ ਵਾਂਟ ਟੂ ਬੀ ਕੰਸਿਸਟੈਂਟ ਮੈਂ ਕਾਲ ਕਰ ਲੈਣਾ ਮੈਂ 15 20 ਮਿੰਟ ਗੱਲ ਕਰ ਲਈ ਰਿਲੇਸ਼ਨਸ਼ਿਪ ਡਿਵੈਲਪ ਕੀਤੀ ਐਟ ਦ ਸੇਮ ਟਾਈਮ ਮੇਰੀ ਐਕਸਰਸਾਈਜ਼ ਹੋ ਗਈ ਕਿਉਂਕਿ ਪੈਰਲਲੀ ਮੈਂ ਸਟੇਅਰ ਮਾਸਟਰ ਤੇ ਸੀਗਾ ਮੈਂ ਰੋਇੰਗ ਮਸ਼ੀਨ ਤੇ ਸੀਗਾ ਜਾਂ ਮੈਂ ਵਾਕ ਕਰ ਰਿਹਾ ਸੀਗਾ ਜਾਂ ਮੈਂ ਕੁਝ ਵੀ ਕਰ ਰਿਹਾ ਸੀਗਾ ਮੈਂ -20 ਡਿਗਰੀ ਵੀ ਹੋਏ ਰਾਤੀ -20 ਡਿਗਰੀ ਰਾਤੀ 12 ਵਜੇ ਵਾਕ ਕਰ ਸੜਕ ਤੇ ਗੱਲ ਕਰ ਰਿਹਾ ਮੈਂ ਇਹ ਨਾ ਸੋਚੋ ਕਿ ਮੈਂ ਕਹਿ ਰਿਹਾ ਕਿ ਮੈਂ ਜਿਮ ਦੇ ਅੰਦਰ ਵਾਕ ਕਰ ਰਿਹਾ ਹਾਂ ਮਸ਼ੀਨ ਜਦੋਂ ਰੋਇੰਗ -20 ਡਿਗਰੀ ਡਜ਼ਨਟ ਰੀਅਲੀ ਮੈਟਰ 20 ਡਿਗਰੀ -20 ਡਿਗਰੀ ਥੋੜਾ ਪ੍ਰੋਗਰੈਸ ਹੈ ਕਿ ਡਿਸਿਪਲਿਨ ਨੂੰ ਨਾ ਜਿਹੜੀ ਚੀਜ਼ ਕਰਨੀ ਹੈ ਸੋ ਕਰਨੀ ਕਰਨੀ ਹੈ ਨੋ ਮੈਟਰ ਵਟ 17,000 15,000 17,000 ਸਟੈਪ ਤਾਂ ਸਿਰਫ ਨਾਈਟ ਰਾਤੀ 9 ਵਜੇ ਤੋਂ ਲੈ ਕੇ 1 ਵਜੇ ਦੇ ਅੰਦਰ ਅੰਦਰ 15 ਤੋਂ 17,000 ਸਟੈਪ ਤਾਂ ਵੈਸੇ ਹੀ ਹੋ ਜਾਣੇ ਨੋ ਮੈਟਰ ਵਟ ਸਿਰਫ ਉਹ ਉਸ ਟਾਈਮ ਪੀਰੀਅਡ ਦਾ ਕਹਿਣਾ ਹੈ ਲੇਕਿਨ ਇਹ ਰਿਕਮੈਂਡੇਸ਼ਨ ਨਹੀਂ ਹੈ ਕਿਸੇ ਨੂੰ ਕਿ ਇਹ ਸਾਰਿਆਂ ਨੂੰ ਕਰਨਾ ਹੀ ਕਹਿੰਦਾ ਉਹ ਬਸ ਮੇਰੀ ਚੋਇਸ ਹੈ ਮੈਂ ਕਰ ਰਿਹਾ ਲੇਕਿਨ ਮੈਂ ਪੈਰਲਲੀ ਉਹਨੂੰ ਯੂਜ਼ ਕਰ ਲੈਣਾ ਨਾ ਉਸ ਕਿਸੇ ਹੋਰ ਟਾਈਮ ਨੂੰ ਵੀ ਜਾਂ ਗੱਲਾਂ ਇਦਾਂ ਤਾਂ ਕਿੰਨਾ ਗੱਲ ਕਰ ਲਈ ਜਾਂ ਮੇਰਾ ਕੱਲੇ ਦਾ ਟਾਈਮ ਆਪਣੇ ਥੋਟ ਪ੍ਰੋਸੈਸ ਲਈ ਆਪਣੇ ਆਪ ਨੂੰ ਅੰਡਰਸਟੈਂਡ ਕਰਨਾ ਆਪਣੀ ਵੈਲਿਊਜ਼ ਨੂੰ ਕੁਐਸਚਨ ਕਰਨਾ ਆਪਣੇ ਥੋਟ ਪ੍ਰੋਸੈਸ ਨੂੰ ਕੁਐਸਚਨ ਕਰਨਾ ਆਪਣੇ ਪਰਸਪੈਕਟਿਵ ਨੂੰ ਕੁਐਸਚਨ ਕਰਕੇ ਉਹਦੇ ਆਪੋਜ਼ਿਟ ਪਰਸਪੈਕਟਿਵ ਦੇ ਵਿੱਚ ਰਿਐਲਿਟੀ ਨੂੰ ਲੱਭਣਾ ਸਿਰਫ ਆਪਣੇ ਪਰਸਪੈਕਟਿਵ ਚ ਟਰੂਥ ਨਹੀਂ ਲੱਭਣਾ ਉਹਦੇ ਆਪੋਜ਼ਿਟ ਜਿਹੜਾ ਪਰਸਪੈਕਟਿਵ ਹੈ ਉਹਦੇ ਵਿੱਚ ਵੀ ਸੱਚ ਨੂੰ ਲੱਭਣਾ ਇਜ਼ ਆਲਸੋ ਅ ਕਾਈਂਡ ਆਫ ਲਰਨਿੰਗ ਐਕਚੁਅਲੀ ਔਰ ਲਾਈਫ ਦੇ ਹਰ ਏਰੀਆ ਦੇ ਵਿੱਚ ਸੋ ਲੌਂਗ ਸਟੋਰੀ ਸ਼ਾਰਟ ਹਰ ਬੰਦਾ ਕਰ ਸਕਦਾ ਹੈਗਾ ਹਰ ਇੱਕ ਬੰਦਾ ਕਰ ਸਕਦਾ ਕਿਸੇ ਨੂੰ ਕੋਈ ਲਿਮਿਟੇਸ਼ਨ ਨਹੀਂ ਹੈਗੀ ਹਾਂ ਯਾਰੀ ਦੋਸਤੀ ਹੋਏ ਤਾਂ ਬੰਦਾ ਇੱਕ ਦੂਜੇ ਥੋੜਾ ਈਜ਼ੀ ਹੋ ਜਾਂਦਾ ਗੱਲਾਂ ਬਾਤਾਂ ਦੇਖੋ ਜੇ ਤੁਹਾਡੇ ਫਰੈਂਡਸ ਹੁੰਦਾ ਉਸਦੇ ਵਿੱਚ ਹੈਗੇ ਨੇ ਜੋ ਉਹਨਾਂ ਦੀ ਮੇਰੇ ਨਾਲ ਗੱਲ ਹੋਏਗੀ ਤੁਸੀਂ ਦੇਖਣਾ ਸਾਡੀਆਂ ਗੱਲਾਂ ਡਿਫਰੈਂਟ ਹੋ ਜਾਣਗੀਆਂ ਸਾਡੀਆਂ ਗੱਲਾਂ ਗੱਡੀਆਂ ਦੀਆਂ ਨਹੀਂ ਰਹਿ ਜਾਣੀਆਂ ਇਕਨੋਮੀ ਦੀਆਂ ਨਹੀਂ ਰਹਿ ਜਾਣੀਆਂ ਜੇ ਉਹ ਤੇ ਮੈਂ ਬੈਠਾਂਗੇ ਸਾਰੀਆਂ ਗੱਲਾਂ ਪਰਸਨਲ ਹੋਣਗੀਆਂ ਉਹ ਸਿਰਫ ਇੱਕ ਦੂਜੇ ਨਾਲ ਰਿਲੇਟਡ ਹੋਣਗੇ ਉਸ ਤੋਂ ਬਾਅਦ ਤੀਜੇ ਬੰਦੇ ਨੂੰ ਲੈ ਕੇ ਗੱਲ ਹੀ ਨਹੀਂ ਹੋਏਗੀ ਮੈਂ ਤੁਹਾਨੂੰ ਪ੍ਰੋਮਿਸ ਕਰ ਦੇਣਾ ਜੇ ਤੁਹਾਡੇ ਫਰੈਂਡਸ ਮੇਰੇ ਨਾਲ ਜਾਂ ਮੈਂ ਉਹਨਾਂ ਨਾਲ ਮਿਲਾਂਗਾ ਇਹੀ ਗੱਲਾਂ ਹੋਈਆਂ ਇੰਨਾ ਪਰਸਨਲ ਹੋ ਜਾਏਗਾ ਟੋਟਲੀ ਆਪਣੇ ਤੇ ਤੁਹਾਡੀ ਹੈਲਥ ਬੈਟਰ ਹੋਏਗੀ ਤੇ ਲਾਈਫ ਚ ਦੂਜਿਆਂ ਨੂੰ ਵੀ ਹੈਲਪ ਕਰ ਸਕਦੇ ਹੋ ਨਾ ਫਾਈਨੈਂਸ਼ੀਅਲੀ ਤੁਹਾਡੀ ਹੈਲਥ ਬੈਟਰ ਹੈ ਤੁਸੀਂ ਸੋਸਾਇਟੀ ਨੂੰ ਫਾਈਨੈਂਸ਼ੀਅਲੀ ਹੈਲਪ ਜ਼ਿਆਦਾ ਕਰ ਸਕਦੇ ਹੋ ਹਨਾ, ਔਰ ਤੁਹਾਡੀ ਰਿਲੇਸ਼ਨਸ਼ਿਪ ਦੀ ਹਾਲਤ, ਰਿਲੇਸ਼ਨਸ਼ਿਪ ਕਿਸ ਬੰਦੇ ਦੇ ਨਹੀਂ ਹੈ, ਕਿਹਦੇ ਸਪਾਊਸ ਨਹੀਂ ਹੈ ਜਾਂ ਕਿਹਦੇ ਬੱਚੇ ਨਹੀਂ ਹੈ, ਕਿਹਦੇ ਪੇਰੈਂਟਸ ਨਹੀਂ ਹੈ, ਹਰੇਕ ਕੋਲ ਹਰ ਰਿਲੇਸ਼ਨਸ਼ਿਪ ਹੈ। ਕਿਆ ਰਿਲੇਸ਼ਨਸ਼ਿਪ ਨੂੰ ਉਸ ਲੈਵਲ ਤੇ ਜਿਸ ਲੈਵਲ ਤੇ ਰਿਸਪੈਕਟ ਦੇਣੀ ਚਾਹੀਦੀ ਹੈ, ਕਿਆ ਦੇ ਰਹੇ ਹਾਂ? ਨਹੀਂ ਦੇ ਰਹੇ। ਹੋ ਸਕਦਾ ਜਿਸ ਦਿਨ ਮੇਰੀ ਸ਼ਾਦੀ ਹੋਈ ਸੀ ਮੈਂ ਵਾਈਫ ਦੇ ਨਾਲ ਮਿਲਣਾ, ਸ਼ਾਦੀ ਤੋਂ ਪਹਿਲੇ ਬੜਾ ਐਕਸਾਈਟਿਡ ਹੁੰਦਾ ਸੀਗਾ, ਡਿਨਰ ਕਰਨਾ ਹੈ, ਹੁਣ ਸ਼ਾਇਦ ਉਹ ਨਾ ਕਰ ਰਿਹਾ, ਇਹਦਾ ਮਤਲਬ ਡਿਮਿਨਿਸ਼ ਹੋ ਗਿਆ ਉਸ ਦਿਨ ਤੋਂ, ਕਿਉਂ ਹੋਇਆ? ਮੇਰੇ ਥੋਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸੀਗਾ, ਟਰੂ ਨਹੀਂ ਹੈ। ਮੈਨੂੰ ਪਤਾ ਲੱਗ ਗਿਆ ਕਿ ਅੱਛਾ ਮੇਰੇ ਫਰੈਂਡ ਦਾ ਜਾਂ ਸਰਕਲ ਜੀ ਦਾ ਬਰਥਡੇ, ਮੈਂ ਉੱਥੇ ਗਿਫਟ ਲੈ ਕੇ ਜਾ ਰਿਹਾ, ਹੈਪੀ ਬਰਥਡੇ ਜੀ, ਇਹ ਵੋ ਕੇਕ ਕੱਟ ਰਿਹਾ, ਉਹ ਘਰ ਪਤਾ ਲੱਗਿਆ ਕਿ ਵਾਈਫ ਦਾ ਜਾਂ ਬੱਚੇ ਦਾ ਬਰਥਡੇ ਸੀ, ਉਹ ਯਾਰ ਮੇਰੇ ਦਿਮਾਗ ਚ ਨਿਕਲ ਗਿਆ, ਐਨਵਰਸਰੀ ਸੀ, ਉਹ ਸੋਰੀ ਯਾਰ ਮੇਰੇ ਦਿਮਾਗ ਚੋਂ ਨਿਕਲ ਗਿਆ। ਘਰ ਆਪਣੇ ਪੇਰੈਂਟਸ ਦਾ ਬਰਥਡੇ ਭੁੱਲ ਗਏ, ਮਦਰ ਨੂੰ ਕਾਲ ਨਹੀਂ ਕੀਤੀ ਬਰਥਡੇ ਵਾਲੇ ਦਿਨ, ਫਾਦਰ ਨੂੰ ਨਹੀਂ ਕੀਤੀ ਉਹਨਾਂ ਦੀ ਐਨਵਰਸਰੀ, ਉਹ ਯਾਰ ਦਿਮਾਗ ਚੋਂ ਨਿਕਲ ਗਿਆ। ਤੁਹਾਨੂੰ ਪਤਾ ਨਾ ਬਿਜ਼ਨਸ ਕਿੰਨਾ ਦਿਮਾਗ ਮੇਰਾ ਬਿਜ਼ੀ ਹੁੰਦਾ, ਪੇਰੈਂਟਸ ਕਹਿੰਦੇ ਹਾਂਜੀ ਹਾਂਜੀ, ਨਹੀਂ ਬੇਟਾ ਅਸੀਂ ਸਮਝਦੇ ਹਾਂ ਬਿਜ਼ੀ ਹੈ। ਲੇਕਿਨ ਇਹੀ ਬੰਦਾ ਆਪਣੇ ਦੋਸਤਾਂ ਬਾਹਰ ਵੈਲੀਡੇਸ਼ਨ ਦੇ ਵਿੱਚ ਬਰਥਡੇ ਸੈਲੀਬ੍ਰੇਟ ਕਰ ਰਿਹਾ, ਚਾਰ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਡਾਂਸ ਕਰ ਰਿਹਾ ਉਹਨਾਂ ਦੀ ਪਾਰਟੀ ਦੇ ਵਿੱਚ, ਗਲਤ ਨਹੀਂ ਹੈ ਉੱਥੇ, ਲੇਕਿਨ ਕਿਆ ਉਹ ਸੇਮ ਚੀਜ਼ ਪੇਰੈਂਟਸ ਵਾਸਤੇ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਜੇ ਫਰੈਂਡ ਦੇ ਬਰਥਡੇ ਪਾਰਟੀ ਤੇ ਡਾਂਸ ਕਰ ਰਹੇ, ਪੇਰੈਂਟਸ ਦੀ ਬਰਥਡੇ ਪਾਰਟੀ ਤੇ ਕਦੇ ਕੀਤਾ ਸੀਗਾ? ਦੇਖਣਾ ਦਿਸ ਆਰ ਦਾ ਕੁਐਸਚਨ ਟੂ ਆਸਕ ਯੂਅਰ ਸੈਲਫ, ਆਪਣੇ ਥੋਟ ਪ੍ਰੋਸੈਸ ਨੂੰ ਚੈਲੰਜ ਕਰਨਾ ਕਿ ਯਾਰ ਮੈਂ ਡਿਊਲ ਪਰਸਨੈਲਿਟੀ ਕਿਉਂ ਹੈ, ਵਾਏ? ਔਰ ਅੱਜ ਕੋਈ ਗਲਤ ਨਹੀਂ ਹੈ, ਦਿਸ ਇਜ਼ ਨਾਟ ਅ ਬੈਡ ਥਿੰਗ, ਕਿਉਂਕਿ ਹਿਊਮਨ ਸਾਈਕੋਲੋਜੀ ਹੈ, ਵੀ ਆਲ ਫਾਲ ਇਨਟੂ ਇਟ, ਨੋ ਵਨ ਇਜ਼ ਇਮਿਊਨ ਟੂ ਇਟ। ਲੇਕਿਨ ਆਪਣੇ ਕੌਨਸ਼ੀਅਸਲੀ ਲੈਣ ਨਾਲ ਗੁੱਡ ਇਨਫ ਹੈ, ਜੇ ਕੌਨਸ਼ੀਅਸ ਚ ਆ ਗਿਆ ਤਾਂ ਬੰਦਾ ਆਪਣੇ ਆਪ ਨੂੰ ਇੰਪਰੂਵ ਕਰ ਲੈਂਦਾ। ਜੀ ਵੀਰ, ਸੋਰੀ ਆਪਾਂ ਲੰਬਾ ਟਾਈਮ ਲੈ ਲਿਆ, ਥੈਂਕ ਯੂ ਵੈਰੀ ਮਚ ਫੋਰ ਟੁਡੇਜ਼ ਟੌਪਿਕ।
ਸਰ ਮੈਂ ਇੱਕ ਵਾਰੀ ਫੇਰ ਇਹੀ ਕਹਾਂਗਾ, ਪਿਛਲਾ ਵੈਸੇ ਤੇ ਸਾਰੇ ਤੁਹਾਡਾ ਸ਼ੋਅ ਬਹੁਤ ਵਧੀਆ ਹੁੰਦੇ, ਸਾਰੇ ਸ਼ੋਅ ਤੁਹਾਡਾ ਬੜੇ ਵਧੀਆ ਹੁੰਦੇ ਨੇ, ਪਰ ਪਿਛਲਾ ਸ਼ੋਅ ਬਹੁਤ ਵਧੀਆ ਸੀ, ਅੱਜ ਦਾ ਸ਼ੋਅ ਵੀ ਉਸੇ ਲੈਵਲ ਤੇ ਪਹੁੰਚਾ ਦਿੱਤਾ ਤੁਸੀਂ, ਅੱਜ ਵੀ ਸ਼ੋਅ ਬਿਲਕੁਲ ਉਸੇ ਲੈਵਲ ਤੇ ਪਹੁੰਚਾ ਦਿੱਤਾ। ਬਹੁਤ ਮਜ਼ਾ ਆਇਆ ਤੁਹਾਡੀ ਇੱਕ ਗੱਲ ਸੁਣ ਕੇ, ਔਰ ਬਿਲਕੁਲ ਜਿਹੜੇ ਮੇਰੇ ਅਜ਼ੀਜ਼ ਹੈਗੇ ਨੇ, ਮੈਂ ਆਪਾਂ ਚੈੱਕ ਕਰ ਲੈਣਾ ਤੁਹਾਡਾ ਉਹਨਾਂ ਦਾ ਸਕੈਡਿਊਲ, ਬਿਲਕੁਲ ਵੀ ਲਵ ਟੂ ਕਨੈਕਟ, ਜੇ ਉਹਨਾਂ ਕੋਲ ਤੁਹਾਡੇ ਦਿਨ ਹੋਇਆ ਤਾਂ ਉਹਨਾਂ ਕੋਲ ਟਾਈਮ, ਤੇ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਕਨੈਕਟ ਕਰੋ। ਹੀ ਇਜ਼ ਲੀਵਿੰਗ, ਅਗਲੇ ਹਫਤੇ ਜਾ ਰਹੇ ਨੇ ਵਾਪਸ ਉਹ। ਪਰ ਬਹੁਤ ਸ਼ੁਕਰੀਆ ਵੰਸ਼ ਅਗੇਨ, ਮੈਂ ਫਿਰ ਦੱਸਾਂ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਗੱਲ ਕਰਨੀ ਚਾਹੁੰਦੀ ਹੋ, ਫਾਈਨੈਂਸ਼ੀਅਲ ਫ੍ਰੀਡਮ ਬਾਰੇ ਗੱਲ ਕਰਨਾ ਚਾਹੁੰਦੇ ਹੋ, ਸਕਸੈਸ ਦੇ ਬਾਰੇ ਕੋਈ ਵੀ ਗੱਲ ਜਨਰਲ ਕਰਨੀ ਹੈ, ਤੁਸੀਂ ਜ਼ਰੂਰ ਸੰਪਰਕ ਕਰੋ ਸੌਰਵ ਚੱਡਾ ਸਾਹਿਬ ਨੂੰ। ਚੱਡਾ ਸਾਹਿਬ ਦਾ ਨੰਬਰ ਨੋਟ ਕਰੋ, 416-350-55, 416-350-55। ਚੱਡਾ ਸਾਹਿਬ, ਆਲਵੇਜ਼ ਅ ਪਲੇਜ਼ਰ ਟਾਕਿੰਗ ਟੂ ਯੂ,
ਥੈਂਕ ਯੂ ਸਰ,
ਆਲ ਦੀ ਬੈਸਟ,
ਟੇਕ ਕੇਅਰ ਸਰ,
ਬਾਏ। ਗੱਲਬਾਤ ਸਾਡੀ ਜਾਰੀ ਰਹੇਗੀ, ਔਰ ਕਮਲ ਚੌਹਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਸਾਡੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਜਾਰੀ ਹੈ। ਵਾਈ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਅਸੀਂ ਕਰਾਉਂਦੇ ਰਹੀਏ। ਤੋਂ ਸਾਡੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਜਾਰੀ ਹੈ। ਕਾਲਰ ਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲੈਣਾ, ਕਾਫੀ ਅਸੀਂ ਲਾਈਨਅਪ ਕਰ ਦਿੰਦੇ ਹਾਂ ਅਗਲੇ ਕਾਲਰ ਨੂੰ, ਤਾਂ ਪਿੱਛੋਂ ਮੇਰੇ ਖਿਆਲ ਸਾਊਂਡ ਆ ਰਹੀ, ਤਾਂ ਫੋਨ ਪਲੀਜ਼ ਮਿਊਟ ਕਰਕੇ ਰੱਖੋ, ਔਰ ਅਸੀਂ ਬਿਲਕੁਲ ਤੁਹਾਡੀਆਂ ਕਾਲਸ ਵੀ ਲਵਾਂਗੇ, ਬਟ ਕਿਉਂਕਿ ਬੈਕ ਟੂ ਬੈਕ ਐਜ਼ ਆਲਵੇਜ਼ ਪ੍ਰੋਗਰਾਮ ਬਹੁਤ ਬਿਜ਼ੀ ਰਹਿੰਦਾ, ਇਹ ਪਰਮਾਤਮਾ ਦੀ ਮਿਹਰ ਹੈ, ਤੁਹਾਡੇ ਸਾਰਿਆਂ ਦਾ ਪਿਆਰ ਹੈ, ਔਰ ਮੈਂ ਕਾਲ ਵੀ ਜ਼ਰੂਰ ਲਵਾਂਗਾ। ਸਾਡੇ ਕਈ ਕਾਲਰਸ ਕਹਿੰਦੇ ਜੀ ਕਾਲ ਲੈਣ ਦਾ ਸਮਾਂ ਘੱਟ ਗਿਆ, ਕਿਉਂਕਿ ਉਹਦਾ ਕਾਰਨ ਇਹ ਕਿ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਕੰਟੈਂਟ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਤੁਹਾਨੂੰ ਟਰੰਪ ਸਾਹਿਬ ਨੇ ਜੋ ਧਮਾਕੇ ਕੀਤੇ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਹੀ ਰਹੇ ਹਾਂ, ਜੇ ਜ਼ੇਲੈਂਸਕੀ ਸਾਹਿਬ ਨੂੰ ਬਾਹਰ ਕੱਢ ਕੇ ਰਸ਼ੀਆ ਨੂੰ ਟੇਬਲ ਤੇ ਲਿਆਏ ਤਾਂ ਕਹਿੰਦੇ ਜ਼ੇਲੈਂਸਕੀ ਸਾਹਿਬ ਡਿਕਟੇਟਰ ਨੇ, 21 million ਇੰਡੀਆ ਚ ਕਹਿੰਦੇ ਅਸੀਂ ਫੰਡਿੰਗ ਦੇ ਰਹੇ ਹਾਂ, ਵੀ ਵੋਟਰ ਟਰਨਆਊਟ ਵਧਾਓ, ਸਾਡੀ ਵੋਟਰ ਟਰਨਆਊਟ ਘੱਟ ਹੈ, 21 million ਕਿਹਨੂੰ ਇਲੈਕਟ ਕਰਨ ਨੂੰ ਦਿੱਤਾ ਸੀਗਾ? ਉੱਥੇ ਤਾਂ ਹੰਗਾਮਾ ਖੜਾ ਹੋ ਗਿਆ, ਉਹ ਕਹਿੰਦੇ ਜੀ ਇਹ ਦੇਖ ਲਓ, ਅਸੀਂ ਤਾਂ ਪਹਿਲੇ ਕਹਿੰਦੇ ਸੀ ਬਾਹਰੋਂ ਪੈਸਾ ਆਉਂਦਾ ਐਨਜੀਓ ਦਾ, $21 million ਕਿਹਨਾਂ ਨੂੰ ਏਡ ਜਾ ਰਹੀ ਹੈ, ਕਿੱਥੋਂ ਪੈਸਾ ਰਿਹਾ? ਇਹ ਗੱਲ ਮੈਂ ਪਰਸੋਂ ਕਹੀ ਸੀਗੀ, ਜੇ ਤੁਹਾਨੂੰ ਯਾਦ ਹੋਵੇ ਟਰੰਪ ਸਾਹਿਬ ਨੇ ਵੀ ਇਹ ਗੱਲ ਕਹਿਤੀ, ਸੇਮ ਗੱਲ ਜੋ ਮੈਂ ਪਰਸੋਂ ਕਹੀ ਸੀਗੀ ਕਿ $21 million ਮੈਂ ਇੰਨਾ ਨੀ ਕਿਹਾ ਸੀ ਬਈ ਕਿਸੇ ਨੂੰ ਇਲੈਕਟ ਕਰਨ ਲਈ, ਪਰ ਮੈਂ ਇਹ ਜ਼ਰੂਰ ਕਿਹਾ ਸੀ ਕਿ ਜਦੋਂ ਵੋਟਰ ਟਰਨਆਊਟ ਵਧਾਉਣਾ ਚਾਹੁੰਦੇ ਹੋ ਤਾਂ ਕਿਆ ਏਦਾਂ ਤਾਂ ਨਹੀਂ ਸੀ ਵੀ $21 million ਜਿਹੜਾ ਅਮਰੀਕਾ ਤੋਂ ਆਇਆ ਉਹ ਕਿਸੇ ਖਾਸ ਲੋਕਾਂ ਨੂੰ ਵੋਟਰ ਟਰਨਆਊਟ ਵਧਾਉਣ ਦੀ ਕੋਸ਼ਿਸ਼ ਸੀਗੀ? ਸੋ ਭਾਰਤ ਗੱਲ ਇਹ ਵੀ ਕਹਿਤਾ ਜਨਰਲ ਰਿਸਪੈਕਟ ਫਰਜ਼ ਹੁੰਦਾ ਕਿ ਕੋਈ ਵੀ ਗੱਲ ਚਾਹੇ ਸਾਨੂੰ ਵੀ ਪਸੰਦ ਹੋਵੇ, ਜਦ ਤੇ ਉੱਤੇ ਫੈਸ ਔਰ ਫਿਗਰ ਨਾ ਹੋਣ ਤਾਂ ਫਿਰ ਅਸੀਂ ਗੱਲ ਨੂੰ ਹੋਰ ਬਹੁਤਾ ਨਾ ਵਧਾਈਏ। ਮੈਂ ਇਹਨੂੰ ਖ਼ਬਰ ਨੂੰ ਹੋਰ ਇਹਦੀ ਜਾਂਚ ਕਰਾਂਗੇ, ਕਿਉਂਕਿ ਟਰੰਪ ਸਾਹਿਬ ਨੇ ਤਾਂ ਐਲੀਗੇਸ਼ਨ ਲਗਾ ਦਿੱਤੇ, ਮੈਂ ਬੜਾ ਐਲੀਗੇਸ਼ਨ ਕਹਾਂਗਾ, ਹਾਲਾਂਕਿ US ਦੁਨੀਆ ਦੀ ਸਭ ਤੋਂ ਪਾਵਰਫੁਲ ਕੰਟਰੀ, ਉਹਦੇ ਰਾਸ਼ਟਰਪਤੀ ਸਭ ਦਾ ਔਨ ਰਿਕਾਰਡ ਬਿਆਨ ਹੈ, ਆਡੀਓ ਵੀਡੀਓ ਸਭ ਕੁਝ ਮੈਂ ਚੈੱਕ ਕੀਤਾ, ਵੈਰੀਫਾਈ ਕੀਤਾ ਖ਼ਬਰਾਂ ਦੇਖਣ ਤੋਂ ਬਾਅਦ, ਬਿਲਕੁਲ ਮੈਂ ਵੀਡੀਓ 3-4 ਵਾਰੀ ਪਿੱਛੇ ਕਰ ਕਰਕੇ ਸੁਣਿਆ, 2-3 ਮਿੰਟ ਦਾ ਵੀਡੀਓ ਹੈ, ਅੱਜ ਅਸੀਂ ਚੈਨਲ ਵਾਈ ਤੇ ਪਲੇ ਵੀ ਕਰ ਦਾਂਗੇ ਟਰੰਪ ਸਾਹਿਬ ਦਾ ਵੀਡੀਓ। ਪਰ ਬਹੁਤ ਬੜਾ ਸੰਗੀਨ ਐਲੀਗੇਸ਼ਨ ਹੈ ਕਿ $21 million ਅਸੀਂ ਦਿੱਤਾ, ਹੂ ਡਿਡ ਦੇ ਵਾਂਟ ਟੂ ਇਲੈਕਟ, ਹੂ ਵੀ ਕਿਹਨੂੰ ਇਲੈਕਟ ਕਰਨਾ ਚਾਹੁੰਦੇ, ਉਹਦਾ ਨਾਮ ਤਾਂ ਨਹੀਂ ਬੋਲਿਆ ਹੈਗਾ, ਬਟ ਮੋਦੀ ਨੂੰ ਜੇ ਨਹੀਂ ਇਲੈਕਟ ਕਰਨਾ ਚਾਹੁੰਦੇ ਵੀ ਕਿਹਨੂੰ ਇਲੈਕਟ ਕਰਨਾ ਚਾਹੁੰਦੇ ਸੀ, ਹੂ ਡਿਡ ਦੇ ਵਿੱਚ ਵੀ ਉਹਨਾਂ ਨੇ ਕਿਸੇ ਦਾ ਵੀ ਜੇ ਇਹਨਾਂ ਨੂੰ ਉਹਨਾਂ ਨੇ ਕਿਹਾ ਹੈ ਤਾਂ ਹੂ ਡਿਡ ਦੇ ਵਾਂਟ ਟੂ ਇਲੈਕਟ। ਸੋ ਬੜਾ ਸੰਗੀਨ ਐਲੀਗੇਸ਼ਨ ਹੈ। $21 million ਔਰ ਹੁਣ ਤਾਂ ਉਹਨਾਂ ਨੇ ਬੰਦ ਹੀ ਕਰ ਦਿੱਤੇ ਨਾ ਸਾਡੇ $21 million ਕੋਈ ਨਹੀਂ ਹੁਣ ਦੇ ਰਹੇ ਉਹ। ਸੋ ਇਹਦੇ ਬਾਰੇ ਵੀ ਗੱਲ ਕਰਾਂਗੇ ਔਰ ਹੋਰ ਕਈ ਮੁੱਦਿਆਂ ਤੇ। ਵਾਈ ਮੀਡੀਆ ਮੈਂ ਇੱਕ ਮਿੰਟ ਲਈ ਵਾਈ ਮੀਡੀਆ ਬਿਗ ਸ਼ਾਰਟ ਰਿਪੋਰਟ ਦੇ ਦੇਵਾਂ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਪੋਲੀਟੀਕਲ ਸੈਂਸੈਕਸ ਵੀ ਜਾਰੀ ਰਹੇਗਾ, ਨੰਬਰ ਦੇਵਾਂਗੇ ਤੁਹਾਨੂੰ ਸਾਰੇ। ਪੀਅਰ ਪੋਲਿਵ ਸਾਹਿਬ ਅੱਜ ਇੱਥੇ ਨੇ ਤੇ ਸਾਡੀ ਟੀਮ ਪਹੁੰਚੀ ਹੈ। ਤੁਹਾਨੂੰ ਪਤਾ ਜਿੱਥੇ ਵੀ ਜੀਟੀਏ ਚ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ, ਪ੍ਰਾਈਮ ਮਿਨਿਸਟਰ, ਓਪੋਜੀਸ਼ਨ ਲੀਡਰ, ਕੋਈ ਲਿਬਰਲ ਪਾਰਟੀ ਲੀਡਰ ਦੇ ਕੈਂਡੀਡੇਟ, ਪ੍ਰੀਮੀਅਰ ਸਾਡੇ ਬੋਨੀ ਗ੍ਰੋਂਬੀ ਜੀ, ਮੇਅਰ, ਕੋਈ ਵੀ ਪ੍ਰੈਸ ਕਾਨਫਰੰਸ ਟੋਰਾਂਟੋ ਚ ਹੋਵੇ, ਵੌਨ ਚ ਹੋਵੇ, ਮਰਖਮ ਚ ਹੋਵੇ, ਬ੍ਰੈਮਟਨ ਚ ਹੋਵੇ, ਸਾਡੀ ਟੀਮ ਨੇ ਪਹੁੰਚਣਾ ਹੀ ਪਹੁੰਚਣਾ ਉੱਥੇ। ਤੁਹਾਨੂੰ ਪੂਰੀ ਰਿਪੋਰਟ ਉੱਥੋਂ ਅਸੀਂ ਲੈ ਕੇ ਆਉਣੀ ਜੀ, ਕਿਉਂ ਇਹ ਮੀਡੀਆ ਦੇ ਨਾਲ ਕੀ ਗੱਲ ਪਾਸ ਹੋ ਰਹੀ ਹੈ। ਸੋ ਅੱਜ ਪੀਅਰ ਪੋਲੀਵ ਸਾਹਿਬ ਦੇ ਨਾਲ ਜੋ ਪੱਤਰਕਾਰ ਗੱਲ ਕਰ ਰਹੇ ਨੇ, ਮੇਰੀ ਟੀਮ ਸਾਡੀ ਹੁਣੇ ਰਿਪੋਰਟ ਦੇਗੀ ਮੈਨੂੰ ਉੱਥੇ, ਉੱਥੇ ਸਾਡੀ ਟੀਮ ਪਹੁੰਚੀ ਹੋਈ ਹੈ ਕੈਮਰਾ ਲੈ ਕੇ। ਔਰ ਜਸਟ ਇਨ ਕੇਸ ਤੁਸੀਂ ਜੇ ਕੋਈ ਚੀਜ਼ ਮਿਸ ਕਰ ਜਾਂਦੇ ਹੋ ਤਾਂ ਵਾਈ ਪਲੱਸ ਜਿਹੜਾ ਸਾਡਾ 24/7 ਆਲ ਇੰਗਲਿਸ਼ ਚੈਨਲ ਦਾ ਚੈਨਲ ਵਾਈ ਤਾਂ ਤੁਸੀਂ ਦੇਖਦੇ ਹੋ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼, ਪਰ ਜਿਹੜਾ ਵਾਈ ਪਲੱਸ ਹੈ 24/7 ਆਲ ਇੰਗਲਿਸ਼, ਇਹ ਚ ਪੂਰੀ ਪ੍ਰੈਸ ਕਾਨਫਰੰਸ ਆ ਜਾਣੀ ਹੈ। ਚੈਨਲ ਵਾਈ ਤੇ ਮੋਟੇ 2-4 ਮੁੱਦੇ ਕਵਰ ਹੋ ਜਾਣੇ ਨੇ ਕਿਉਂਕਿ ਟਾਈਮ ਘੱਟ ਹੈ ਚੈਨਲ ਵਾਈ ਤੇ ਸਾਡੇ ਕੋਲ, ਹਾਲਾਂਕਿ 24-hour ਚੈਨਲ ਹੈ। ਲੇਕਿਨ ਜੇ ਪੂਰੀ ਪ੍ਰੈਸ ਕਾਨਫਰੰਸ ਵੀ ਕਿਹੜੇ ਪੱਤਰਕਾਰ ਨੇ ਕੀ ਸਵਾਲ ਪੁੱਛਿਆ, ਪੀਰ ਪੋਲੀਵ ਸਾਹਿਬ ਨੇ ਕੀ ਜਵਾਬ ਦਿੱਤਾ, ਉਹ ਪੂਰੀ ਪ੍ਰੈਸ ਕਾਨਫਰੰਸ ਤੁਸੀਂ ਉੱਥੇ ਦੇਖ ਸਕਦੇ ਹੈਗੇ ਹੋ। ਠੀਕ ਹੈ ਜੀ, ਅਗਲਾ ਪੁਆਇੰਟ ਬੜਾ ਇੰਪੋਰਟੈਂਟ ਹੈ, ਵਾਈ ਮੀਡੀਆ ਬਿਗ ਸ਼ਾਟ। ਮੈਂ ਜਰਾ ਕੁਇਕਲੀ ਦੱਸਵਾਂ ਵਾਈ ਮੀਡੀਆ ਬਿਗ ਸ਼ਾਟ। ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਸਪੋਰਟਸ ਦੀ ਕਵਰੇਜ ਹੁੰਦੀ ਹੈ ਸਾਡੀ। ਸੋ ਵਾਈ ਮੀਡੀਆ ਬਿਗ ਸ਼ਾਟ ਸਪੋਰਟਸ ਦੀ ਰਿਪੋਰਟ ਇਹ ਹੈ ਕਿ ਮੈਚ ਥੋੜਾ ਜਿਹਾ ਫਸਿਆ, ਜ਼ਿਆਦਾ ਨਹੀਂ ਫਸਿਆ, 61 ਰਨ ਚਾਹੀਦੇ ਨੇ 81 balls, ਬਣ ਜਾਇਆ ਕਰਦੇ ਨੇ 61 ਰਨ, 81 balls 'ਚ ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਵਿਕਟ ਕਾਲਮ ਇਜ਼ ਵੈਰੀ ਵੈਰੀ ਇੰਪੋਰਟੈਂਟ, 168 ਫਾਰ ਦ ਲਾਸ ਆਫ 4 ਵਿਕਟਸ, ਦੈਟਸ ਦ ਸਕੋਰ ਫਾਰ ਇੰਡੀਆ। ਬੰਗਲਾਦੇਸ਼ 228, ਅਨਦਰ ਬਾਉਂਡਰੀ 172, ਦੈਟਸ ਡੈਫੀਨੇਟਲੀ ਨੀਡਿਡ। ਸ਼ੁਭਮਨ ਗਿੱਲ 70 ਤੇ ਖੇਲ ਰਹੇ ਨੇ, ਕੇ ਐਲ ਰਾਹੁਲ ਵਧੀਆ ਸਾਥ ਦੇ ਰਹੇ ਨੇ 14 ਤੇ। ਇੰਡੀਆ ਡੋਂਟ ਹੈਵ ਮਚ ਬੈਟਿੰਗ ਲੈਫਟ ਬਿਹਾਈਂਡ, ਜੇ 1-2 ਵਿਕਟਾਂ ਵੀ ਗਿਰ ਗਈਆਂ ਤਾਂ ਮੁਸ਼ਕਿਲ ਹੋ ਜਾਏਗਾ ਮਾਮਲਾ, ਹੁਣ ਜੋ ਆਸਾਨ ਲੱਗ ਰਿਹਾ ਮੁਸ਼ਕਿਲ ਹੋ ਜਾਏਗਾ। ਬੰਗਲਾਦੇਸ਼ ਦੇ ਖਿਲਾਫ ਅੱਜ ਦਾ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ, ਵੈਨ ਇੰਡੀਆ ਗੋਸ ਇਨਟੂ ਅ ਬਿਗ ਗੇਮ, ਟਾਈਟ ਗੇਮ ਅਗੇਂਸਟ ਪਾਕਿਸਤਾਨ, ਅੱਜ ਦਾ ਮੈਚ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ। ਔਰ ਵਾਈ ਮੀਡੀਆ ਬਿਗ ਸ਼ਾਟ ਰਿਪੋਰਟ ਤੋਂ ਬਾਅਦ ਵਾਪਸ ਆ ਰਹੇ ਹਾਂ ਅਸੀਂ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਸਾਡਾ ਸੈਕਸ਼ਨ ਚੱਲ ਰਿਹਾ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਦੇ ਵਿੱਚ ਚਾਹੇ ਕੋਈ ਮੋਰਗੇਜ ਏਜੰਟ ਹੈ, ਚਾਹੇ ਕੋਈ ਰੀਅਲ ਸਟੇਟ ਏਜੰਟ ਹੈ, ਕੋਈ ਫਾਈਨੈਂਸ਼ੀਅਲ ਪਲੈਨਰ ਹੈ, ਅਸੀਂ ਬਹੁਤ ਵਧੀਆ ਚੁਣਿੰਦਾ ਵਧੀਆ ਵਧੀਆ ਗੈਸਟ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਹਰ ਰੋਜ਼, ਤਾਂ ਕਿ ਮੋਰਗੇਜ, ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਕੋਈ ਰੀਅਲ ਸਟੇਟ ਏਜੰਟ, ਉਹਨਾਂ ਦੀ ਵਧੀਆ ਤੁਹਾਡੇ ਨਾਲ ਗੱਲਬਾਤ ਅਸੀਂ ਸ਼ੇਅਰ ਕਰੀਏ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਸਾਡੇ ਨਾਲ ਕਮਲ ਚੌਹਾਨ ਸਾਹਿਬ ਜੁੜ ਚੁੱਕੇ ਨੇ। ਕਮਲ ਚੌਹਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਯੁਗਵੀਰ ਜੀ, ਥੈਂਕ ਯੂ ਫਾਰ ਹੈਵਿੰਗ ਮੀ ਔਨ ਦਾ ਏਅਰ। ਤੁਹਾਡੇ ਸਾਰੇ ਹੀ ਸਰੋਤਿਆਂ ਨੂੰ ਕਮਲ ਚੌਹਾਨ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਕਮਲ ਚੌਹਾਨ ਸਾਹਿਬ, ਸਭ ਤੋਂ ਪਹਿਲਾਂ ਤੇ ਤੁਸੀਂ ਆਪਣੇ ਸਰਵਿਸਿਜ਼ ਬਾਰੇ ਦੱਸੋ, ਔਰ ਫਿਰ ਹਰ ਵਾਰ ਮੇਰਾ ਜਿਹੜਾ ਸਵਾਲ ਹੁੰਦਾ ਉਹ ਵੀ ਤੁਸੀਂ ਐਡਰੈਸ ਕਰਨਾ ਹੈਗਾ ਕਿ ਰੀਅਲ ਸਟੇਟ ਦੀ ਕੀ ਤਾਜ਼ਾ ਸਥਿਤੀ ਹੈ। ਪਹਿਲਾਂ ਸਰਵਿਸਿਜ਼, ਫੋਨ ਨੰਬਰ, ਫਿਰ ਰੀਅਲ ਸਟੇਟ ਦੀ ਤਾਜ਼ਾ ਸਥਿਤੀ, ਫਿਰ ਮੇਰਾ ਇੱਕ ਸਵਾਲ ਵੀ ਹੋਏਗਾ ਤੁਹਾਡੇ ਕੋਲ। ਪਲੀਜ਼ ਗੋ ਅਹੈਡ।
ਸ਼ੋਰ ਜੀ, ਆਪਣਾ ਕਮਲ ਚੌਹਾਨ, ਸਾਨੂੰ ਤੁਸੀਂ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੋ 416-871-6491 ਜਾਂ ਸਾਡੀ ਵੈਬਸਾਈਟ ਤੇ ਜ਼ਰੂਰ ਜਾਓ, citybrokers.ca, ਜਿੱਥੇ ਸਾਡੇ ਸਾਰੇ ਹੀ ਪ੍ਰੋਜੈਕਟਸ ਡਿਟੇਲਡ ਹੁੰਦੇ ਆ ਵਿਦ ਕਰੰਟ ਇਨਵੈਂਟੋਰੀ। ਐਂਡ ਇੱਥੇ ਦੁਬਾਰਾ ਮੈਂ ਦੱਸਣਾ ਚਾਹੂੰਗਾ, ਵੀ ਡੂ ਕੋਆਪਰੇਟ ਵਿਦ ਆਲ ਦਾ ਰੀਅਲਟਰਸ, ਸੋ ਆਲ ਪ੍ਰੋਜੈਕਟਸ ਆਰ ਬ੍ਰੋਕਰ ਪ੍ਰੋਟੈਕਟਡ। ਸੋ ਜੇ ਕਿਸੇ ਨੇ ਕੋਈ ਵੀ ਆਪਣੇ ਕੋਲ ਕਲਾਇੰਟ ਹੈਗਾ, ਸੋ ਡੂ ਪਲੀਜ਼ ਵਿਜ਼ਿਟ ਆਰ ਵੈਬਸਾਈਟ ਫਾਰ ਆਲ ਦਾ ਐਕਸਕਲੂਸਿਵ ਕਮਰਸ਼ੀਅਲ ਇੰਡਸਟਰੀਅਲ ਪ੍ਰੋਜੈਕਟਸ। ਡੂ ਵਿਜ਼ਿਟ ਆਰ ਵੈਬਸਾਈਟ citybrokers.ca ਜਾਂ ਕਾਲ ਕਮਲ ਚੌਹਾਨ 416-871-6491।
ਸਰ, ਅਗਲਾ ਜਿਹੜਾ ਸਵਾਲ ਹੈ ਜਿਹੜਾ ਰੀਅਲ ਸਟੇਟ ਦੇ ਬਾਰੇ ਹੈ ਕਿ ਕਮਰਸ਼ੀਅਲ ਰੀਅਲ ਸਟੇਟ ਦੇ ਬਾਰੇ ਤੁਹਾਡੀ ਐਕਸਪਰਟੀਜ਼ ਹੈ, ਦੂਸਰੀ ਰੈਜ਼ੀਡੈਂਸ਼ੀਅਲ ਤੇ ਅਸੀਂ ਗੱਲ ਕਰਦੇ ਹਾਂ ਹਰ ਵੀਕ, ਅੱਜ ਜਿਹੜਾ ਕਮਰਸ਼ੀਅਲ ਰੀਅਲ ਸਟੇਟ ਤੇ ਥੋੜਾ ਜਿਹਾ ਸੈਸ਼ਨ ਹੋਵੇ ਕਿ ਕਮਰਸ਼ੀਅਲ ਰੀਅਲ ਸਟੇਟ ਅੱਜ ਦੇ ਹਾਲਾਤ ਕਿੱਦਾਂ ਦੇ ਨੇ, ਜੇ ਕੋਈ ਖਰੀਦ ਰਿਹਾ, ਵੇਚ ਰਿਹਾ, ਕੀ ਤਾਜ਼ਾ ਸਥਿਤੀ ਹੈ, ਕਮਰਸ਼ੀਅਲ ਰੀਅਲ ਸਟੇਟ ਦੇ ਬਾਰੇ ਜ਼ਰਾ ਐਕਸਪਲੇਨ ਕਰ ਦਿਓ ਸਰ।
ਕਿਉਂ ਜੀ, ਦੇਖੋ ਰੀਅਲ ਸਟੇਟ ਜਿਹੜਾ ਹੈਗਾ ਇਟਸ ਆਲਵੇਜ਼ ਅ ਹੌਟ ਟੌਪਿਕ, ਥੋੜਾ ਜਿਹਾ ਜ਼ਰੂਰ ਬੈਕ ਬਰਨਰ ਤੇ ਪਿਆ ਹੋਇਆ ਅੱਜ ਕੱਲ ਬਿਕੋਜ਼ ਆਫ ਟੈਰਿਫ ਵਾਰ ਜਿਹੜੀ ਚੱਲ ਰਹੀ ਹੈ US ਦੇ ਨਾਲ, ਉਹਦੀ ਵੀ ਮੈਂ ਥੋੜੀ ਗੱਲ ਜ਼ਰੂਰ ਛੇੜੂੰਗਾ ਬਾਅਦ ਚੋਂ। ਸੋ ਜਿਹੜੀ ਰੀਅਲ ਸਟੇਟ ਪ੍ਰਾਈਸਿਸ ਹੈਗੀਆਂ, ਉਹ ਬੇਸਿਕਲੀ ਐਵਰੀਬਡੀ ਡਸ ਥਿੰਕ ਕਿ ਵੀ ਇਜ਼ ਅ ਟਾਈਮ ਟੂ ਬਾਏ ਔਰ ਸ਼ੈਲ ਵੀ ਹਿੱਟ ਦ ਪਾਜ਼ ਬਟਨ। ਜਿਹੜੀ ਰਾਈਟ ਟਾਈਮ ਹੈਗਾ ਜੀ, ਉਹ ਤਾਂ ਕੋਈ ਵੀ ਪ੍ਰੋਟੈਕਟ ਨਹੀਂ ਕਰ ਸਕਦਾ, ਸੋ ਮਾਰਕੀਟ ਟਾਈਮਿੰਗ ਇਜ਼ ਕੀ। ਦੋ ਪੁਆਇੰਟਸ ਆਪਾਂ ਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਆ, ਕੈਨੇਡਾ ਫਸਟ ਆਫ ਆਲ ਇਜ਼ ਅ ਸੈਕਿੰਡ ਬਿਗੇਸਟ ਕੰਟਰੀ ਔਨ ਅਰਥ, ਐਂਡ ਐਵਰੀ ਰੀਜਨ ਇਨ this country is different for real estate. So, ਜਦੋਂ ਆਪਾਂ ਪਿੱਛੇ ਗੱਲ ਕੀਤੀ ਸੀ ਕਰੀਆ ਦੀ ਰਿਪੋਰਟ ਦੀ, ਉਹਦੀ ਆਪਾਂ ਜੇ ਗੱਲ ਕਰੀਏ, ਸੋ ਬਲੈਂਕਟ ਰੀਅਲ ਸਟੇਟ ਪ੍ਰਾਈਸਿਸ ਪ੍ਰੈਡਿਕਟ ਕਰਨਾ ਬੜਾ ਔਖਾ ਹੋ ਜਾਂਦਾ. ਸੋ ਇਟ ਇਜ਼ ਰੀਜਨਲ ਬੇਸਡ, ਇਵਨ ਪ੍ਰੋਵਿੰਸਿਸ ਵਾਈਜ਼ ਵੀ, ਸਿਟੀਜ਼ ਤੇ ਕਿਹੜੇ ਕਿਹੜੇ ਸਿਟੀਜ਼ ਜ਼ਿਆਦਾ ਹੌਟ ਹੁੰਦੇ ਆ, ਕਿਹੜੇ ਥੋੜੇ ਸਲੋ ਹੁੰਦੇ ਆ. GTA ਵਾਜ਼ ਆਲਵੇਜ਼ ਹੌਟ, ਆਲਵੇਜ਼ ਗੁੱਡ, ਪਰ ਜਦੋਂ ਮਾਰਕੀਟ ਹੌਟ ਹੋਈ, ਦ ਟ੍ਰਿਕਲ ਇਫੈਕਟ ਡਿਡ ਸਪਿਲ ਓਵਰ ਟੂ ਆਲ ਦ ਸਮਾਲ ਮਿਊਨਿਸਪੈਲਿਟੀਜ਼, ਵਿਚ ਵਾਜ਼ ਅ ਗੁੱਡ ਥਿੰਗ, ਵਿਚ ਵਾਜ਼ ਸਪੋਜ਼ ਟੂ ਹੈਪਨ. ਪਰ ਉਹਦਾ ਨੁਕਸਾਨ ਇਹ ਹੋ ਗਿਆ ਕਿ ਜਿੱਥੇ ਇੱਕ ਆਮ ਰੀਅਲ ਸਟੇਟ ਕੋਈ ਘਰ 3-4 ਲੱਖ ਦਾ ਸੀਗਾ, ਉਹ ਵੀ ਮਿਲੀਅਨ ਪਲੱਸ ਪਹੁੰਚ ਗਿਆ. ਸੋ ਅਫੋਰਡੇਬਿਲਿਟੀ ਓਵਰ ਦੇਅਰ ਬੇਸਿਕਲੀ, ਕਿਉਂਕਿ ਇਨਵੈਸਟਰ ਆਈ ਵੁੱਡ ਸੇ ਦੇ ਵੈਂਟ ਆਲ ਓਵਰ ਦ ਪਲੇਸਿਸ, ਰਾਈਟ? ਸੋ ਉਹਦੇ ਨਾਲ ਉਹ ਥੋੜੇ ਜਿਹੇ ਜ਼ਰੂਰ ਜਿਹੜੇ ਬਾਇਰਸ ਹੈਗੇ ਆ, ਪਰਚੇਸਰਸ ਹੈਗੇ ਆ, ਇਨਵੈਸਟਰਸ ਹੈਗੇ ਆ, ਦੇ ਆਰ ਫੀਲਿੰਗ ਦ ਪਿੰਚ. ਸੋ ਜਿਹੜਾ ਆਪਣਾ ਸਾਈਕਲ ਹੈਗਾ ਜੀ ਕੈਨੇਡਾ ਦੇ ਵਿੱਚ, 2020 and 2022, we saw the biggest up cycle in the history of Canada. ਜੇ ਆਪਾਂ ਇੰਡਸਟਰੀਅਲ ਮਾਰਕੀਟ ਦੀ ਗੱਲ ਕਰੀਏ, ਇੰਡਸਟਰੀਅਲ ਮਾਰਕੀਟ ਆਈ ਵੁੱਡ ਸੇ ਸਟਿਲ ਰਿਮੇਨਸ ਦ ਬ੍ਰਾਈਟ ਸਪੋਟ ਇਨ ਦ ਕੈਨੇਡੀਅਨ ਇਕਾਨਮੀ. ਵੱਡੀ ਸਪੇਸਿਸ, ਸਪੈਸ਼ਲੀ ਵਿਦ ਹਾਇਰ ਕਲੀਅਰ ਹਾਈਟਸ, ਦੇ ਰਿਫਲੈਕਟ ਦ ਚੇਂਜਿੰਗ ਨੀਡ ਆਫ ਆਕਿਊਪਾਇਰਸ. ਇਟ ਇਜ਼ ਮੇਨਲੀ ਡਰਿਵਨ ਬਾਏ ਆਈ ਵੁੱਡ ਸੇ ਈ ਕਾਮਰਸ ਤੇ ਜਿਹੜੀਆਂ ਸਪਲਾਈ ਚੇਨ ਸ਼ਿਫਟਸ ਪਿੱਛੇ ਹੋਈਆਂ ਆਫਟਰ ਆਲਮੋਸਟ ਫੋਰ 7-8 ਈਅਰਸ, ਆਈ ਵੁੱਡ ਸੇ, ਜਦੋਂ ਈ ਕਾਮਰਸ ਦਾ ਬੂਮ ਆਇਆ ਸੀਗਾ. So as such, I would say Canadian real estate market is still well positioned for continued growth and again supported by ongoing demand. Demand odi ajay kardi dikh nahi rahi because we really had strong demand for the last so many years. Jehdi pent up demand katti hoyi si industrial sector de vich, it was neglected for more than 25-30 years. It was at the lowest point. Real estate, commercial real estate ki je gal kariye, retail was doing very good, office market was good, only industrial sector was neglected. So a ajay catch up to kar gaya hai, but still the demand is still strong. So new product is very much in demand and will stay on top, I think, as compared to the older product. New product means like ceiling height, jede loading dock features jede hai gaya. So ode naal kafi jede warehouse space jinon chahiye hundi si, though they are looking to move into these newer spaces with new features. New supply, of course, last years de vich kafi increase hui hai, badhi hai. So which is shaping the current market too, par naal hi new construction activity slow bhi hui hai pichle 2 saal vich jadon market thodi shape honi shuru hui. So pehla ek ਸਪੈਕੂਲੇਟਿਵ ਇੰਡਸਟਰੀਅਲ ਬਹੁਤ ਬਣਾ ਸ਼ੁਰੂ ਹੋ ਗਿਆ ਸੀ. ਸਪੈਕੂਲੇਟਿਵ ਹੁੰਦਾ ਕਿ ਜੇ ਕਿਸੇ ਨੇ ਕੋਈ 1 ਮਿਲੀਅਨ ਸਕੇਅਰ ਫੀਟ, 2 ਮਿਲੀਅਨ ਸਕੇਅਰ ਫੀਟ ਬਣਾਉਣਾ, ਦੇ ਵਿਲ ਜਸਟ ਦੇ ਲਾਈਕ ਬੇਸਡ ਔਨ ਸਪੈਕੂਲੇਸ਼ਨ ਦੇ ਵਿਲ ਬਿਲਡ 1 ਮਿਲੀਅਨ, 2 ਮਿਲੀਅਨ ਸਕੇਅਰ ਫੀਟ, ਹਾਫ ਮਿਲੀਅਨ ਸਕੇਅਰ ਫੀਟ, ਕਿਉਂਕਿ ਡਿਮਾਂਡ ਇੰਨੀ ਸੀ ਐਂਡ ਦੇ ਨਿਊ ਦੈਟ ਵਿਦ ਇਨ ਬਾਈ ਦ ਟਾਈਮ ਦ ਪ੍ਰੋਡਕਟ ਇਜ਼ ਰੈਡੀ ਇਟ ਵਿਲ ਬੀ ਲੀਜ਼ਡ. ਸੋ ਉਹ ਜਿਹੜਾ ਸਪੈਕੂਲੇਟਿਵ ਬਿਲਟ ਬਿਗ ਇੰਡਸਟਰੀਅਲ ਵੇਅਰ ਹਾਊਸਿਸ ਹੈਗੇ ਆ, ਉਹਨਾਂ ਦੀ ਕੰਸਟਰਕਸ਼ਨ ਹੈਜ਼ ਸਲੋ ਡਾਊਨ. ਸੋ ਵਿਚ ਇਜ਼ again putting supply pressures. So overall the investment activity dekhiye industrial sector de vich, it I would say it continues to stay strong. Sales volume and prices are still holding firm, jide naal I think there is still room for above inflation rent growth in Canada for industrial. Retail sector is also doing very good. Offices little bit at the back burner depending again size and location of the product, but industrial is still much, very much in demand. ਤੇ ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਛੇੜੀ ਸੀ, ਟੈਰਿਫ ਵਾਰ, ਸਰ ਟੈਰਿਫ ਵਾਰ ਇਜ਼ ਅ ਹੌਟ ਟੌਪਿਕ. ਐਵਰੀਵਨ ਇਜ਼ ਕੰਸਰਨਡ ਅਬਾਊਟ ਦ ਇੰਪੈਕਟ, ਹਾਊ ਇਟ ਵਿਲ ਹੈਵ ਇੰਪੈਕਟ ਔਨ ਆਰ ਇਕਾਨਮੀ. ਹੁਣ ਮੇਰੇ ਹਿਸਾਬ ਨਾਲ ਕੈਨੇਡਾ ਨੂੰ ਸਟੀਲ ਤੇ ਐਲੂਮੀਨੀਅਮ ਐਕਸਪੋਰਟਸ ਤੋਂ ਜਿਹੜਾ ਆਪਾਂ US ਤੇ ਰਿਸਟ੍ਰਿਕਸ਼ਨ ਸਾਨੂੰ ਲਾਉਣੀ ਚਾਹੀਦੀ ਆ. ਅਸੀਂ USA ਜੇ ਦੇਖਿਆ ਜਾਏ 50% ਐਲੂਮੀਨੀਅਮ ਇੰਪੋਰਟਸ ਦੇ ਸਪਲਾਇਰ ਤੇ ਆਲਮੋਸਟ 15% ਸਟੀਲ. ਸੋ ਇਟਸ ਲਾਈਕ ਅਗੇਨ ਐਵਰੀਬਡੀ ਮਾਈਟ ਹੈਵ ਅ ਡਿਫਰੈਂਟ ਓਪੀਨੀਅਨ, ਬਟ ਆਈ ਥਿੰਕ ਇਨਸਟੈਡ ਆਫ ਅਬਜ਼ਾਰਬਿੰਗ ਦ ਹਿੱਟ, ਵੀ ਸ਼ੁੱਡ ਰਾਦਰ ਇੰਪੋਜ਼, ਬੀਇੰਗ ਪ੍ਰੋਐਕਟਿਵ, ਆਰ ਓਨ ਐਕਸਪੋਰਟ ਰਿਸਟ੍ਰਿਕਸ਼ਨਸ ਦੈਟ ਵਿਲ ਫੋਰਸ US ਮੈਨੂਫੈਕਚਰਰਸ ਟੂ ਸਕ੍ਰੈਂਬਲ ਫਾਰ ਨਿਊ ਸਪਲਾਇਰਸ, ਹਾਇਰ ਕਾਸਟ. ਇਹਦੇ ਨਾਲ ਮੇਰੇ ਸਾਲ ਨਾਲ ਬੜੇ ਫਾਇਦੇ ਹੋ ਸਕਦੇ ਆ ਵਿਚ ਵਿਲ ਔਰ ਵਿਚ ਕੈਨ ਇਨਕਰੀਜ਼ ਯੂਐਸ ਮੈਨੂਫੈਕਚਰਿੰਗ ਕੋਸਟ ਇਨ ਕੀ ਇੰਡਸਟਰੀਜ਼ ਆਟੋਮੋਬਾਈਲ ਹੈਗਾ ਆਈ ਨੋ ਬੈਕ ਬਰਨਰ ਤੇ ਦੇ ਆਰ ਸਟਿਲ ਪ੍ਰਿਪੇਅਰਿੰਗ ਜਿੱਥੇ ਜਿੱਥੇ ਉਹਨਾਂ ਦੇ ਦਿਮਾਗ ਪੜਾਂਗਾ ਆਈ ਡੋਂਟ ਥਿੰਕ ਕਿ ਵੀ ਮਿਸਟਰ ਟਰੰਪ ਜਸਟ ਵੈਂਟ ਔਨ ਟਵਿਟਰ ਐਂਡ ਮੇਡ ਅਨਾਊਂਸਮੈਂਟ ਪਿੱਛੇ ਥੋੜਾ ਬਹੁਤਾ ਕੋਈ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੋਣਾ ਬਟ ਅਗੇਨ ਦੈਟ ਵਿਲ ਟੇਕ ਲੌਂਗ ਟਾਈਮ ਇਟਸ ਨਾਟ ਜਸਟ ਅ ਸਵਿਚ ਦੈਟ ਦੇ ਕੈਨ ਟਰਨ ਔਨ ਐਂਡ ਟਰਨ ਆਫ ਸਾਡੀ ਇੰਟਰ ਕੰਟਰੀ ਜਿਹੜੀ ਟ੍ਰੇਡ ਹੈਗੀ ਆ ਨਾਟ ਜਸਟ ਕੰਟਰੀ ਆਈ ਵੁੱਡ ਸੇ ਮੈਕਸੀਕੋ ਇਜ਼ ਬਿਗ ਪਾਰਟ ਆਫ ਦੈਟ ਟੂ ਹੀ ਜਸਟ ਟ੍ਰਾਇੰਗ ਟੂ ਡਿਸਟਰਪਟ ਦ ਹੋਲ ਪ੍ਰੋਸੈਸ ਵਿਚ ਇਜ਼ ਗੋਇੰਗ ਟੂ ਬੀ ਡਿਜ਼ਾਸਟਰ ਫੋਰ ਦੈਮ ਐਜ਼ ਵੈਲ ਜੇ ਆਪਾਂ ਇਕੱਲਾ ਆਪਣਾ ਨੁਕਸਾਨ ਸੋਚਦੇ ਹਾਂ ਉਹਨਾਂ ਨੂੰ ਵੀ ਨੁਕਸਾਨ ਹੋਊਗਾ ਉਹਨਾਂ ਦੇ ਵੀ ਇਨਫਲੇਸ਼ਨ ਵਧਣ ਦਾ ਖਤਰਾ ਬਹੁਤ ਵਧਿਆ ਹੋਇਆ ਸੋ ਦਿਸ ਵੇ ਆਈ ਵੁੱਡ ਆਈ ਥਿੰਕ ਇਟ ਕੈਨ ਐਂਪਲੀਫਾਈ ਪੋਲੀਟੀਕਲ ਪ੍ਰੈਸ਼ਰ ਇਨ ਵਾਸ਼ਿੰਗਟਨ ਟੂ ਰਿਮੂਵ ਟੈਰਿਫ ਤੇ ਸਾਡੀ ਇੱਕ ਜਿਹੜੀ ਲੈਵਰੇਜ ਹੋਊਗੀ ਇਨ ਟ੍ਰੇਡ ਨੈਗੋਸੀਏਸ਼ਨ ਉਹ ਵੱਧ ਸਕਦੀ ਹੈ ਸਾਡੀ ਸਟਰੈਂਥ ਹੈ ਨਾ ਕਿ ਵੀਕਨੈਸ ਸੋ ਵੀ ਸ਼ੁਡ ਕੀਪ ਦੈਟ ਇਨ ਮਾਇੰਡ ਐਂਡ ਆਹ ਜਿਹੜੇ ਸਾਡੇ ਪਾਵਰਫੁਲ ਇਕਨੋਮਿਕ ਐਸਟਸ ਹੈਗੇ ਆ ਵੀ ਸ਼ੁਡ ਲੈਵਰੇਜ ਅਕੋਰਡਿੰਗਲੀ ਸੋ ਸੇਮ ਥਿੰਗ ਵਿਦ ਐਨਰਜੀ ਸੈਕਟਰ ਆਈ ਥਿੰਕ ਇਨਾਫ ਪਲੇਇੰਗ ਡਿਫੈਂਸਿਵਲੀ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਇਟ ਵਿਲ ਬੀ ਰਿਸਕੀ ਫੋਰ ਅਸ ਟੂ ਬਟ ਦੇ ਨੀਡ ਟੂ ਫੀਲ ਦ ਪੇਨ ਟੂ And to offset, I think we should fast track trade deals with the rest of the world instead of being dependent on one country. You see, historically, US is dependent on the US. If we have to do that, we have to do that more than more. So transport cost will be another factor in both dynamics. So that was the reason NAFTA was good for the whole American continent. But if Trump saab is bent on hurting us, then might as well do the same. So I think Americans are responsible for their mess, which they have created for so long. Jinniyan wars and jo bhi kuch karde bahar na, and they now want us to pay for that. Unfair. So they should be welcoming, I would say, new ideas to create prosperity for North America, but not isolating themselves from the rest of us. Ita sir, jira apna Trump saab di kimi jo kal all the advance. ਇੱਕ ਟਰਕਿਸ਼ ਕਹਾਵਤ ਯਾਦ ਆ ਗਈ ਵੈਨ ਅ ਕੰਗ ਐਂਟਰਸ ਅ ਪੈਲਸ ਹੀ ਡਜ਼ਨਟ ਬਿਕਮ ਅ ਕਿੰਗ ਰਾਦਰ ਦੈਨ ਦ ਕਿੰਗਡਮ ਬਿਕਮਸ ਅ ਸਰਕਸ ਸੋ ਐਂਡ ਆਫ ਦ ਡੇ ਵੀ ਆਰ ਕ੍ਰੀਏਟਰਸ ਆਫ ਹੈਬਿਟ ਆਦਤ ਤੋਂ ਮਜਬੂਰ ਸੋ ਨੈਕਸਟ 4 ਈਅਰਸ ਆਈ ਥਿੰਕ ਆਰ ਗੋਨਾ ਬੀ ਲਾਈਕ ਦੈਟ ਐਂਡ ਵੀ ਹੈਵ ਟੂ ਲਿਵ ਇਟ ਲਾਈਫ ਗੋਜ਼ ਔਨ ਐਂਡ ਵੀ ਵਿਲ ਇਵੈਂਚੁਅਲੀ ਇਵੋਲਵ ਇਨ ਅ ਗੁੱਡ ਵੇ ਹਾਂਜੀ ਯੁਧਵੀਰ ਜੀ
ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਜਾਣ ਤੋਂ ਪਹਿਲਾਂ ਕੋਈ ਪ੍ਰੋਜੈਕਟ ਕੋਈ ਫੋਨ ਨੰਬਰ ਦੱਸਣਾ ਜ਼ਰੂਰ ਦੱਸੋ ਥੈਂਕ ਯੂ ਸਰ
ਹਾਂਜੀ ਸ਼ੋਰ ਜੀ ਆਪਣਾ ਡਿਕਸੀ ਇੰਸਪਾਇਰ ਕੌਂਡੋਜ਼ ਉੱਥੇ ਸਾਡੇ ਕੋਲ ਯੂਨਿਟਸ ਹੈਗੇ ਆ ਵਨ ਯੂਨਿਟ ਬਿਕੇਮ ਅਵੇਲੇਬਲ ਵਿਦ ਬੋਥ ਡਾਕ ਐਂਡ ਡਰਾਈਵਿੰਗ ਡੋਰ ਵਿਚ ਇਜ਼ ਵੈਰੀ ਹਾਰਡ ਟੂ ਫਾਇੰਡ 8000 ਸਕੇਅਰ ਫੁੱਟ ਦਾ ਯੂਨਿਟ ਹੈਗਾ ਵਿਦ 28 ਫੀਟ ਕਲੀਅਰ ਸੀਲਿੰਗ ਹਾਈਟ ਸੋ ਜੇ ਕਿਸੇ ਨੇ ਦੋ ਡਾਕ ਲੈਵਲ ਵਨ ਡਰਾਈਵਿੰਗ ਡੋਰ ਦੇ ਨਾਲ ਕਾਰਨਰ ਯੂਨਿਟ ਲੈਣਾ ਜ਼ਰੂਰ ਕਾਲ ਕਰੋ ਉੱਥੇ ਬਾਕੀ ਦੇ ਯੂਨਿਟਸ ਜਿਹੜੇ ਹੈਗੇ ਆ 2400 ਸਕੇਅਰ ਫੀਟ ਦੇ ਵਿਦ ਡਰਾਈਵਿੰਗ ਡੋਰ ਪਰਫੈਕਟ ਫੋਰ ਰੀਟੇਲ ਐਨੀ ਰੀਟੇਲ ਯੂਜ ਐਂਡ ਕੈਸਟਰ ਪ੍ਰੋਜੈਕਟ ਅਸੀਂ ਅੱਜ ਲਾਂਚ ਕਰ ਰਹੇ ਹਾਂ ਐਵਰੀ ਯੂਨਿਟ ਕਮਸ ਵਿਦ 3400 ਸਕੇਅਰ ਫੀਟ ਦੇ ਯੂਨਿਟਸ ਕਮ ਵਿਦ ਟੂ ਡਾਕ ਲੈਵਲ ਡੋਰਸ ਅਗੇਨ ਵੈਰੀ ਹਾਰਡ ਟੂ ਫਾਇੰਡ ਟੂ ਡਾਕ ਲੈਵਲ ਡੋਰਸ ਇਨ 3400 ਸਕੇਅਰ ਫੀਟ ਸਪੇਸ ਐਂਡ ਕੈਸਟਰ ਦੇ ਵਿੱਚ ਵੈਰੀ ਕਲੋਜ਼ ਟੂ 403 ਉੱਥੇ ਪ੍ਰੋਜੈਕਟ ਅੱਜ ਲਾਂਚ ਕਰ ਰਹੇ ਹਾਂ ਜੇ ਕੋਈ ਜਾਣਕਾਰੀ ਲੈਣੀ ਹੈ ਡੂ ਕਾਲ ਅਸ ਕੈਂਬਰਿਜ ਪ੍ਰੋਜੈਕਟ ਚੱਲ ਰਿਹਾ ਮਿਸਿਸਾਗਾ ਦੇ ਵਿੱਚ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ ਵੈਨਕਰ ਦੇ ਉੱਤੇ ਚੱਲ ਰਿਹਾ ਉੱਥੇ ਸਾਡੇ ਕੋਲ ਆਫਿਸ ਯੂਨਿਟਸ ਹੈਗੇ ਦੋ 1400 ਸਕੇਅਰ ਫੁੱਟ ਦੇ ਜੇ ਉੱਥੇ ਕਿਸੇ ਨੇ ਲੈਣਾ ਅਗੇਨ ਡੂ ਕਾਲ ਅਸ ਕੋਥਰਾ ਦੇ ਵਿੱਚ ਵੀ ਹੈ 400 ਸਕੇਅਰ ਫੀਟ ਆਫਿਸ ਯੂਨਿਟਸ ਅਵੇਲੇਬਲ ਟੂ ਇੱਕ ਹੇਂਸ ਪ੍ਰੋਜੈਕਟ ਦੇ ਵਿੱਚ ਮੇਰੇ ਕੋਲ 2-700 ਸਕੇਅਰ ਫੁੱਟ ਦੇ ਯੂਨਿਟ ਹੈਗੇ ਆ ਅ ਵੈਰੀ ਗੁੱਡ ਪ੍ਰਾਈਸਿੰਗ we can get over there just because we have only two units left and as a developer suddenly carrying cost vadhi jandi hai so we can get a very good deal for any professional office in the chhoti space chahiye accountant lawyer do call us 416-871-6491 thank you
ਬਹੁਤ ਸ਼ੁਕਰੀਆ ਸਰ ਆਲਵੇਜ਼ ਅ ਪਲੇਜ਼ਰ ਲਿਸਨਿੰਗ ਟੂ ਯੂ ਥੈਂਕ ਯੂ ਸੋ ਮਚ ਵਰਲਡ ਮੀਡੀਆ ਬਿਜ਼ਨਸ ਔਰ ਵੈਲਥ ਰਿਪੋਰਟ ਦੀ ਸਾਡੀ ਕੋਸ਼ਿਸ਼ ਹੋਏਗੀ ਹਰ ਰੋਜ਼ ਅਸੀਂ ਕੋਈ ਨਾ ਕੋਈ ਵਧੀਆ ਗੈਸਟ ਲਿਆਈਏ ਜਿਹੜੇ ਤੁਹਾਡੇ ਨਾਲ ਫੈਕਟਸ ਔਰ ਫਿਗਰ ਦੇ ਆਧਾਰ ਦੇ ਉੱਤੇ ਜਿਹਨਾਂ ਕੋਲ ਐਕਸਪੀਰੀਅੰਸ ਚੰਗਾ ਹੋਵੇ, ਇਹ ਕੁਛ ਚੀਜ਼ਾਂ ਹੋਣਗੀਆਂ, ਵਧੀਆ ਐਕਸਪੀਰੀਅੰਸ ਹੋਵੇ, ਕਮਿਊਨਿਟੀ ਚ ਵਧੀਆ ਨਾਮ ਹੋਵੇ, ਫੀਡਬੈਕ ਸਾਨੂੰ ਉਹਨਾਂ ਦੀ ਵਧੀਆ ਆਈ ਹੋਵੇ, ਫੈਕਟਸ ਐਂਡ ਫਿਗਰ ਦੇ ਆਧਾਰ ਦੇ ਉੱਤੇ ਗੱਲ ਕਰਨ. ਸੋ ਡੇਲੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ. ਥੈਂਕ ਯੂ ਸੋ ਮਚ ਸਰ. ਕਮਲ ਚੌਹਾਨ ਸਾਹਿਬ, ਫੋਨ ਨੰਬਰ ਪਾਸੇ ਕੋਈ ਪੁੱਛ ਹੀ ਦੇਣਾ, ਸਿਰਫ ਫੋਨ ਨੰਬਰ ਪਲੀਜ਼ ਗੋ ਅਹੈਡ ਸਰ.
416-874-9691. ਥੈਂਕ ਯੂ ਜੀ.
ਥੈਂਕ ਯੂ ਸਰ. ਆਲ ਦੀ ਬੈਸਟ. ਥੈਂਕ ਯੂ. ਹਾਂਜੀ ਅਮਰੀਤ ਜੀ, ਤੁਹਾਡੀ ਕਾਲ ਵੀ ਲੈ ਰਹੇ ਹਾਂ, ਬਾਕੀ ਰਿਕੁਐਸਟ ਹੈ ਕਿ ਪਲੀਜ਼ ਫੋਨ ਮਿਊਟ ਕਰ ਲੈਣ. ਸਾਰੀਆਂ ਕਾਲਸ ਲਵਾਂਗੇ ਅਸੀਂ, ਕਿਉਂਕਿ ਕਾਲਸ ਵੀ ਲੈਣੀਆਂ ਜ਼ਰੂਰੀ ਨੇ. ਲੇਕਿਨ ਇਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲ ਆਉਂਦੀ ਕਰੀਏ, ਮੈਂ ਵਾਈ ਮੀਡੀਆ ਬਿਗ ਸ਼ੋਟ ਕ੍ਰਿਕਟ ਦੀ ਅਪਡੇਟ ਜ਼ਰੂਰ ਦੇ ਦੇਵਾਂ. 191 ਫੋਰ ਦਾ ਲੋਸ ਆਫ 4 ਵਿਕਟ, 191 ਰਨ 4 ਵਿਕਟਾਂ ਦੇ ਨੁਕਸਾਨ ਦੇ ਉੱਤੇ, 38 ਰਨ ਚਾਹੀਦੇ ਨੇ, 55 ਬਾਲਾਂ ਬਾਕੀ ਬਣ ਜਾਣਗੇ, 38 ਰਨ ਇਨ 54 ਬਾਲਸ ਨਾਲ ਬਿਲਕੁਲ ਬਣ ਜਾਣਗੇ, ਐਸ ਲੌਂਗ ਐਸ ਸ਼ੁਭਨ ਗਿੱਲ. ਮੇਨ ਮੈਂ ਤੇ ਦੇਖਣਾ ਚਾਹੁੰਦਾ ਕਿ ਸ਼ੁਭਨ ਗਿੱਲ ਅੱਜ ਇਸ ਚੈਂਪੀਅਨਸ ਟਰਾਫੀ ਦੇ ਪਹਿਲੇ ਮੁਕਾਬਲੇ ਚ ਸੈਂਚੁਰੀ ਮਾਰ ਸਕਦਾ ਹੈ. ਹੀ ਇਸ ਬੀਨ ਰਾਈਟਫੁਲੀ ਪੋਜੀਸ਼ਨਡ ਐਸ ਦਾ ਵਾਈਸ ਕੈਪਟਨ. ਮੈਂ ਸੁਣ ਰਿਹਾ ਸੀਗਾ ਇੰਡੀਅਨ ਕ੍ਰਿਕਟ ਬੋਰਡ ਦਾ ਉਹ ਪ੍ਰੈਸ ਕਾਨਫਰੰਸ ਜਦੋਂ ਪਹਿਲੀ ਵਾਰੀ ਇਹਨੂੰ ਪੜਾਇਆ ਨਾ ਸ਼ੁਭਨ ਗਿੱਲ ਨੂੰ ਵਾਈਸ ਕੈਪਟਨ, ਤੇ ਉਹਨੇ ਕਿਹਾ ਜੀ ਹੀ ਹੈਜ਼ ਅ ਵੈਰੀ ਗੁੱਡ ਕ੍ਰਿਕਟਿੰਗ ਹੈਡ. ਵਧੀਆ ਕ੍ਰਿਕਟਰ ਤੇ ਹੈ ਹੀ ਹੈ. ਜੋ ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਡਿਸਿਪਲਿਨ, ਉਹ ਬੜਾ ਜ਼ਰੂਰੀ ਹੈ. ਸੋ ਸ਼ੁਭਨ ਗਿੱਲ ਇਜ਼ ਅ ਗੁੱਡ ਐਗਜ਼ਾਮਪਲ. ਯੰਗ ਬੱਚਾ ਡਿਸਿਪਲਿਨ ਦੇ ਨਾਲ, ਮਿਹਨਤ ਦੇ ਨਾਲ ਕਿੱਥੇ ਪਹੁੰਚਿਆ, ਅੱਜ ਮੈਨੂੰ ਲੱਗ ਰਿਹਾ ਕਿ ਸੈਂਚੁਰੀ ਮਾਰ ਜਾਏਗਾ. ਸੋ ਦੇਖਦੇ ਹਾਂ ਜੀ ਕੀ ਹੁੰਦਾ. ਕੇ ਐਲ ਰਾਹੁਲ ਵਧੀਆ ਸਾਥ ਦੇ ਰਹੇ ਨੇ ਉਹਨਾਂ ਦਾ. ਬੰਗਲਾਦੇਸ਼ 228, ਇੰਡੀਆ ਸ਼ੁਡ ਵਿਨ ਦ ਮੈਚ ਨਾਓ. ਔਰ ਇਸ ਤੋਂ ਬਾਅਦ ਫਿਰ ਅਗਲਾ ਜਿਹੜਾ ਮੈਚ ਹੈ ਇੰਡੀਆ ਪਾਕਿਸਤਾਨ, ਸਾਰੇ ਜਾਣਦੇ ਆ ਸੰਡੇ, ਤੁਸੀਂ ਆਪਣੀ ਜਗ੍ਹਾ ਰਿਜ਼ਰਵ ਕਰਾ ਲਓ. 416-475-5000, 416-475-5000 ਰਜਿਸਟ੍ਰੇਸ਼ਨ ਕਰਾ ਲਓ. ਯੂ ਵਿਲ ਲਵ ਇਟ, ਯੂ ਵਿਲ ਇੰਜੋਏ ਇਟ. ਦੁਬਈ ਸਟੇਡੀਅਮ ਤੋਂ ਜ਼ਿਆਦਾ ਨਜ਼ਾਰਾ ਤੁਹਾਨੂੰ ਇੱਥੇ ਆਏਗਾ, ਇਹ ਸਾਡਾ ਤੁਹਾਨੂੰ ਵਾਅਦਾ ਹੈ. ਯੂ ਵਿਲ ਲਵ ਇਟ. ਗੁੱਡ ਫੂਡ, ਗੁੱਡ ਕਰਾਊਡ, ਬਿਗ ਸਕਰੀਨ ਟੀਵੀ, ਇਟ ਵਿਲ ਬੀ ਅ ਵੈਰੀ ਗੁੱਡ ਐਂਟਰਟੇਨਿੰਗ ਮੈਚ ਫਾਰ ਆਲ ਆਫ ਯੂ. ਸੋ ਅਸੀਂ ਦੁਬਾਰਾ ਦੱਸ ਦਈਏ, 416-475-5000 ਕੁਈਨਸ ਪੈਨਲ, ਸਵੇਰੇ 3 ਵਜੇ ਸਾਡੀ ਟੀਮ ਹਾਜ਼ਰ, 3:30 ਵਜੇ ਟੌਸ ਦੇਖਾਂਗੇ ਇਕੱਠੇ, ਲਾਈਵ ਬ੍ਰੌਡਕਾਸਟ ਚੈਨਲ ਵਾਈ ਦੇ ਉੱਤੇ ਅਸੀਂ ਕਰਾਂਗੇ ਡਿਸਕਸ਼ਨ ਦੀ, ਜਿਹੜੀ ਸਾਡੀ ਡਿਸਕਸ਼ਨ ਹੋਏਗੀ ਉੱਥੋਂ ਲਾਈਵ ਬ੍ਰੌਡਕਾਸਟ ਕਰਾਂਗੇ. ਸਾਰਾ ਪੈਨਲ ਤੇ ਵਧੀਆ ਪੈਨਲ ਮੈਂਬਰਸ ਹੋਣਗੇ ਜਿਹਨਾਂ ਨੂੰ ਵਧੀਆ ਕ੍ਰਿਕਟ ਦੀ ਜਾਣਕਾਰੀ ਹੈ. ਆਈ ਵਿਲ ਬੀ ਲੀਡਿੰਗ ਦ ਪੈਨਲ, ਯੂ ਵਿਲ ਲਵ ਇਟ. ਗੁੱਡ ਫੂਡ, 416-475-5000, 416-475-5000, ਸਾਰੇ ਸਪੋਂਸਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ. ਔਰ ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ, ਅੱਛਾ ਮੈਨੂੰ ਇਸ਼ਾਰਾ ਕਿ ਉਹ ਕਹਿੰਦੇ ਬ੍ਰੇਕ ਲਓ ਔਰ ਹੈਡਲਾਈਨਸ, ਠੀਕ ਹੈ ਜੀ, ਬ੍ਰੇਕ ਵੀ ਲੈ ਲਓ
ਔਰ
ਹਾਂਜੀ 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 ਅਮਨ ਜੀ, ਮੈਂ
ਤੁਹਾਡੇ
ਹਾਂਜੀ ਹਾਂਜੀ ਇੱਕ ਸੈਕਿੰਡ ਬਸ ਮੁਝੇ ਦੇ ਦੇ, ਮੈਂ ਦੱਸਦਾ ਕਿ ਕੱਲ ਸਵੇਰੇ 8 ਵਜੇ ਮੈਂ ਸਟੂਡੀਓ ਹਾਜ਼ਰ ਹੋ ਰਿਹਾ, ਬ੍ਰੇਕਫਾਸਟ ਅਸੀਂ ਸਾਰਿਆਂ ਨੇ ਇਕੱਠੇ ਕਰਨਾ ਹੈਗਾ, 416-475-5000, ਔਰ ਕੱਲ ਸਵੇਰੇ 8 ਵਜੇ, ਕੱਲ ਬੜਾ ਮੁਬਾਰਕ ਦਿਨ ਹੈ, ਕੱਲ ਸਵੇਰੇ 8 ਵਜੇ ਸਾਡਾ ਜਿਹੜਾ AM 770 ਤੇ ਅਸੀਂ 3 ਘੰਟੇ ਰੋਜ਼ ਕਰਦੇ ਹਾਂ, ਕੱਲ ਤੋਂ 1 ਘੰਟਾ ਹੋਰ ਅਸੀਂ AM 770 ਤੇ ਵਧਾ ਰਹੇ ਹਾਂ. ਵੈਸੇ ਤੇ ਪਹਿਲਾਂ ਵੀ 8 ਵਜੇ ਅਸੀਂ ਲਾਈਵ ਕਰਦੇ ਸੀ, ਕੱਲ ਸਵੇਰੇ 8 ਵਜੇ ਹੋਏਗਾ ਸਟਾਰਟ. ਜੀ 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 ਮੰਨਤ ਜੀ, ਹਾਂਜੀ ਬ੍ਰੇਕ ਲੈਣੀ ਹੈ, ਪਰ ਤੁਸੀਂ ਯੂ ਗੋ ਅਹੈਡ ਜੀ,
ਕੰਟਰੋਲ ਤੁਹਾਡੇ ਹਮਾਰੇ ਸਾਥ ਪਰ. ਸੁਮੀਰਾ ਜੀ, ਸੁਮੀਰਾ ਜੀ ਜੁੜ ਚੁੱਕੀ ਹੈ ਹਮਾਰੇ ਸਾਥ ਪਰ ਅਭੀ.
ਹਾਂਜੀ 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 ਗੋ ਅਹੈਡ ਜੀ. ਸੁਮੀਰਾ ਜੀ, ਕੀ ਹਾਲ ਹੈ, ਵੈਲਕਮ. ਹੈਲੋ
ਹੈਲੋ, ਥੈਂਕ ਯੂ ਫਾਰ ਹੈਵਿੰਗ ਮੀ, ਕੈਸੇ ਹੈਂ ਆਪ?
ਮੈਂ ਬਿਲਕੁਲ ਠੀਕ ਹਾਂ ਜੀ. ਸੁਮੀਰਾ ਜੀ, ਲਾਸਟ ਵੀਕ ਆਪਸ ਸੇ ਬਾਤ ਕੀ ਥੀ, ਮੈਂ ਫਿਰ ਦੁਬਾਰਾ ਦੱਸਦਾ ਕਿ ਸਾਡੇ ਨਾਲ ਮਿਸਿਸਾਗਾ ਸੈਂਟਰ ਤੋਂ ਐਜੂ ਲਿਬਰਲ ਪਾਰਟੀ ਦੇ ਕੈਂਡੀਡੇਟ ਸੁਮੀਰਾ ਮਲਿਕ ਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ. ਸੁਮੀਰਾ ਜੀ, ਫਾਰ ਦੋਜ਼ ਆਫ ਯੂ, ਵੈਸੇ ਤੋਂ ਆਪਕੋ ਕਾਫੀ ਲੋਕ ਜਾਣਤੇ ਹੀ ਹੈ, ਪਿਛਲੇ ਹਫ਼ਤੇ ਵੀ ਆਪਕੇ ਸਾਥ ਇੰਟਰਵਿਊ ਥੀ, ਲੇਕਿਨ ਮੈਂ ਚਾਹੂੰਗਾ ਕਿ ਬਹੁਤ ਡਿਟੇਲ ਮੇ ਟੈਲ ਅਸ ਅਬਾਊਟ ਯੋਰ ਸੈਲਫ, ਕਿ ਆਪਣੇ ਬਾਰੇ ਮੈਂ ਬਤਾਏ, ਔਰ ਆਪ ਇਲੈਕਸ਼ਨ ਕਿਉਂ ਲੜਦੀ ਹੈ, ਪੋਲੀਟੀਕਲ ਪ੍ਰੋਸੈਸ ਮੇ ਆਪਕੇ ਕਿਉਂ ਇੰਟਰਸਟ ਹੈ, ਇਸਕੇ ਬਾਰੇ ਮੈਂ ਬਤਾਏ, ਫਿਰ ਕੁਛ ਔਰ ਸਵਾਲ ਵੀ ਹੋਂਗੇ. ਮਿਸਿਸਾਗਾ ਸੈਂਟਰ ਤੋਂ ਲਿਬਰਲ ਪਾਰਟੀ ਦੇ, ਓਨਟਾਰੀਓ ਲਿਬਰਲ ਪਾਰਟੀ ਦੇ ਕੈਂਡੀਡੇਟ ਸਾਡੇ ਨਾਲ ਨੇ ਇਸ ਵੇਲੇ, ਸੁਮੀਰਾ ਮਲਿਕ ਜੀ, ਪਲੀਜ਼ ਗੋ ਅਹੈਡ.
Yes, my name is Sara Malik, or as they get it, I'm the provincial liberal candidate in Mississauga Center. I come from a science background. Maine bachelor's of science ki thi, neuropsychology mein, and BBA in management, and then maine Harvard mein jaake research ki thi neuroscience ke upar. And I got involved in the political process kyunki main chahti thi ki young representation aaye, youth representation aaye, affordability ka crisis hai, health crisis hai, education crisis hai, and I wanted ki young people step forward, and that's why I personally got involved. Maine 2022 mein bhi election Ontario Liberal Party ke liye I was their candidate in Mississauga Center, and both voto se hare the by 5%, unfortunately. It was under Stephen Dalduca, and at the time I was one of his youngest candidates, and we worked hard, we did well, lekin as you know, Ontario mein wave nahi thi, wave nahi aayi, and I decided to continue kyunki main apni community ke sath connect rahi, and you know, I was part of Bonnie Combi's leadership process as well, and I decided to run again. Yes.
अच्छा, दो चीजें. एक तो पहले
जी
ये बताइए, जो हमने लास्ट वीक भी बात की थी कि जो यूथ का इन्वॉल्व होना पॉलिटिक्स में क्यों जरूरी है और क्यों यूथ नहीं आ रहा है, यूथ जब पॉलिटिक्स में आता है क्या क्या चैलेंजेस हैं, उनको सपोर्ट मिलती भी होगी डेफिनेटली, कितनी मिलती है कितनी नहीं मिलती. तो यूथ इन पॉलिटिक्स पे मैं चाहूंगा कि